आओ आप सारे प्यार सहित गुरबाणी व्याख्या सरवण करिए। ए व्याख्या असि गुरु नानक ठाठ ईश्वर दरबार तो पेश कर रहे हैं और आकाश रेडियो द्वारा ए जो व्याख्या है आकाशवाणी के स्रोतियां लई असि आकाशवाणी राही रिले करया कर दे। आओ आप हुण बाणी आरंभ करिए। बाणी शुरू करांगे, 34 पौड़ियां आपां कर चुके हैं, 35वीं पौड़ी तो शुरू करांगे। आओ पौड़ी दा पाठ पहला सरवण करिए। धर्म खंड का एहो धर्म, ज्ञान खंड का आखों कर्म। आखों बिंदी नाल पढ़ना। धर्म खंड का एहो धर्म, ज्ञान खंड का आखों कर्म। केते पवन पानी वैसंतर, केते कान महेश, केते वर में काढ़त कड़िया, रूप रंग के वेश, केतियां कर्म भूमि मेर केते, केते धूप देश, केते इंद चंद सूर केते, केते मंडल देश, केते सिद्ध बुद्ध नाथ केते, केते देवी वेश, केते देव दानव मुनि केते, केते रतन समुंद, केतियां खानी केतियां बाणी, केते पात नरेंद, केतियां सुरती सेवक केते, नानक अंत नांत। पातशाह इस पौड़ी विच धर्मकंड की व्याख्या करते हुए कहते ने धर्मखंड का एहो धर्म। धर्मखंड मन की अवस्था का ना है। एहो धर्म ते धर्म का मतलब इथे है एम ऑब्जेक्टिव। अखरी अर्थ हुंदा है कर्तव्य कम। धर्म खंड का एहो धर्म इस अवस्था नू पालन दा ए एम ए ऑब्जेक्टिव हुंदा है। इस आशे नाल इस धर्म दी इस खंड दी कमाई हुंदी है। धर्म खंड का एहो धर्म, केड़ा धर्म, केड़ा एम, केड़ा ऑब्जेक्टिव, ओ पिछली पौड़ी विच दस आए। पिछली पौड़ी विच उसका जिक्र कीता सी। ओ जिक्र की सी कि अपने फर्ज दी पछाण आउंदी है कि मैं किस लई जन्म लिया है, की मैं करना इस जग विच आके, बंदगी करन लई यह मैनू शरीर मिलिया सी, और इस शरीर विच मनुखा जन्म लेके इस शरीर दा लाहा लेना है मैं, ते बंदगी करनी है, परमात्मा दी प्राप्ति करनी है, इस फर्ज दी पहचान आउंदी है। एक ख्याल आउंदा है कि धरती ते एक धर्मशाला वांगू परमात्मा ने बनाई है, जिथे जीव इसे कम लई आउंदे ने, धर्म दी सिख्या पाउण लई आउंदे ने। तो ये सारे अपने फर्ज दी पहचान आउंदी है। जदों ये पहचान आ जाए असी आखदे हां बंदा धर्मखंडी हो गया, इस नूं धर्म दी सोझी पै गई, ये धर्मखंडी हो गया। ये तां बिगनिंग है, रूहानी सफर दी ये बिगनिंग है, रूहानी पढ़ाई दा ये पहला कदम है, ये पहली क्लास समझो, जिथे फर्ज दी पहचान आ जाए। तो फिर सतगुरु आखदे ने ज्ञान खंड का आखों कर्म। ਗਿਆਨ ਖੰਡ ਤੋਂ ਭਾਵ ਗਿਆਨ ਅਵਸਥਾ, ਕਾ ਦਾ ਗਿਆਨ ਅਵਸਥਾ ਦਾ, ਆਖੋਂ ਦਸਾਂ, ਕਰਮ, ਕਰਮ ਦਾ ਮਤਲਬ ਵੀ ਹੈ ਏਮ, ਓਬਜੈਕਟਿਵ। ਆਓ ਹੁਣ ਮੈਂ ਤੁਹਾਨੂੰ ਗਿਆਨ ਖੰਡ ਦਾ ਵੀ ਓਬਜੈਕਟਿਵ ਦੱਸਾਂ, ਇਸ ਖੰਡ ਦਾ ਵੀ ਕੰਮ ਤੇ ਕਰਤੱਵ ਦੱਸਾਂ, ਇਸ ਖੰਡ ਦੁਆਰਾ ਕੀ ਅਚੀਵ ਕਰਨਾ ਹੁੰਦਾ ਹੈ ਇਹ ਵੀ ਮੈਂ ਤੁਹਾਨੂੰ ਦੱਸਾਂ। ਤੋ ਇਹ ਪੌੜੀ ਮੈਂ ਵਿਸਥਾਰ ਸਹਿਤ ਸਮਝਾਵਾਂ, ਇਸ ਤੋਂ ਪਹਿਲਾਂ ਕੁਝ ਬਚਨ ਇੰਨੀ ਕੁ ਗੱਲ ਪਹਿਲਾਂ ਦੱਸਦਿਆਂ ਕਿ ਇਹ ਜਿਹੜੀਆਂ ਮਨ ਦੀਆਂ ਅਵਸਥਾਵਾਂ ਨੇ ਇਹਨਾਂ ਦੀ ਡਿਟੇਲਸ ਅਸੀਂ ਦੱਸ ਨਹੀਂ ਸਕਦੇ। ਤੁਸੀਂ ਅਗਰ ਖਿਆਲ ਕਰੋ ਤੇ ਧਰਮ ਖੰਡ ਦੀ ਤਾਂ ਡਿਟੇਲ ਦੱਸੀ ਹੈ, ਕਿਉਂਕਿ ਉਹ ਤਾਂ ਫਰਜ਼ ਦੀ ਪਹਿਚਾਣ, ਉਥੇ ਤੇ ਕਾਫੀ ਲੰਬੀ ਪੌੜੀ ਦੱਸੀ। ਲੇਕਿਨ ਹੁਣ ਅੱਗੇ ਜਿਹੜੀਆਂ ਪੌੜੀਆਂ ਆਉਣਗੀਆਂ ਗਿਆਨ ਖੰਡ ਦੀਆਂ, ਕਰਮ ਖੰਡ ਦੀਆਂ, ਸ਼ਰਮ ਖੰਡ ਦੀਆਂ, ਸ਼ਰਮ ਖੰਡ ਹੈ ਅਸਲ ਚ, ਗਿਆਨ ਖੰਡ, ਧਰਮ ਖੰਡ, ਸ਼ਰਮ ਖੰਡ, ਕਰਮ ਖੰਡ ਤੇ ਸੱਚ ਖੰਡ। ਅੱਗੇ ਜਿਹੜੀਆਂ ਪੌੜੀਆਂ ਆਉਂਦੀਆਂ ਸਿਰਫ ਦੇਖੋਗੇ ਦੋ ਦੋ ਤਿੰਨ ਤਿੰਨ ਸਤਰਾਂ, ਦੋ ਦੋ ਤਿੰਨ ਤਿੰਨ ਸਤਰਾਂ, ਬਹੁਤ ਕੁਛ ਲਿਖਿਆ ਨਹੀਂ ਹੈ, ਕਿਉਂਕਿ ਇਹ ਅਵਸਥਾਵਾਂ ਤਾਂ ਇਸ ਤਰ੍ਹਾਂ ਅੱਖਰਾਂ ਦੁਆਰਾ ਜਾਣੀਆਂ ਨਹੀਂ ਜਾ ਸਕਦੀਆਂ। ਕੋਈ ਵੀ ਇਨ੍ਹਾਂ ਅਵਸਥਾਵਾਂ ਨੂੰ ਅੱਖਰਾਂ ਦੁਆਰਾ ਨਹੀਂ ਦੱਸ ਸਕਦਾ, ਚਾਹੇ ਕੋਈ ਪ੍ਰੋਫਿਟ ਹੋਵੇ ਤੇ ਚਾਹੇ ਕੋਈ ਮਨੁੱਖ ਹੋਵੇ ਤੇ ਚਾਹੇ ਕੋਈ ਬ੍ਰਹਮ ਗਿਆਨੀ ਹੋਵੇ। ਇਹ ਅਵਸਥਾਵਾਂ ਜਾਣਨ ਲਈ ਤੇ ਖੁਦ ਕਮਾਉਣੀਆਂ ਪੈਂਦੀਆਂ ਨੇ ਇਹ ਅਵਸਥਾਵਾਂ। ਇਹ ਤਾਂ ਅਵਸਥਾਵਾਂ ਕਮਾ ਕੇ ਜਾਣੀਆਂ ਜਾ ਸਕਦੀਆਂ ਨੇ, ਐਕਸਪੀਰੀਅੰਸ ਕਰਕੇ ਜਾਣੀਆਂ ਜਾ ਸਕਦੀਆਂ ਨੇ, ਅੱਖਰਾਂ ਰਾਹੀਂ ਨਹੀਂ ਜਾਣੀਆਂ ਜਾ ਸਕਦੀਆਂ। ਅੱਖਰਾਂ ਰਾਹੀਂ ਤਾਂ ਅਸੀਂ ਉਤਲੀਆਂ ਉਤਲੀਆਂ ਗੱਲਾਂ, ਕੁਝ ਬੇਸਿਕ ਗੱਲਾਂ ਦੱਸ ਸਕਦੇ ਹਾਂ ਜੋ ਸਾਡੀ ਸਮਝ ਵਿਚ ਆਉਂਦੀਆਂ ਨੇ। ਹੁਣ ਗਿਆਨ ਖੰਡ ਬਾਰੇ ਬੇਸਿਕ ਗੱਲਾਂ ਕੀ ਨੇ? ਗਿਆਨ ਲਫ਼ਜ਼ ਆਇਆ ਸੰਸਕ੍ਰਿਤ ਦੇ ਵਰਡ ਗਨਾਨ ਤੋਂ, ਸੰਸਕ੍ਰਿਤ ਚ ਵਰਡ ਆਉਂਦਾ ਗਨਾਨ, ਗੰਗੇ ਨਾਲ ਪ੍ਰੋਨਾਊਂਸ ਕਰਦੇ ਇਹਨਾਂ ਨੂੰ ਗਨਾਨ, ਗੰਗੇ ਨਾਲ ਗਨਾਨ ਖੰਡ ਕਹਿੰਦੇ ਨੇ ਸੰਸਕ੍ਰਿਤ ਵਿਚ, ਪੰਜਾਬੀ ਵਿਚ ਗਿਆਨ ਖੰਡ, ਅੰਗਰੇਜ਼ੀ ਵਿਚ ਇਸ ਨੂੰ ਕਹਾਂਗੇ ਦ ਸਟੇਟ ਆਫ ਸਪਿਰਿਚੁਅਲ ਨੌਲੇਜ, ਜਾਂ ਫਿਰ ਕਹਿ ਸਕਦੇ ਹਾਂ ਸਟੇਟ ਆਫ ਅਵੇਕਨਿੰਗ, ਸਪਿਰਿਚੁਅਲ ਅਵੇਕਨਿੰਗ, ਆਤਮ ਜਾਗਰਤਾ ਦੀ ਅਵਸਥਾ ਇਹਨੂੰ ਕਹਿ ਸਕਦੇ ਹਾਂ ਪੰਜਾਬੀ ਚ, ਆਤਮ ਜਾਗਰਤਾ ਦੀ ਅਵਸਥਾ, ਰੈਲਮ ਆਫ ਐਨਲਾਈਟਨਮੈਂਟ, ਇਹੋ ਜਿਹੇ ਲਫ਼ਜ਼ ਅਸੀਂ ਯੂਜ਼ ਕਰ ਸਕਦੇ ਹਾਂ। ਔਰ ਇਹ ਜੋ ਗਿਆਨ ਹੈ ਇਹ ਪਦਾਰਥਕ ਗਿਆਨ ਨਹੀਂ ਹੈ, ਪਦਾਰਥਕ ਗਿਆਨ ਤਾਂ ਗਿਆਨ ਇੰਦਰੀਆਂ ਰਾਹੀਂ ਹੁੰਦਾ ਹੈ, ਸਾਡੇ ਸੈਂਸ ਆਰਗਨਸ ਰਾਹੀਂ ਹੁੰਦਾ ਹੈ। ਅੱਜ ਉਹ ਸਾਡੇ ਸਰੀਰ ਨੂੰ ਗਿਆਨ ਇੰਦਰੀਏ ਲੱਗੇ ਨੇ, ਇਨ੍ਹਾਂ ਰਾਹੀਂ ਪਦਾਰਥਕ ਗਿਆਨ ਹੋ ਜਾਂਦਾ ਹੈ। ਪਰ ਇਹ ਹੈ ਨੌਲੇਜ ਆਫ ਦਾ ਸਟਲ, ਸੂਖਸ਼ਮ ਦਾ ਗਿਆਨ। ਔਰ ਇਹ ਗਿਆਨ ਕਦੋਂ ਹੁੰਦਾ ਹੈ? ਇਹ ਗਿਆਨ ਉਦੋਂ ਹੁੰਦਾ ਹੈ ਜਦੋਂ ਬੰਦੇ ਦਾ ਮਨ ਬਿਲਕੁਲ ਮਾਇਆ ਦੀ ਪਕੜ ਤੋਂ, ਮਾਇਆ ਦੀ ਪਕੜ ਤੋਂ ਰਿਹਾ ਹੋ ਜਾਏ। ਵੈਨ ਮਾਇੰਡ ਬਿਕਮਸ ਕੰਪਲੀਟਲੀ ਫ੍ਰੀ ਫਰੋਮ ਦ ਸਲੇਵਰੀ ਆਫ ਮੈਟਰ ਐਂਡ ਮੈਟੀਰੀਅਲ ਲਸਟ, ਦੈਨ ਐਂਡ ਦੈਨ ਓਨਲੀ ਯੂ ਕੈਨ ਅਚੀਵ ਦਿਸ ਸਟੇਜ। ਜਿੰਨਾ ਚਿਰ ਪਦਾਰਥਕ ਪਕੜ ਬਾਕੀ ਹੈ, ਆਸਾਂ ਉਮੀਦਾਂ ਨਾਲ ਨੇ, ਮੈਟੀਰੀਅਲ ਲਸਟ ਨਾਲ ਹੈ, ਤ੍ਰਿਸ਼ਨਾ ਨਾਲ ਹੈ, ਔਰ ਜਦੋਂ ਤੱਕ ਮਨ ਦੇ ਵਿਕਾਰ ਜੁੜੇ ਹੋਏ ਨੇ, ਵੈਗਰੀਜ਼ ਆਫ ਦਾ ਮਾਇੰਡ ਆਰ ਅਟੈਚਡ vagaries of the mind are still there, and the hideous thoughts are still there, you can't achieve this. You can't achieve this state of mind. तो ज्यों-ज्यों बंदगी करके असी ज्ञान अवस्था वल नू जाने हां, ज्यों-ज्यों बंदगी करके ज्ञान अवस्था वल वधीदा है, द हीडियस थॉट्स आ जड़े मंदे ख्याल ने ये कटदे ने, वैगरीज ऑफ द माइंड यानी के मन दे विकार ने जड़े ये भी कटदे ने, मन दे विकार वैगरीज ऑफ द माइंड कटदे ने, दे बिकम लेस एंड लेस, और मन वधेरे जिवें जिवें कटदे ने मन वधेरे शांत हुंदा जांदा, माइंड बिकम्स मोर एंड मोर कामर क्वाइटर टिल इट फ्रीज इट सेल्फ कंप्लीटली फ्रॉम द होल्ड ऑफ सेंसेस, बिल्कुल अखीर नू ए शांत हो जांदा है, फिर ए पदार्थक जगत दी जो स्लेवरी है छड़ देंदा है, फिर गुलामी पदार्थां दी निकल जांदी है, जदों ए पदार्थां दी गुलामी खत्म होवे, तृष्णा खत्म होवे, फिर ही पूरी ज्ञान अवस्था प्रगट होंदी है। तो जिवें जिवें बंदगी करी दी है तिवें तिवें तृष्णा घटदी है, पदार्थां दी पकड़ घटदी है, मन दी गुलामी घटदी है, तिवें तिवें मन जुड़दा है, मन टिकदा है, मन शांत हुंदा है, ते ज्ञान अवस्था वल वधदा है। और जदों ए मन फिर बिल्कुल सुतंत्र हो जांदा है मायक खिच तों, पदार्थक खिच तों, और मन दे विकारां तों, वैगरीज ऑफ द माइंड तों, जदों फाइव वाइसेस बिल्कुल खत्म हो जांदियां ने, जदों सारियां बेस प्लेजर्स माड़ियां जड़ियां ए मन नूं खिच्चां ने पैंदियां ए जदों मुक जांदियां ने, फिर ज्ञान अवस्था बनदी है। मैं बेनती करां ए जो मन नूं वर्जना हुंदा है, पदार्थ खिच्चां तो मन नूं वर्जना रोकना, इनूं साधां संतां महात्मावां ने एक अक्खर दिता प्रत्याहार, वो कहिंदे ने प्रत्याहार। अपनी बाणी विच सौखा जिहा लफज संयम, संयम संस्कृत दे विद्वानां ने इसनूं प्रत्याहार कहा, योगियां ने इसनूं प्रत्याहार कहा। प्रत्याहार दा मतलब ही ये हुंदा है एब्स्ट्रक्शन ऑफ द माइंड फ्रॉम द वाइसेस ऑफ द सेंस ऑर्गन्स, मन नूं रोक पाउणी आ ज्ञान इंद्रियां दी जो पदार्थक पकड़ है, जो खिच्चां पैंदियां ने ज्ञान इंद्रियां नूं, इन्हां राही जो मन नूं पकड़ पैंदी है इन्हां नूं रोक पाउणी, ज्ञान इंद्रियां नूं रोकना वस विच करना। तो असी गुरुआं ने इसलिए एक गुरमत विच एक सौखा जिहा लफज वरत दिता संयम, संयम जिथे बोधियां ने जोगियां ने ते होर वेदां ने लफज वरत्या प्रत्याहार, असी वरत्या लफज संयम। संयम दा मतलब ए है मन नू अस्वीकार करना, मन नू रोकां पाउणियां। हुण जदों मन नू रोक पै जांदी है, मन जदों विकारां तों टलदा है, मायक खिच्चां तों आजाद हो जांदा है, तो फिर जिहड़ी साडी प्राणामय शक्ति है ए आत्मक शक्ति विच तब्दील होंदी है और बल वधदा है, आत्मक बल वधदा है। द प्राणास मैनीफेस्ट एज द पावर ऑफ द माइंड, प्राणामयी साडी शक्ति है ए आत्मक शक्ति च तब्दील होंदी है। ਰੂਹਾਨੀ ਬਲ ਵੱਧਦਾ, ਰੂਹਾਨੀ ਸ਼ਕਤੀ ਵੱਧਦੀ ਹੈ। ਹੁਣ ਆਮ ਤੌਰ ਤੇ ਮਨ ਦੀਆਂ ਤਿੰਨ ਹਾਲਤਾਂ ਦੱਸੀਆਂ ਗਈਆਂ ਨੇ ਸਾਧਾਰਨ ਤੌਰ ਤੇ ਆਮ ਦੁਨੀਆਂ ਦੇ ਨੌਲੇਜ ਚ ਤਿੰਨ ਹਾਲਤਾਂ ਦੱਸੀਆਂ ਗਈਆਂ ਨੇ। ਇੱਕ ਆਪਾਂ ਕਹਿੰਦੇ ਕੌਨਸ਼ੀਅਸ ਮਾਇੰਡ, ਕੌਨਸ਼ੀਅਸ ਮਾਇੰਡ ਆਮ ਹਾਲਤ ਮਨ ਦੀ, ਚੇਤਨਾ ਦੀ ਆਮ ਹਾਲਤ, ਮਨ ਦੀ ਆਮ ਹਾਲਤ ਕੌਨਸ਼ੀਅਸ ਮਾਇੰਡ। ਇਸ ਤੋਂ ਗਹਿਰੀ ਤੇ ਥਲਵੀਂ ਹਾਲਤ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਸਬ ਕੌਨਸ਼ੀਅਸ ਮਾਇੰਡ। ਉਪਚੇਤਨਤਾ ਤੇ ਇੱਕ ਸਭ ਤੋਂ ਉਤਲੀ ਹਾਲਤ ਹੈ ਇਹੀ ਮਨ ਦੀ, ਚੇਤਨਾ ਦੀ, ਔਰ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਸੁਪਰ ਕੌਨਸ਼ੀਅਸ ਮਾਇੰਡ। ਸੁਪਰ ਕੌਨਸ਼ੀਅਸ ਮਾਇੰਡ, ਸੁਪਰ ਕੌਨਸ਼ੀਅਸ ਮਾਇੰਡ ਦੇ ਵਿੱਚ ਪਹੁੰਚ ਕੇ ਸਮਾਧੀ ਲੱਗਦੀ ਹੈ। ਸਮਾਧੀ ਦੀ ਜੋ ਹਾਲਤ ਹੁੰਦੀ ਹੈ ਸੁਪਰ ਕੌਨਸ਼ੀਅਸ ਮਾਇੰਡ ਦੀ ਹੁੰਦੀ ਹੈ। ਤਾਂ ਤਿੰਨ ਹਾਲਤਾਂ ਨੇ ਇੰਜ ਮੰਨ ਲਓ ਕੌਨਸ਼ੀਅਸ ਮਾਇੰਡ, ਇਸ ਤੋਂ ਥਲਵੀਂ ਸਬ ਕੌਨਸ਼ੀਅਸ ਮਾਇੰਡ, ਤੇ ਇਸ ਤੋਂ ਉਤਲੀ ਕੌਨਸ਼ੀਅਸ ਮਾਇੰਡ ਤੋਂ ਉਤਲੀ ਅਵਸਥਾ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਸੁਪਰ ਕੌਨਸ਼ੀਅਸ ਮਾਇੰਡ। ਇਸ ਅਵਸਥਾ ਵਿੱਚ ਜਾਏ ਤਾਂ ਸਮਾਧੀ ਲੱਗਦੀ ਏ, ਤੇ ਸਮਾਧੀ ਵਿੱਚ ਗਿਆਨ ਅਵਸਥਾ ਦਾ ਗਿਆਨ ਆਉਂਦਾ। ਗਿਆਨ ਅਵਸਥਾ ਸਮਾਧੀ ਵਾਲੀ ਇਸ ਹਾਲਤ ਵਿੱਚ ਬਣਦੀ ਹੈ। ਇਹ ਵੀ ਦੱਸ ਦੇਵਾਂ ਕਿ ਆਮ ਹਾਲਤ ਵਿੱਚ ਜਿਹਨੂੰ ਆਪਾਂ ਕੌਨਸ਼ੀਅਸ ਮਾਇੰਡ ਕਹਿੰਦੇ ਹਾਂ, ਇਸ ਹਾਲਤ ਵਿੱਚ ਆਪਾ ਭਾਵ, ਫੀਲਿੰਗ ਆਫ ਆਈ, ਇਹ ਹੁੰਦਾ ਹੈ, ਸਦਾ ਨਾਲ ਹੁੰਦਾ ਹੈ। ਲੇਕਿਨ ਬਾਕੀ ਦੀਆਂ ਦੋ ਹਾਲਤਾਂ ਸਬ ਕੌਨਸ਼ੀਅਸ ਮਾਇੰਡ ਲੈ ਲਓ ਜਾਂ ਸੁਪਰ ਕੌਨਸ਼ੀਅਸ ਮਾਇੰਡ ਲੈ ਲਓ, ਉੱਥੇ ਫੀਲਿੰਗ ਆਫ ਆਈ, ਆਪਾ ਭਾਵ ਰਹਿੰਦਾ ਕੋਈ ਨਹੀਂ, ਬਚਦਾ ਕੋਈ ਨਹੀਂ। ਤੇ ਜੇ ਉਹ ਫੀਲਿੰਗ ਆਫ ਆਈ ਹੋਵੇ ਤੇ ਉਹ ਹਾਲਤਾਂ ਬਣਦੀਆਂ ਨੇ। ਆਪਾ ਭਾਵ ਵਾਲੀ ਜਿਹਨੂੰ ਆਪਾਂ ਫੀਲਿੰਗ ਆਫ ਆਈ ਦਾ ਭਾਵ ਹੈ, ਆਪਾਂ ਆਪਾ ਭਾਵ ਕਹਿ ਦਿੰਦੇ ਹਾਂ, ਈਗੋਇਜ਼ਮ ਕਹਿ ਦਿੰਦੇ ਹਾਂ ਆਪਾ ਭਾਵ, ਇਹ ਸਬ ਕੌਨਸ਼ੀਅਸ ਸਟੇਟ ਦੇ ਵਿੱਚ ਵੀ ਹੁੰਦਾ ਹੈ, ਸੁਪਰ ਕੌਨਸ਼ੀਅਸ ਸਟੇਟ ਦੇ ਵਿੱਚ ਵੀ ਇਹ ਨਹੀਂ ਆਉਂਦਾ, ਸਬ ਕੌਨਸ਼ੀਅਸ ਸਟੇਟ ਵਿੱਚ ਵੀ ਨਹੀਂ ਆਉਂਦਾ, ਸੁਪਰ ਕੌਨਸ਼ੀਅਸ ਸਟੇਟ ਵਿੱਚ ਵੀ ਨਹੀਂ ਹੁੰਦਾ, ਸਿਰਫ ਕੌਨਸ਼ੀਅਸ ਸਟੇਟ ਵਿੱਚ ਹੀ ਆਪਾ ਭਾਵ ਹੁੰਦਾ, ਫੀਲਿੰਗ ਆਫ ਆਈ ਹੁੰਦੀ ਹੈ। ਔਰ ਮੈਂ ਟਾਕਰਾ ਕਰਕੇ ਕੁਝ ਸਮਝਾਵਾਂ ਸਮਾਧੀ ਦਾ ਨੀਂਦ ਵਿੱਚ, ਨੀਂਦ ਨਾਲ, ਸਮਾਧੀ ਔਰ ਨੀਂਦ ਨਾਲ, ਕਿਉਂਕਿ ਸਮਾਧੀ ਹੈ ਸੁਰਤ ਦਾ ਇੰਨਾ ਜੁੜ ਜਾਣਾ ਕਿ ਤੁਸੀਂ ਗੁਆਚ ਜਾਂਦੇ ਹੋ, ਦੁਨੀਆਂ ਨਾਲ ਟੁੱਟ ਜਾਂਦੇ ਹੋ। ਸੁਰਤ ਦਾ ਬਾਕੀ ਬਾਹਰਲੀ ਦੁਨੀਆਂ ਨਾਲੋਂ ਟੁੱਟ ਜਾਣਾ, ਇੰਨਾ ਫੋਕਸ ਹੋ ਜਾਣਾ ਸੁਰਤ ਦਾ ਕਿ ਬਾਕੀ ਸੰਸਾਰ ਨਾਲੋਂ ਟੁੱਟ ਜਾਣਾ, ਇਹਦਾ ਹੁਣ ਮੈਂ ਤੁਹਾਨੂੰ ਨੀਂਦ ਨਾਲ ਕੰਪੈਰੀਜ਼ਨ ਕਰਕੇ ਦੱਸਾਂ ਤਾਂ ਕੁਝ ਖਿਆਲ ਆਵੇਗਾ ਕਿ ਸਮਾਧੀ ਚੀਜ਼ ਕੀ ਹੈ। ਵੇਖਣ ਨੂੰ ਇੰਜ ਲੱਗਦਾ ਹੈ ਕਿ ਸਮਾਧੀ ਜਿਵੇਂ ਇਜ਼ ਲਾਈਕ ਏ ਡੀਪ ਸਲੀਪ, ਗੂੜੀ ਨੀਂਦ ਹੈ, ਜਿਵੇਂ ਗੂੜੀ ਨੀਂਦ ਵਿੱਚ ਚਲਾ ਗਿਆ ਬੰਦਾ। ਹੁਣ ਟਾਕਰਾ ਕੀ ਹੈ ਗੂੜੀ ਨੀਂਦ ਦਾ ਤੇ ਸਮਾਧੀ ਦਾ, ਇਹ ਜਾਣਨ ਯੋਗ ਹੈ। ਜਦੋਂ ਗੂੜੀ ਨੀਂਦ ਵਿੱਚ ਹੁੰਦੇ ਹੋ ਤੁਸੀਂ ਸੰਸਾਰ ਨਾਲੋਂ ਕੱਟੇ ਹੁੰਦੇ ਹੋ, ਟੁੱਟ ਜਾਂਦੇ ਹੋ, ਕੋਈ ਪਤਾ ਨਹੀਂ ਹੁੰਦਾ ਬਾਹਰ ਕੀ ਚੱਲ ਰਿਹਾ। ਐਨ ਐਵੇਂ ਜਦੋਂ ਤੁਸੀਂ ਗੂੜੀ ਸਮਾਧੀ ਵਿੱਚ ਹੁੰਦੇ ਹੋ, ਤੁਹਾਡੇ ਗਿਆਨ ਇੰਦਰੀਆਂ ਦਾ ਜੋੜ ਸੰਸਾਰ ਨਾਲੋਂ ਟੁੱਟ ਚੁੱਕਾ ਹੁੰਦਾ ਹੈ, ਲੇਕਿਨ ਤੁਸੀਂ ਜਾਗ ਰਹੇ ਹੁੰਦੇ ਹੋ, ਜਾਗਰਤ ਅਵਸਥਾ ਵਿਚ ਹੁੰਦੇ ਹੋ, ਚੇਤਨ ਅਵਸਥਾ ਵਿਚ ਹੁੰਦੇ ਹੋ, ਬਾਹਰੋਂ ਟੁੱਟੇ ਹੁੰਦੇ ਹੋ। ਭਾਵ ਕੀ ਬਾਹਰ ਕੀ ਕੁਛ ਹੋ ਰਿਹਾ, ਕੀ ਰੌਲਾ ਰੱਪਾ ਚੱਲ ਰਿਹਾ, ਇਸ ਦਾ ਕੋਈ ਗਿਆਨ ਨਹੀਂ। ਜਿਵੇਂ ਗੂੜੀ ਨੀਂਦ ਚ ਬੰਦਾ ਟੁੱਟ ਚੁੱਕਿਆ ਸੰਸਾਰ ਨਾਲੋਂ, ਇਵੇਂ ਸਮਾਧੀ ਦੀ ਹਾਲਤ ਵਿਚ ਗਿਆਨ ਇੰਦਰੇ ਜਿਹੜੇ ਨੇ ਕੱਟ ਆਫ ਹੋ ਚੁੱਕੇ ਹੁੰਦੇ ਨੇ ਐਕਸਟਰਨਲ ਆਬਜੈਕਟਸ ਨਾਲੋਂ, ਸਰਾਉਂਡਿੰਗਸ ਨਾਲੋਂ, ਬਾਕੀ ਦੇ ਸੰਸਾਰ ਨਾਲੋਂ। ਫਿਰ ਦੂਸਰੀ ਗੱਲ ਇਹ ਸਮਝਣ ਵਾਲੀ ਹੈ ਕਿ ਗੂੜੀ ਨੀਂਦ ਵਿਚ ਜਿਹੜਾ ਤੁਹਾਡਾ ਤੁਹਾਡੀ ਚੇਤਨਾ ਹੈ, ਜਿਹੜੀ ਕੌਨਸ਼ੀਅਸਨੈਸ ਹੈ ਤੁਹਾਡੀ, ਚੇਤਨਾ ਹੈ ਜਿਹੜੀ, ਇਹ ਸਬ ਕੌਨਸ਼ੀਅਸ ਸਟੇਟ ਵਿਚ ਜਾਂਦੀ ਹੈ। ਤੁਸੀਂ ਸੁੱਤੇ ਪਏ ਹੋ, ਤੁਹਾਨੂੰ ਉਦਾਲੇ ਪਦਾਲੇ ਦਾ ਖਿਆਲ ਨਹੀਂ, ਕਿਉਂ? ਕਿਉਂਕਿ ਤੁਹਾਡੀ ਚੇਤਨਾ ਸਬ ਕੌਨਸ਼ੀਅਸ ਸਟੇਟ ਵਿਚ ਚਲੇ ਜਾਂਦੀ ਹੈ ਉਦੋਂ, ਇਸ ਕਰਕੇ ਤੁਸੀਂ ਟੁੱਟਦੇ ਹੋ। ਲੇਕਿਨ ਜਦੋਂ ਤੁਸੀਂ ਨੀਂਦ ਚੋਂ ਬਾਹਰ ਆਉਂਦੇ ਹੋ, ਫਿਰ ਤੁਹਾਡੇ ਨੌਲੇਜ ਦੇ ਵਿਚ ਕੋਈ ਫਰਕ ਨਹੀਂ ਹੁੰਦਾ, ਤੁਸੀਂ ਉਹੋ ਜਿਹੇ ਉੱਠਦੇ ਹੋ ਜਿਹੋ ਜਿਹੇ ਨੀਂਦ ਵਿਚ ਗਏ ਸੀ, ਉਸੇ ਹਾਲਤ ਵਿਚ ਉੱਠਦੇ ਹੋ। ਭਾਵ ਨੀਂਦ ਚੋਂ ਜਾਗਣ ਨਾਲ ਕੋਈ ਗਿਆਨ ਚ ਵਾਧਾ ਨਹੀਂ ਹੁੰਦਾ, ਗਿਆਨ ਮਨ ਦੀ ਹਾਲਤ ਉਹੋ ਹੀ ਹੈ। ਮਨ ਬੇਸ਼ੱਕ ਸਬ ਕੌਨਸ਼ੀਅਸ ਸਟੇਟ ਵਿਚ ਗਿਆ ਸੀ, ਪਰ ਮਨ ਦੀ ਹਾਲਤ ਉਹੋ ਹੀ ਹੈ। ਸਮਾਧੀ ਦੀ ਅਵਸਥਾ ਵਿਚ ਵੀ ਤੁਸੀਂ ਟੁੱਟਦੇ ਹੋ ਸੰਸਾਰ ਨਾਲ, ਗੂੜੀ ਨੀਂਦ ਵਾਲੀ ਅਵਸਥਾ ਵਿਚ ਜਾਂਦੇ ਹੋ, ਪਰ ਜਾਂਦਾ ਹੈ ਬੰਦਾ ਅਗਿਆਨੀ ਤੇ ਮੁੜਦਾ ਹੈ ਗਿਆਨਵਾਨ ਹੋ ਕੇ, ਜਾਂਦਾ ਇੱਕ ਫੂਲ ਦੀ ਤਰ੍ਹਾਂ ਅਗਿਆਨੀ, ਬਿਲਕੁਲ ਅਗਿਆਨ ਅਵਸਥਾ ਵਿਚ, ਲੇਕਿਨ ਮੁੜਦਾ ਹੈ ਸੰਤ ਹੋ ਕੇ, ਭਗਤ ਹੋ ਕੇ, ਬ੍ਰਹਮ ਗਿਆਨੀ ਹੋ ਕੇ, ਵਾਸਟ ਸਪਿਰਿਚੁਅਲ ਨੌਲੇਜ ਲੈ ਕੇ। ਸੋ ਏ ਮੈਨ ਗੋਜ਼ ਇਨ ਟੂ ਸਮਾਧੀ ਇਗਨੋਰੈਂਟ ਐਂਡ ਫੂਲ, ਅਨਅਵੇਕਨਡ, ਅਨਇਨਲਾਈਟਨਡ, ਬਟ ਕਮਜ਼ ਆਊਟ ਐਜ਼ ਏ ਸੇਜ, ਏ ਸੇਂਟ, ਏ ਭਗਤ, ਏ ਬ੍ਰਹਮ ਗਿਆਨੀ, ਏ ਫੁੱਲੀ ਐਨਲਾਈਟਨਡ ਪਰਸਨ। ਔਰ ਫਿਰ ਕੌਨਸ਼ੀਅਸ ਅਵਸਥਾ ਵਿਚ, ਆਮ ਸਾਡੀ ਹਾਲਤ ਵਿਚ, ਸਾਡਾ ਮਨ ਤੰਗ ਦਾਇਰੇ ਚ ਵਧਦਾ ਹੈ, ਤੇ ਉਹ ਦਾਇਰਾ ਹੈ ਰੀਜ਼ਨਿੰਗ ਦਾ। ਆਵਰ ਮਾਇੰਡ ਕੈਨ ਫਲੋਟ ਓਨਲੀ ਇਨ ਏ ਟਾਈਟ ਸਰਕਲ ਆਫ ਰੀਜ਼ਨਿੰਗ, ਐਂਡ ਵੀ ਕਾਂਟ ਬ੍ਰੇਕ ਦੈਟ ਸਰਕਲ। ਕਮ ਵਟ ਮੇ, ਕਿੰਨਾ ਜ਼ੋਰ ਲਾ ਲਓ, ਤੁਸੀਂ ਉਸ ਦਾਇਰੇ ਤੋਂ ਬਾਹਰ ਨਹੀਂ ਜਾ ਸਕਦੇ। ਲੇਕਿਨ ਇਹਨੇ ਸੁਪਰ ਕੌਨਸ਼ੀਅਸ ਸਟੇਟ, ਗਿਆਨ ਅਵਸਥਾ ਵਿਚ, ਤੁਹਾਡੀ ਚੇਤਨਾ ਇਸ ਰੀਜ਼ਨਿੰਗ ਦੇ ਦਾਇਰੇ ਤੋਂ ਬਾਹਰ ਉੱਠ ਜਾਂਦੀ ਹੈ, ਤਦੇ ਹੀ ਸੂਕਸ਼ਮ ਦਾ ਖਿਆਲ ਆਉਂਦਾ, ਤਦੇ ਹੀ ਸੂਕਸ਼ਮ ਦਾ ਗਿਆਨ ਆਉਂਦਾ। ਜਿੰਨਾ ਚਿਰ ਰੀਜ਼ਨਿੰਗ ਨਾਲ ਹੈ ਤੁਹਾਡਾ ਦਾਇਰਾ ਤੰਗ ਹੈ, ਜਦੋਂ ਰੀਜ਼ਨਿੰਗ ਦਾ ਦਾਇਰਾ ਟੁੱਟਦਾ ਹੈ, ਟੁੱਟ ਹੀ ਜਾਂਦਾ ਹੈ, ਗਿਆਨ ਅਵਸਥਾ ਟੁੱਟ ਜਾਂਦਾ ਹੈ, ਤੁਹਾਡੀ ਚੇਤਨਾ ਇਸ ਨੈਰੋ ਸਰਕਲ ਤੋਂ ਬਾਹਰ ਚਲੇ ਜਾਂਦੀ ਹੈ, ਉੱਚਿਆਂ ਉੱਠ ਜਾਂਦੇ ਹੋ, ਉੱਥੇ ਹੀ ਫਿਰ ਖੰਡਾਂ ਬ੍ਰਹਿਮੰਡਾਂ ਦਾ ਗਿਆਨ ਹੁੰਦਾ ਹੈ। ਇਸ ਸਰਕਲ ਤੋਂ ਨਿਕਲਣ ਤੋਂ ਬਾਅਦ ਹੀ ਚੇਤਨਾ ਨੂੰ ਖੰਡਾਂ ਬ੍ਰਹਿਮੰਡਾਂ ਦਾ, ਬ੍ਰਹਿਮੰਡ ਦੀ ਵਿਸ਼ਾਲਤਾ ਦਾ ਗਿਆਨ ਹੁੰਦਾ ਹੈ। So in a conscious state of mind, the mind moves within a limited circle of reasoning. Every effort to go beyond is simply impossible. Yet it is beyond that circle of reason where lies the most precious knowledge, where lies the most precious, what you may call it as Atma, or you may call it, or you may name it as Paramatma, or you may name it as God, or you may call it the supreme power controlling the whole universe. That knowledge is breaking that circle of reason. So in superconscious state, knowledge beyond reasoning comes to man. ਇਸ ਨੂੰ ਆਪਾਂ ਅੰਗਰੇਜ਼ੀ ਵਿੱਚ ਕਹਿ ਦਿੰਦੇ ਨੇ ਟਰਾਂਸੀਡੈਂਟਲ ਨੌਲੇਜ, ਆਤਮ ਗਿਆਨ, ਬ੍ਰਹਮ ਗਿਆਨ, ਮੈਟਾਫਿਜ਼ੀਕਲ ਨੌਲੇਜ, ਅਸੀਂ ਪੰਜਾਬੀ 'ਚ ਆਖਦੇ ਹਾਂ ਬ੍ਰਹਮ ਗਿਆਨਤਾ ਪਾ ਲਈਦੀ ਹੈ, ਬ੍ਰਹਮ ਗਿਆਨਤਾ ਪਾ ਲਈਦੀ ਗਿਆਨ ਅਵਸਥਾ ਵਿੱਚ ਬ੍ਰਹਮ ਗਿਆਨਤਾ ਪਾਈ ਦੀ ਹੈ। ਪਰ ਇਹ ਮੈਂ ਤੁਹਾਨੂੰ ਗੱਲ ਦੱਸ ਦੇਵਾਂ, ਅੱਖਰਾਂ ਨਾਲ ਜਾਂ ਮਨ ਦੀ ਸੋਚ ਵਿਚਾਰ ਨਾਲ, ਅਕਲ ਨਾਲ, ਬੁੱਧੀ ਨਾਲ ਇਹ ਅਵਸਥਾਵਾਂ ਸਮਝਾਈਆਂ ਨਹੀਂ ਜਾ ਸਕਦੀਆਂ। ਇਹ ਤਾਂ ਐਕਸਪੀਰੀਅੰਸ ਕਰਨੀਆਂ ਪੈਂਦੀਆਂ ਨੇ। ਐਕਸਪੀਰੀਅੰਸ ਇਜ਼ ਦਾ ਓਨਲੀ ਟੀਚਰ। ਯੂ ਮੇ ਟਾਕ ਐਂਡ ਰੀਜ਼ਨ ਅਬਾਊਟ ਦੀ ਸਟੇਟਸ, ਬਟ ਯੂ ਮੇ ਨੈਵਰ ਅੰਡਰਸਟੈਂਡ ਅ ਵਰਲਡ ਆਫ ਇਟ। ਆਉਂਦਾ ਨਾ ਬਾਣੀ ਚ, ਮਤ ਜਾਣ ਸ਼ੈ ਗੱਲੀ ਪਾਇਆ, ਗੱਲੀ ਯੋਗ ਨਾ ਹੋਈ। ਐਕਸਪੀਰੀਅੰਸ ਇਜ਼ ਦੀ ਓਨਲੀ ਟੀਚਰ। ਕਮਾਈ ਕਰਕੇ ਹੀ ਅਨੁਭਵਤਾ ਨਸੀਬ ਹੁੰਦੀ ਹੈ, ਇਹਦੂ ਬਗੈਰ ਨਹੀਂ। ਸੋ ਟੂ ਨੋ ਦੀਸ ਸਪਿਰਚੁਅਲ ਸਟੇਟਸ, ਯੂ ਹੈਵ ਟੂ ਐਕਚੁਅਲੀ ਐਕਸਪੀਰੀਅੰਸ ਦੈਮ for yourself. ਕਿਤਾਬਾਂ ਪੜ੍ਹ ਕੇ ਇਹਨਾਂ ਅਵਸਥਾਵਾਂ ਦਾ ਗਿਆਨ ਨਹੀਂ ਹੁੰਦਾ। ਇਸੇ ਕਰਕੇ ਕਬੀਰ ਜੀ ਨੇ 52 ਅੱਖਰੀ ਚ ਬਚਨ ਆਖੇ ਸਨ, ਉਹਨਾਂ ਇਹ ਬਚਨ ਆਖੇ ਸਨ ਨਾ, 52 ਅੱਛਰ ਲੋਕ ਤ੍ਰੈ ਸਭ ਕੁਛ ਇਨਹੀ ਮਾਹੀ, ਇਹ ਅੱਖਰ ਖਿਰ ਜਾਹੇਂਗੇ ਉਹ ਅੱਖਰ ਇਨ ਮੈਂ ਨਾ ਹੀ। ਆਹ ਜਿਹੜੇ ਲਿਖਤੀ ਦੇ ਅੱਖਰ, ਸਾਡੇ ਬੋਲੀ ਦੇ ਅੱਖਰ ਨੇ, ਇਨ੍ਹਾਂ ਚ ਪਰਮਾਤਮਾ ਦੱਸਿਆ ਨਹੀਂ ਜਾ ਸਕਦਾ, ਅਨੁਭਵ ਨਹੀਂ ਕੀਤਾ ਜਾ ਸਕਦਾ, ਬਿਆਨਿਆ ਨਹੀਂ ਜਾ ਸਕਦਾ। ਇਹ ਬੋਲੀਆਂ ਤੇ ਖਿਰ ਜਾਂਦੀਆਂ ਨੇ, ਇਹ ਬੋਲੀਆਂ ਤੇ ਛੋਟੀਆਂ ਪੈ ਜਾਂਦੀਆਂ ਨੇ, ਪਰ ਅੱਖਰ ਪਰਮਾਤਮਾ ਨੂੰ ਬਿਆਨਣ ਲਈ ਇਹ ਕੰਮ ਨਹੀਂ ਆਉਂਦੀ। ਆਓ ਇਹਨਾਂ ਬਚਨਾਂ ਨਾਲ ਹੁਣ ਆਪਾਂ ਸਮਝੀਏ ਅੱਗੇ ਇਹ ਅਵਸਥਾ। ਤੇ ਕਹਿੰਦੇ ਨੇ ਗਿਆਨ ਖੰਡ ਕਾ ਆਖੋ ਕਰਮ। ਲਓ ਹੁਣ ਮੈਂ ਗਿਆਨ ਅਵਸਥਾ ਦਾ ਏਮ ਐਂਡ ਆਬਜੈਕਟਿਵ ਦੱਸਦਾ, ਕੀ ਪ੍ਰਾਪਤ ਕਰਨਾ ਹੁੰਦਾ, ਇੱਥੇ ਕਿਹੜੀ ਅਵਸਥਾ ਪਾਉਣੀ ਹੁੰਦੀ ਹੈ। ਕੀ ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਤੋਂ ਭਾਵ ਕਿੰਨੇ ਹੀ, ਭਾਵ ਅਣਗਿਣਤ, ਗਿਣਤੀ ਤੋਂ ਬਾਹਰੇ। ਇਹ ਭਾਵ ਹੈ, ਅਖਰੀ ਅਰਥ ਨਹੀਂ, ਭਾਵ ਹੈ। ਕੇਤੇ ਦਾ ਅਖਰੀ ਅਰਥ ਆਉਂਦਾ ਕਿੰਨੇ, ਤੇ ਕਿੰਨੇ ਹੀ ਤੇ ਗਿਣਤੀ ਵਿਚ ਆ ਸਕਦੇ ਨੇ, ਪਰ ਭਾਵ ਅਰਥ ਹੈ ਅਨਗਿਣਤ, ਬਿਯੋਂਡ ਕਾਊਂਟ। ਪਵਨ ਪਾਣੀ ਵੈ ਸੰਤਰ, ਭਾਵ ਐਸੇ ਪਲੈਨਟਸ ਜਿੱਥੇ ਪਵਨ ਵੀ ਹੈ, ਪਾਣੀ ਵੀ ਹੈ ਤੇ ਬੈਸੰਤਰ ਵੀ ਹੈ, ਅੱਗ ਵੀ ਹੈ। ਭਾਵ ਜਿੱਥੇ ਹਾਲਤ ਅਨੁਕੂਲ ਹੈ ਜ਼ਿੰਦਗੀ ਲਈ, ਲਾਈਫ ਲਈ, ਜਿੱਥੇ ਜੀਵਨ ਹੋ ਸਕਦਾ ਹੈ, ਜਿੱਥੇ ਜੀਵਾਂ ਦੀ ਵਸੋਂ ਹੈ। ਕੇਤੇ केते तो भाव किन्ने ही अनगिनत बेहिसाबे जो गिनती विच नहीं आ सकते ऐसे पवन हन ऐसिया धरतिया हन जिथे पवन भी है पानी भी है ते बैसंतर अग भी है और ए चीजा सारिया जिंदगी लई जरूरी न। हवा तो बिना जिंदगी नहीं चल सकती पानी तो बिना नहीं जा सकती अगरी तो बिना नहीं चल सकती कईयां ने इसका अर्थ इंज भी कीता है कि कई तरह की हवा कई तरह का पानी कई तरह की अग पर भाव तो इथे सतगुरु जी दसदे ने कि इस अवस्था विच पहुंच के अनेकता का ख्याल इस अवस्था विच पहुंच के कुदरत ते कुदरत विच वसदी अनेकता का ख्याल वो सोझी खुलदी है जिस विच अनेकता दिसदी है कुदरत विच अनेकता दिस रही है किते कान महेश ख्याल आउंदा है कि ऐसियां धरतियां ते हर एक धरती ते किन्ने ही कृष्ण वर्गे अवतार होए किन्ने ही देवते होए महेश तो पावे देवते जिवें इस धरती ते महापुरख अवतार होए देवते होए एवें उथे भी होए केते बरमे काड़त घड़िया रूप रंग के वेश केते बरमे बरमे ब्रह्मा वर्गे देवते काड़त घड़िए पैदा कीते जा रहे ने परमात्मा दे पैदा कीते जा रहे ने रूप रंग के वेश और सारी सृष्टि विच किन्ने ही रूपां वाले किन्ने ही रंगां वाले किन्ने ही वेशां वाले जीव परमात्मा पैदा कर रहा है तो देखोगे सारे विच अनेकता दस रहे ने कुदरत विच अनेकता दा ख्याल किन्ने ही रूपां दे किन्ने रंगां दे किन्ने वेशां वाले जीव ना सिर्फ जीव हर एक धरती ते ना जाने किन्ने बरमे पैदा हुए किन्ने बरमे घड़े जा रहे ने पैदा कीते जा रहे ने परमात्मा दे केतियां कर्म भूमि कर्म भूमि भाव ओ धरतियां जिथे कर्म हो रहा है जिथे एक्शन हो रही है जिथे जीव कर्म कमा रहे ने कर्म भूमिया तो भाव ऐसिया भूमिया धरतियां जिथे जीव कर्म कमा रहे ने हर कोई जीव जन्म लैके कर्म कमाउंदा है तो कर्म कमावना भाव है जिथे जीव कर्म कमा रहे ने केतियां कर्म भूमि ऐस धरतियां वर्गियां तो होर कर्म भूमिया किन्निया ही ने जिथे जीव अपने अपने कर्म कमा रहे ने मेर केते किन्ने ही उच्चे उच्चे मेरू पर्वत वर्गे पहाड़ ने केते तू उपदेश किन्ने ही सृष्टि विच ध्रुव भगत वर्गे उपदेश देन वाले पैदा हो चुके ने केते इंद किन्ने ही इंद्र देवता पैदा हुए केते चंद किन्ने ही चंद्रमा ने कुदरत विच सूर केते किन्ने ही सूरज ने केते मंडल देश तो किन्ने ही प्लैनेट्स ने इन ऑर्बिट विच मंडल दा मतलब होंदा है प्लैनेट्स इन ऑर्बिट देश दा मतलब इथे धरतियां या प्लैनेट्स किन्ने ही प्लैनेट्स ने ऑर्बिट दे विच तो इथे जड़ा इंद है ना उन इंद्र देवता तो भाव की है ਪਾਣੀ, ਇੰਦਰ ਦੇਵਤਾ ਆਖਿਆ ਪਾਣੀ, ਇੰਦਰ ਦੇਵਤਾ ਪਾਣੀ ਦਾ ਦੇਵਤਾ ਮੰਨਿਆ ਗਿਆ। ਕੇਤੇ ਇੰਦ ਕਿੰਨੇ ਹੀ ਧਰਤੀ ਜਿੱਥੇ ਇੰਦਰ ਦੇਵਤਾ ਮੌਜੂਦ ਹੈ, ਭਾਵ ਪਾਣੀ ਹੈ, ਚੰਦਰਮਾ ਹੈ, ਸੂਰਜ ਹੈ, ਕਿੰਨੀ ਧਰਤੀਆਂ ਐਸੀਆਂ ਨੇ ਜਿਹੜੀਆਂ ਆਰਬਿਟਸ ਵਿਚ ਨੇ, ਜਿਵੇਂ ਆਹ ਧਰਤੀ ਹੈ ਆਰਬਿਟ ਵਿਚ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕਿੰਨੇ ਹੀ ਸਿੱਧ ਨੇ, ਕਿੰਨੇ ਹੀ ਸਿੱਧ ਹੋ ਚੁੱਕੇ ਤੇ ਹੈ ਨਾ, ਬੁੱਧ ਬੁੱਧ ਵਰਗੇ, ਮਹਾਤਮਾ ਵਰਗੇ, ਮਹਾਤਮਾ ਬੁੱਧ ਵਰਗੇ ਕਿੰਨੇ, ਨਾਥ ਕੇਤੇ ਜੋਗੀਆਂ ਦੇ ਗੁਰੂ ਜਿਵੇਂ ਗੋਰਖਨਾਥ ਹੈ, ਇਹੋ ਜਿਹੇ ਕਿੰਨੇ ਨਾਥ ਹੋ ਚੁੱਕੇ ਨੇ। ਨਾਥ ਵੀ ਇੱਕ ਦਰਜਾ ਹੈ, ਯੋਗ ਮਤ ਵਿਚ ਇੱਕ ਦਰਜਾ ਹੈ। ਕੇਤੇ ਦੇਵੀ ਵੇਸ, ਕਿੰਨੇ ਹੀ ਦੇਵੀ ਦੇਵਤਿਆਂ ਦੇ ਵੇਸ ਪ੍ਰਗਟ ਹੋ ਚੁੱਕੇ ਨੇ। ਕੇਤੇ ਦੇਵ, ਕਿੰਨੇ ਹੀ ਦੇਵਤੇ ਨੇ, ਦਾਨਵ ਕਿੰਨੇ ਹੀ ਰਾਕਸ਼ਸ ਨੇ, ਮੁਨੀ ਕੇਤੇ ਮੁਨੀਸ਼ਰ ਕਿੰਨੇ ਪੈਦਾ ਹੋਏ। ਕੇਤੇ ਰਤਨ ਸਮੁੰਦ, ਕਿੰਨੇ ਹੀ ਰਤਨਾਂ ਦੇ ਸਮੁੰਦਰ, ਭਾਵ ਰਤਨਾਂ ਨਾਲ ਭਰਪੂਰ ਸਮੁੰਦਰ। ਹੁਣ ਰਤਨਾਂ ਨਾਲ ਭਰਪੂਰ ਸਮੁੰਦਰ ਕਿਨ੍ਹਾਂ ਨੂੰ ਆਖਿਆ? ਬ੍ਰਹਮ ਗਿਆਨੀਆਂ ਨੂੰ, ਜਿਨ੍ਹਾਂ ਵਿਚ ਗੁਣਾ ਰੂਪੀ ਰਤਨ, ਜਿਹੜੇ ਗੁਣਾ ਰੂਪੀ ਰਤਨਾਂ ਨਾਲ ਭਰੇ ਪਏ ਨੇ, ਜਿਹੜੇ ਗੁਣਾਂ ਦੇ ਸਮੁੰਦਰ ਨੇ, ਐਸੇ ਹੋ ਚੁੱਕੇ ਨੇ। ਕਿਉਂਕਿ ਸਾਰਿਆਂ ਵਿਚ ਦੇਖੋ, ਮਨੁੱਖਾਂ ਦੀ ਗੱਲ, ਦੇਵ ਦੇਵਤੇ, ਦਾਨਵ ਰਾਕਸ਼ਸੀ ਮਨੁੱਖ, ਮੁਨੀ ਮੁਨੀਸ਼ਰ, ਲਿਸਟ ਚੱਲੀ ਆ ਰਹੀ ਹੈ ਇਨਸਾਨਾਂ ਦੀ। ਤੋ ਰਤਨ ਸਮੁੰਦਰ ਕੀ ਨੇ? ਐਸੇ ਬ੍ਰਹਮ ਗਿਆਨੀ ਜਿਹੜੇ ਸਮੁੰਦਰ ਨੇ ਰਤਨਾਂ ਦੇ, ਤੇ ਰਤਨ ਆਖਿਆ ਗੁਣਾਂ ਦੇ, ਗੁਣਵਾਨ ਬ੍ਰਹਮ ਗਿਆਨੀ, ਗੁਣਵਾਨ ਗੁਣਾਂ ਦੇ ਸਮੁੰਦਰ। ਕੇਤੀਆਂ ਖਾਣੀ ਅੰਡਰ ਜੇਰਜ ਸੁਤਪੁਜ, ਇਹ ਅੰਡਰ ਜੇਰਜ ਸੇਤਜ ਉਤਪੁਜ, ਇਹ ਚਾਰ ਖਾਣੀਆਂ ਨੇ। ਇਹਨਾਂ ਚਾਰ ਖਾਣੀਆਂ ਰਾਹੀਂ ਨਾ ਜਾਣੇ ਕਿੰਨੀ ਕੁ ਰਚਨਾ ਹੋ ਰਹੀ ਹੈ, ਇਹ ਚਾਰ ਖਾਣੀਆਂ ਦੁਆਰਾ ਨਾ ਜਾਣੇ ਕਿੰਨੇ ਕੁ ਜੀਵ ਪੈਦਾ ਹੋ ਰਹੇ ਨੇ। ਕੇਤੀਆਂ ਖਾਣੀ ਆ ਖਾਣੀਆਂ ਦੁਆਰਾ ਨਾ ਜਾਣੇ ਕਿੰਨੇ ਹੀ ਜੀਵ ਪੈਦਾ ਹੋ ਰਹੇ ਨੇ। ਕੇਤੀਆਂ ਬਾਣੀ, ਨਾ ਜਾਣੇ ਕਿੰਨੀਆਂ ਕਿੰਨੀਆਂ ਵੱਖਰੀਆਂ ਬਾਣੀਆਂ ਵਾਲੇ, ਬੋਲੀਆਂ ਵਾਲੇ ਜੀਵ ਪੈਦਾ ਹੋ ਰਹੇ ਨੇ। ਕੁੱਤੇ ਦੀ ਆਵਾਜ਼ ਵੱਖਰੀ, ਬਿੱਲੀ ਦੀ ਵੱਖਰੀ, ਚਿੜੀਆਂ ਦੀ ਵੱਖਰੀ, ਖੋਤਿਆਂ ਦੀ ਵੱਖਰੀ, ਘੋੜਿਆਂ ਦੀ ਵੱਖਰੀ, ਮਨੁੱਖਾਂ ਦੀ ਵੱਖਰੀ, ਸ਼ੇਰਾਂ ਦੀ ਵੱਖਰੀ, ਗਿੱਦੜਾਂ ਦੀ ਵੱਖਰੀ, ਚਾਰ ਖਾਣੀਆਂ ਦੇ ਜੀਵ ਪੈਦਾ ਹੋ ਰਹੇ ਨੇ ਹਰ ਇੱਕ ਧਰਤੀ ਜਿੱਥੇ ਵਸੋ, ਔਰ ਵੱਖ ਵੱਖ ਬੋਲੀਆਂ ਵਾਲੇ। ਕੇਤੇ ਪਾਤ, ਕੇਤੇ ਨਰਿੰਦ, ਕੇਤੇ ਪਾਤ ਨਰਿੰਦ ਦਾ ਇੰਜ ਅਰਥ ਕਰਾਂਗੇ, ਕੇਤੇ ਪਾਤ ਕਿੰਨੇ ਬਾਦਸ਼ਾਹ, ਕਿੰਨੇ ਜੀਵ ਬਾਦਸ਼ਾਹ, ਪਾਤ ਤੋਂ ਭਾਵ ਪਾਤਸ਼ਾਹ, ਤੇ ਨਰਿੰਦ ਕਹਿੰਦੇ ਨੇ ਛੋਟੇ ਮੋਟੇ ਰਾਜੇ, ਰਜਵਾੜੇ, ਕੋਈ ਅੰਤ ਨਹੀਂ ਇਸ ਦੀ ਸ੍ਰਿਸ਼ਟੀ ਵਿਚ, ਕਿੰਨੇ ਨਿੱਕੇ ਮੋਟੇ ਰਜਵਾੜੇ ਵੀ ਨੇ, ਪਾਤਸ਼ਾਹ ਵੀ ਨੇ। ਹਰ ਇੱਕ ਤਰ੍ਹਾਂ ਦੇ ਜੀਵਾਂ ਦਾ ਬਿਆਨ ਕੀਤਾ ਹੈ, ਅਨੇਕਤਾ ਦਾ ਭਾਵ ਜੀਵਾਂ ਵਿਚ ਵੀ ਅਨੇਕਤਾ ਦੇਖ ਰਿਹਾ ਹੈ। ਨਾ ਸਿਰਫ ਬੰਦਾ ਬ੍ਰਹਮ ਗਿਆਨੀ ਕੁਦਰਤ ਵਿਚ ਅਨੇਕਤਾ ਵੇਖ ਰਿਹਾ, ਜੀਵਾਂ ਵਿਚ ਵੀ ਅਨੇਕਤਾ ਵੇਖ ਰਿਹਾ, ਵੇਖ ਰਿਹਾ ਕਿ ਪਰਮਾਤਮਾ ਨੇ ਕਿਵੇਂ ਅਨੇਕਤਾ ਬਣਾਈ ਹੈ। ਕੇਤੀਆਂ ਸੁਰਤੀ, ਕਿੰਨੇ ਹੀ ਨੇ ਸੁਰਤ ਜੋੜਨ ਵਾਲੇ, ਸੁਰਤੀ ਆਖਦੇ ਨੇ ਸੁਰਤ ਜੋੜਨ ਵਾਲੇ, ਧਿਆਨ ਲਾਉਣ ਵਾਲੇ, ਸਮਾਧੀਆਂ ਲਾਉਣ ਵਾਲੇ। ਸੇਵਕ ਕੇ ਤੇ ਕਿੰਨੇ ਹੀ ਨੇ ਪਰਮੇਸ਼ਰ ਦੇ ਭਗਤ ਜਿਹੜੇ ਸੁਰਤੀਆਂ ਲਾ ਕੇ ਸਮਾਧੀਆਂ ਲਾਉਂਦੇ ਨੇ, ਸੁਰਤੀ ਜੋੜਦੇ ਨੇ ਉਸ ਨਾਲ। ਨਾਨਕ ਅੰਤ ਨਾ ਅੰਤ, ਗਿਣਤੀ ਹੋ ਹੀ ਨਹੀਂ ਸਕਦੀ, ਕੋਈ ਅੰਤ ਪੈ ਨਹੀਂ ਸਕਦਾ। ਸਾਰੀ ਪੌੜੀ ਵਿੱਚ ਇਸ ਵਿੱਚ ਕੀ ਦੱਸਿਆ, ਅਨੇਕਤਾ ਦਾ ਖਿਆਲ ਆਇਆ, ਵਿਸ਼ਾਲਤਾ ਦਾ ਖਿਆਲ ਆਇਆ, ਨਾ ਸਿਰਫ ਕੁਦਰਤ ਵਿੱਚ, ਜੀਵਾਂ ਵਿੱਚ, ਤਰ੍ਹਾਂ ਤਰ੍ਹਾਂ ਦੇ ਲੋਕਾਂ ਵਿੱਚ, ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਵਿੱਚ ਅਨੇਕ, ਲੋਕਾਂ ਵਿੱਚ ਵੀ ਅਨੇਕਤਾ, ਹਿਊਮਨਸ ਦੇ ਵਿੱਚ ਵੀ ਅਨੇਕਤਾ, ਜੀਵਾਂ ਵਿੱਚ ਵੀ ਅਨੇਕ ਤਰ੍ਹਾਂ, ਕਈ ਤਰ੍ਹਾਂ ਦੇ ਜੀਵ ਨੇ, ਕਿੰਨੇ ਦੇਵਤਾ ਪੈਦੇ ਹੋਏ, ਕਿੰਨੇ ਮਹਾਂਪੁਰਖ ਪੈਦਾ ਹੋਏ, ਕਿੱਡੀ ਵਿਸ਼ਾਲ ਧਰਤੀ ਹੈ, ਕਿੰਨੀਆਂ ਇਹੋ ਜਿਹੀਆਂ ਹੋਰ ਧਰਤੀਆਂ ਨੇ। ਤੋ ਅਨੇਕਤਾ ਦਾ ਖਿਆਲ ਆਉਂਦਾ, ਵਿਸ਼ਾਲਤਾ ਦਾ ਖਿਆਲ ਆਉਂਦਾ, ਪ੍ਰਭੂ ਵਿਸ਼ਾਲ ਹੈ, ਉਹਦੀ ਕੁਦਰਤ ਵੀ ਵਿਸ਼ਾਲ ਹੈ ਤੇ ਉਹਦੀ ਸਿਰਜਣਾ ਵੀ ਵਿਸ਼ਾਲ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਅਗਲੀ ਪੌੜੀ, ਤਿੱਥੇ ਨਾਦ ਵਿਨੋਦ ਕੋੜ ਆਨੰਦ। ਸ਼ਰਮ ਖੰਡ ਕੀ ਬਾਣੀ ਰੂਪ, ਸ਼ਰਮ ਖੰਡ ਨਹੀਂ ਮੈਂ ਕਹਿਣਾ ਕਿਉਂਕਿ ਆਪਾਂ ਅਦਕ ਬੁਲਾਉਂਦੇ ਨਹੀਂ ਕਿਤੇ ਵੀ, ਅਦਕ ਕਿਤੇ ਲੱਗਿਆ ਨਹੀਂ ਬਾਣੀ ਵਿੱਚ, ਪਰ ਅਰਾਰੇ ਔਰ ਮੰਮੇ ਵਿਚਾਲੇ ਅਦਕ ਬੋਲਦਾ ਹੈ, ਇਸ ਕਰਕੇ ਇਸ ਨੂੰ ਅਸੀਂ ਸ਼ਰਮ ਪੜ੍ਹਦੇ ਹਾਂ। ਸੰਸਕ੍ਰਿਤ ਵਿੱਚ ਸ਼ਰਮ ਹੁੰਦਾ ਹੈ, ਉਥੇ ਪੈਰ ਚਰਾਰਾ ਹੁੰਦਾ ਹੈ, ਸ਼ਸ਼ੇ ਦੇ ਪੈਰ ਵਿੱਚ ਚਰਾਰਾ। ਤੇ ਇੱਥੇ ਅਸੀਂ ਹੁਣ ਸੱਸੇ ਨੂੰ ਦੇਖੋ, ਪੈਰ ਚ ਬਿੰਦੀ ਵੀ ਹੈ ਨਹੀਂ, ਤੇ ਇਹਨੂੰ ਆਪਾਂ ਸ਼ਰਮ ਨਹੀਂ ਕਹਿੰਦੇ, ਸ਼ਰਮ ਨਹੀਂ ਕਹਿੰਦੇ, ਫਿਰ ਵੀ ਬੋਲਦੇ ਆ ਨਾ ਬਿੰਦੀ। ਤੇ ਐਵੇਂ ਅਦਕ ਨਹੀਂ ਲੱਗਿਆ ਤੇ ਅਦਕ ਬੋਲੇਗਾ ਰਾਰੇ ਔਰ ਮੰਮੇ ਦੇ ਵਿਚਾਲੇ, ਤੇ ਉਹ ਸ਼ਰਮ, ਤੇ ਸ਼ਰਮ ਸ਼ਰਮ ਤੋਂ ਵੱਖਰਾ ਹੈ। ਇਹਨੂੰ ਆਪਾਂ ਸ਼ਰਮ, ਸ਼ਰਮ ਦਾ ਮਤਲਬ ਤੇ ਹਯਾ ਹੁੰਦਾ, ਇੱਥੇ ਹਯਾ ਵਾਲਾ ਅਰਥ ਤੇ ਹੈ ਹੀ ਨਹੀਂ। ਤੇ ਜਦੋਂ ਆਪਾਂ ਸ਼ਰਮ ਕਹਿੰਦੇ ਹਾਂ, ਜਿਹਨੂੰ ਨਹੀਂ ਪਤਾ ਉਹ ਤੇ ਸ਼ਰਮ ਦੀ ਗੱਲ ਸੋਚਦਾ। ਇਹ ਹੈ ਸ਼ਰਮ। ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੇ ਕਾੜਤ ਕੜੀਏ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ। ਤਿੱਥੇ ਕੜੀਏ ਸੁਰਤ ਸੁਰਤ ਮਤ ਮਨ ਬੁੱਧ, ਤਿੱਥੇ ਕੜੀਏ ਸੁਰਾਂ ਸਿਧਾਂ ਕੀ ਸੁਧ। ਇਹ ਹੈ ਪੌੜੀ, ਆਓ ਇਸ ਦਾ ਵਿਚਾਰ ਕਰ ਲਈਏ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਜਦੋਂ ਗਿਆਨ ਅਵਸਥਾ ਵਿੱਚ ਪਹੁੰਚਦਾ ਬੰਦਾ, ਤਾਂ ਜਿਹੜਾ ਸੂਖਸ਼ਮ ਗਿਆਨ ਹੈ, ਰੂਹਾਨੀ ਗਿਆਨ ਹੈ, ਆਤਮ ਗਿਆਨ ਹੈ, ਦ ਨੌਲੇਜ ਆਫ ਦ ਸਟਲ, ਇਹ ਬਹੁਤ ਤੇਜ਼ ਹੁੰਦਾ, ਸਿਖਰ ਤੇ ਹੁੰਦਾ। ਪ੍ਰਚੰਡ ਮਤਲਬ ਸਿਖਰ ਤੇ। ਮੈਂ ਅੱਗੇ ਦੱਸ ਚੁੱਕਾ ਕਿ ਪ੍ਰਾਣਾਮਈ ਜੋ ਸ਼ਕਤੀ ਹੈ ਆਤਮ ਸ਼ਕਤੀ ਵਿੱਚ ਬਦਲਦੀ ਹੈ, ਔਰ ਜਿਵੇਂ ਜਿਵੇਂ ਗਹਿਰੇ ਉਤਰੀ ਦਾ ਇਸ ਖੰਡ ਵਿੱਚ, ਤਿਵੇਂ ਤਿਵੇਂ ਉਹ ਆਤਮ ਸ਼ਕਤੀ ਸਿਖਰ ਤੇ ਜਾਂਦੀ ਹੈ। ਤੋ ਆਖਿਆ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਇਸ ਗਿਆਨ ਦੀ ਅਵਸਥਾ ਵਿੱਚ ਜੋ ਸੂਖਸ਼ਮ ਦਾ ਗਿਆਨ ਹੈ, ਜੋ ਸਪਿਰਚੁਅਲ ਨੌਲੇਜ ਹੈ, ਜੋ ਅਵੇਕਨਿੰਗ ਹੈ, ਸਪਿਰਚੁਅਲ ਅਵੇਕਨਿੰਗ, ਸਪਿਰਚੁਅਲ ਨੌਲੇਜ, ਇਹ ਸਿਖਰ ਤੇ ਹੁੰਦੀ ਹੈ, ਬਹੁਤ ਤੇਜ਼ ਹੁੰਦੀ ਹੈ ਸਿਖਰ ਤੇ। ਤਿੱਥੇ ਭਾਵ ਉਸ ਅਵਸਥਾ ਵਿੱਚ, ਉਸ ਹਾਲਤ ਵਿੱਚ, ਉਸ ਗਿਆਨ ਖੰਡ ਵਾਲੀ ਹਾਲਤ ਵਿੱਚ, ਤਿੱਥੇ ਨਾਦ। ਹੁਣ ਨਾਦ ਕਹੀਦਾ ਹੈ ਮਿਊਜ਼ੀਕਲ ਸਾਊਂਡ ਨੂੰ, ਨਾਦ ਸੰਗੀਤਕ ਸੁਰ ਵਾਲਾ ਜਿਹੜਾ ਸਾਊਂਡ ਹੈ ਉਸਨੂੰ ਆਖੀਦਾ ਨਾਦ। ਇਹ ਹੈ ਅਨਹਦ ਸ਼ਬਦ, ਅਨਾਹਦ ਸ਼ਬਦ। ਤਿੱਥ ਹੈ ਨਾਦ। ਇਸ ਗਿਆਨ ਅਵਸਥਾ ਵਿੱਚ ਅਨਹਦ ਨਾਦ ਸੁਣਾਈ ਪੈਂਦਾ, ਕਿਉਂਕਿ ਸੂਖਸ਼ਮ ਗਿਆਨ ਹੈ, ਇਹ ਸੁਰਤ ਸੁਣਦੀ ਹੈ, ਕੰਨ ਨਹੀਂ ਸੁਣਦੇ। ਸੂਖਸ਼ਮ ਗਿਆਨ ਹੈ, ਇਟਸ ਏ ਨੌਲੇਜ ਆਫ ਦਾ ਸਟਲ। ਆ ਜਿਹੜੀ ਕੰਨੀ ਆਵਾਜ਼ ਸੁਣੀ ਦੀ ਹੈ, ਦੈਟਸ ਨੋਟ ਨੌਲੇਜ ਆਫ ਦਾ ਸਟਲ, ਇਹ ਤੇ ਨੌਲੇਜ ਆਫ ਦਾ ਸੈਂਸ ਆਰਗਨਸ ਹੋ ਗਿਆ। ਗਿਆਨ ਅਵਸਥਾ ਵਿੱਚ ਜੋ ਸੰਗੀਤਕ ਸੁਰ ਸੁਣਾਈ ਦਿੰਦਾ ਹੈ, ਜਿਸ ਨੂੰ ਅਸੀਂ ਬਾਣੀ ਚ ਥਾਂ ਥਾਂ ਤੇ ਅਨਹਦ ਸ਼ਬਦ ਆਖਿਆ, ਅਨਹਦ ਬਾਣੀ ਆਖਿਆ, ਉਹ ਸੁਣਾਈ ਪੈਂਦੀ ਹੈ। ਤਿੱਥੇ ਨਾਦ, ਉਸ ਅਵਸਥਾ ਵਿੱਚ ਅਨਹਦ ਨਾਦ ਸੁਣਾਈ ਦਿੰਦਾ। ਵਿਨੋਦ, ਵਿਨੋਦ ਕਹਿੰਦੇ ਨੇ ਖੇਡ ਨੂੰ। ਤਮਾਸ਼ੇ ਨੂੰ, ਖੇਡ ਨੂੰ। ਪ੍ਰਭੂ ਦੇ ਅਨੇਕਾਂ ਖੇਡ ਤਮਾਸ਼ੇ, ਚੋਜ, ਕੌਤਕ, ਉਹਨਾਂ ਦਾ ਗਿਆਨ ਹੁੰਦਾ। ਵਿਨੋਦ ਦਾ ਮਤਲਬ ਖੇਡ, ਪ੍ਰਭੂ ਦੀ ਰਚੀ ਖੇਡ, ਪ੍ਰਭੂ ਦੇ ਰਚੇ ਤਮਾਸ਼ੇ। ਜਿਨ੍ਹਾਂ ਦਾ ਗਿਆਨ ਸੂਖਸ਼ਮ ਅਵਸਥਾ ਵਿੱਚ ਹੁੰਦਾ ਹੈ, ਗਿਆਨ ਅਵਸਥਾ ਵਿੱਚ ਹੁੰਦਾ ਹੈ, ਉਹ ਪ੍ਰਭੂ ਦੀ ਖੇਡ ਨਜ਼ਰ ਆਉਂਦੀ ਹੈ। ਤੇ ਕੋਡ ਕਹਿੰਦੇ ਨੇ ਕੌਤਕ। ਅਨੇਕਾਂ ਕੌਤਕ ਜੋ ਪ੍ਰਭੂ ਨੇ ਰਚੇ ਨੇ, ਤੋ ਕੈਸੀ ਖੇਡ, ਕੌਤਕੀ ਖੇਡ, ਪਰਮੇਸ਼ਰ ਦੀ ਰਚੀ ਕੌਤਕਾਂ ਵਾਲੀ ਖੇਡ, ਉਸਦਾ ਗਿਆਨ ਹੁੰਦਾ ਹੈ। ਕੌਤਕੀ ਖੇਡ ਭਾਵ, ਕੌਤਕੀ ਖੇਡ ਦਾ ਗਿਆਨ ਕੀ ਹੈ? ਆਮ ਜਿਹੜੀ ਖੇਡ ਵੇਖੀ ਦੀ ਹੈ ਸੈਂਸ ਆਰਗਨਸ ਰਾਹੀਂ, ਉਹ ਕੁਝ ਵੱਖਰੀ ਹੈ। ਇਹ ਜੋ ਹੁਣ ਨਜ਼ਰੀ ਪੈਂਦਾ ਹੈ ਸੁਰਤ ਨੂੰ, ਇਹ ਪਰਮਾਤਮਾ ਦੀ ਕੌਤਕੀ ਖੇਡ ਹੈ, ਉਸਦੇ ਕੌਤਕਾਂ ਦਾ, ਉਸਦੀ ਕੌਤਕੀ ਖੇਡ, ਇਹ ਨਜ਼ਰੀ ਪੈਂਦੀ ਹੈ ਸੁਰਤ ਨੂੰ। ਔਰ ਆਨੰਦ, ਔਰ ਇਸ ਕੌਤਕੀ ਖੇਡ ਦਾ ਆਨੰਦ ਮਾਣੀਦਾ ਹੈ। ਇਸ ਅਵਸਥਾ ਵਿੱਚ ਇਸ ਕੌਤਕੀ ਖੇਡ ਦਾ ਆਨੰਦ ਮਾਣੀਦਾ ਹੈ, ਔਰ ਇਸ ਆਨੰਦ ਨੂੰ ਅਸੀਂ ਆਮ ਖੁਸ਼ੀ ਨਾਲੋਂ ਵੱਖਰਾ ਦੱਸਿਆ ਹੈ। ਇਸ ਨੂੰ ਅਸੀਂ ਸਪਿਰਿਚੁਅਲ ਬਲਿਸ ਕਹਿੰਦੇ ਹਾਂ। ਉਸ ਕੌਤਕੀ ਖੇਡ ਵਿੱਚੋਂ ਆਨੰਦ ਹਾਸਲ ਹੁੰਦਾ ਹੈ। ਉਹ ਜੋ ਕੌਤਕੀ ਖੇਡ ਸੁਰ ਤੱਕਦੀ ਹੈ, ਪਰਮਾਤਮਾ ਦੀ ਕੌਤਕੀ ਖੇਡ, ਉਸ ਵਿੱਚੋਂ ਇਸ ਨੂੰ ਆਨੰਦ ਲੱਭਦਾ ਹੈ। ਸ਼੍ਰਮ ਖੰਡ ਕੀ ਬਾਣੀ ਰੂਪ, ਬਾਣੀ ਕਹਿੰਦੇ ਨੇ ਬਣਤਰ, ਬਨਾਵਟ। ਸ਼੍ਰਮ ਖੰਡ, ਮੈਂ ਫਿਰ ਬੇਨਤੀ ਕਰਦੇ ਹਾਂ, ਸ਼ਰਮ ਖੰਡ ਨਹੀਂ, ਸ਼੍ਰਮ ਖੰਡ। ਸੰਸਕ੍ਰਿਤ ਵਿੱਚ ਵੀ ਸ਼੍ਰਮੀ ਲਫ਼ਜ਼ ਆਉਂਦਾ ਹੈ। ਇੱਥੇ ਬੇਸ਼ੱਕ ਰਾਰਾ ਪੂਰਾ ਲਿਖਿਆ, ਪਰ ਨਾਲ ਰਾਰੇ ਔਰ ਮੰਮੇ ਦੇ, ਕਿਉਂਕਿ ਅਦਕ ਕਿਤੇ ਲੱਗੇ ਨਹੀਂ, ਅਦਕ ਹਿਡਨ ਹੈ ਰਾਰੇ ਔਰ ਮੰਮੇ ਦੇ ਵਿਚਾਲੇ, ਜਿਵੇਂ ਸੱਸੇ ਥੱਲੇ ਬਿੰਦੀ ਹਿਡਨ ਹੈ। ਸ਼੍ਰਮ ਖੰਡ ਕੀ ਬਾਣੀ, ਬਾਣੀ ਦਾ ਮਤਲਬ ਬਣਤਰ, ਰਚਨਾ, ਬਣਤਰ, ਬਨਾਵਟ। ਰੂਪ ਤੋਂ ਭਾਵ ਹੈ ਸੁੰਦਰਤਾ। ਇਸ ਅਵਸਥਾ ਦੀ ਬਣਤਰ ਹੈ ਸੁੰਦਰਤਾ। ਭਾਵ ਕੀ ਹੈ? ਮਨ ਸੁੰਦਰ ਬਣ ਜਾਂਦਾ। ਰੂਹਾਨੀ ਸੁੰਦਰਤਾ, ਮਨ ਦੀ ਸੁੰਦਰਤਾ, ਆਤਮਕ ਸੁੰਦਰਤਾ, ਤੇ ਸ਼ਰਮ ਕੀ ਹੈ? ਮਿਹਨਤ। ਤੇ ਮਿਹਨਤ ਕਾਹਦੀ ਹੈ? ਬੰਦਗੀ ਦੀ ਮਿਹਨਤ, ਸਿਮਰਨ ਬੰਦਗੀ ਦੀ ਮਿਹਨਤ। ਜਿਵੇਂ ਜਿਵੇਂ ਸਿਮਰਨ ਬੰਦਗੀ ਦੀ ਮਿਹਨਤ ਕਰੀ ਦੀ ਹੈ, ਕਿਉਂਕਿ ਗਿਆਨ ਅਵਸਥਾ ਪਾ ਕੇ ਬੰਦਾ ਬੰਦਗੀ ਤੋਂ ਹਟ ਨਹੀਂ ਜਾਂਦਾ, ਬੰਦਗੀ ਮੁਕਾ ਨਹੀਂ ਦਿੰਦਾ, ਸਗੋਂ ਬੰਦਗੀ ਨਾਲ ਗੂੜਾ ਜੋੜ ਪੈਂਦਾ, ਗੂੜਾ ਜੋੜ ਪੈਂਦਾ। ਔਰ ਜਿਵੇਂ ਜਿਵੇਂ ਬੰਦਗੀ ਦੀ ਅਵਸਥਾ ਵੱਧਦੀ ਹੈ, ਜਿਵੇਂ ਜਿਵੇਂ ਬੰਦਗੀ ਵਧੇਰੇ ਕਰੀਦੀ ਹੈ, ਸਿਮਰਨ ਵਧੇਰੇ ਕਰੀਦਾ, ਤਿਵੇਂ ਤਿਵੇਂ ਮਨ ਦਾ ਜੋ ਮਨ ਦੀ ਸੁੰਦਰਤਾ ਹੈ, ਮਨ ਦਾ ਜੋ ਰੂਪ ਹੈ, ਉਹ ਹੋਰ ਚੜ੍ਹਦੀ ਕਲਾ ਵਿਚ ਆਉਂਦਾ ਹੈ। ਮਨ ਹੋਰ ਸੁੰਦਰ ਹੁੰਦਾ ਜਾਂਦਾ ਹੈ, ਆਤਮਾ ਹੋਰ ਸੁੰਦਰ ਹੁੰਦੀ ਜਾਂਦੀ ਹੈ, ਭਾਵ ਮਨ ਵਧੇਰੇ ਸੁੰਦਰ ਹੁੰਦਾ ਜਾਂਦਾ। ਹੁਣ ਮਨ ਦਾ ਵਧੇਰੇ ਸੁੰਦਰ ਹੋਣਾ ਕੀ ਹੈ? ਮਨ ਵਿਚ ਰੱਬੀ ਗੁਣ ਵਸਦੇ ਜਾਣੇ। ਜਿੰਨੇ ਵਧੇਰੇ ਗੁਣ ਵਸ ਗਏ, ਉਹਨਾਂ ਵਧੇਰੇ ਸੁੰਦਰ। ਮਨ ਤਾਂ ਰੱਬੀ ਗੁਣਾਂ ਦੇ ਵਸਣ ਨਾਲ ਸੁੰਦਰ ਹੁੰਦਾ ਹੈ। ਜਿਵੇਂ ਜਿਵੇਂ ਦੈਵੀ ਗੁਣ, ਰੱਬੀ ਗੁਣ ਵਸਦੇ ਨੇ ਬੰਦਗੀ ਨਾਲ, ਤਿਵੇਂ ਤਿਵੇਂ ਸੁੰਦਰ ਹੁੰਦਾ ਜਾਂਦਾ, ਸੋਹਣਾ ਹੁੰਦਾ ਜਾਂਦਾ, ਰੂਪ ਵਿਚ ਆਉਂਦਾ। ਤਿੱਥੈ ਕਾੜਤ ਘੜੀਐ ਬਹੁਤ ਉਨਰੂਪ, ਤਿੱਥੈ ਉਸ ਅਵਸਥਾ ਵਿਚ, ਸ਼ਰਮ ਖੰਡ ਵਾਲੀ ਅਵਸਥਾ ਵਿਚ, ਕਾੜਤ ਘੜੀਐ, ਕਾੜਤ ਘੜੀ ਜਾਂਦੀ ਏ, ਕਾੜਤ ਵਿਚ ਘੜਿਆ ਜਾਂਦਾ ਏ ਕਿ ਮਨ ਬਹੁਤ ਅਨੂਪ, ਬੜੀ ਸੁੰਦਰ ਇਸ ਅਵਸਥਾ ਅੰਦਰ, ਮਨ ਬੜੀ ਸੁੰਦਰ ਅਵਸਥਾ ਵਿਚ ਘੜਿਆ ਜਾਂਦਾ ਹੈ, ਮਨ ਬੜਾ ਸੁੰਦਰ ਘੜ ਹੋ ਜਾਂਦਾ ਹੈ। ਹੁਣ ਘੜਨਾ ਕੀ ਹੁੰਦਾ ਹੈ? ਸਤਿਗੁਰਾਂ ਨੇ ਘੜਨ ਦਾ ਲਫ਼ਜ਼ ਇਸਤੇਮਾਲ ਕੀਤਾ। ਆ ਜ਼ਰਾ ਆਪਣੇ ਧਿਆਨ ਵਿਚ ਲਿਆਓ, ਜਿਹੜੇ ਮੂਰਤੀਆਂ ਤਰਾਸ਼ਦੇ ਨੇ, ਆ ਸਾਹਮਣੇ ਪੱਥਰ ਖੜਾ ਹੈ, ਪੱਥਰ ਚੋਂ ਮੂਰਤੀ ਕੱਢਦੇ ਨੇ, ਜੋ ਨਹੀਂ ਚਾਹੀਦੇ ਹਿੱਸੇ ਪੱਥਰ ਦੇ ਲਾ ਕੇ ਉਸੇ ਮੂਰਤੀ ਚੋਂ ਪੱਥਰ ਕੱਢ ਲੈਂਦੇ ਨੇ, ਜੋ ਜੋ ਹਿੱਸਾ ਨਹੀਂ ਜਿੱਥੇ ਚਾਹੀਦਾ ਉਹ ਲਾ ਹੀ ਜਾਂਦੇ ਨੇ, ਚਿਜ਼ਲ ਹੈਮਰ ਨਾਲ ਲਾਈ ਜਾਂਦੇ ਨੇ, ਉਸੇ ਪੱਥਰ ਨੂੰ ਤਰਾਸ਼ ਕੇ ਬੜੀ ਸੋਹਣੀ ਮੂਰਤੀ ਕੱਢ ਲੈਂਦੇ ਨੇ। ਐਨ ਐਵੇਂ ਇੱਥੇ ਮਨ ਘੜਿਆ ਜਾਂਦਾ ਹੈ, ਭਾਵ ਜੋ ਛੱਡਣ ਯੋਗ ਚੀਜ਼ ਹੈ ਛੱਡ ਕੇ, ਜੋ ਵਸਾਉਣ ਵਾਲੀ ਚੀਜ਼ ਹੈ ਵਸਾ ਕੇ, ਮਨ ਦੀ ਕਾੜਤ ਬਹੁਤ ਸੁੰਦਰ ਘੜੀ ਜਾਂਦੀ, ਮਨ ਬਹੁਤ ਸੁੰਦਰ ਘੜਿਆ ਜਾਂਦਾ। ਮਨ ਦੀ ਕਾੜਤ ਬਹੁਤ ਹੀ ਸੁੰਦਰ ਘੜੀ ਜਾਂਦੀ ਹੈ। ਮਨ ਬਹੁਤ ਹੀ ਸੁੰਦਰ ਹਾਲਤ ਵਿਚ, ਅਨੂਪ ਹਾਲਤ ਵਿਚ ਘੜਿਆ ਜਾਂਦਾ ਹੈ। ਹੁਣ ਆ ਦੇਖੋ, ਸਤਿਗੁਰੂ ਕਹਿ ਰਹੇ ਨੇ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਇਨ੍ਹਾਂ ਅਵਸਥਾਵਾਂ ਦੀਆਂ ਗੱਲਾਂ ਦੱਸੀਆਂ ਨਹੀਂ ਜਾ ਸਕਦੀਆਂ, ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਡਿਸਕ੍ਰਾਈਬ ਨਹੀਂ ਕੀਤੀਆਂ ਜਾ ਸਕਦੀਆਂ। ਸੁਰਤ ਕੀ ਵੇਖਦੀ ਹੈ, ਕੀ ਅਨੁਭਵ ਕਰਦੀ ਹੈ, ਉਹ ਅੱਖਰਾਂ ਚ ਨਹੀਂ ਦੱਸਿਆ ਜਾ ਸਕਦਾ। ਆਹ ਤਾਂ ਬੇਸਿਕ ਗੱਲਾਂ ਦੱਸ ਰਹੇ ਹਾਂ ਅਸੀਂ, ਪਰ ਜੋ ਡਿਟੇਲਸ ਨੇ ਉਸ ਅਵਸਥਾ ਦੀਆਂ, ਉਹ ਤੇ ਮੰਨਣੀਆਂ ਪੈਂਦੀਆਂ, ਉਹ ਇਸ ਤਰ੍ਹਾਂ ਗੱਲਾਂ ਨਾਲ ਜਾਣੀਆਂ ਨਹੀਂ ਜਾ ਸਕਦੀਆਂ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਉਹ ਜੋ ਗੱਲਾਂ ਨੇ ਇਸ ਤਰ੍ਹਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਇਸ ਤਰ੍ਹਾਂ ਦੱਸੀਆਂ ਨਹੀਂ ਜਾ ਸਕਦੀਆਂ। ਫਿਰ ਅੱਗੇ ਕੀ ਕਹਿੰਦੇ ਨੇ, ਜੇ ਕੋ ਕਹੈ ਪਿੱਛੇ ਪਛਤਾਏ। ਜੇ ਕੋਈ ਬਿਆਨ ਕਰਨ ਵੀ ਜਾਏ, ਜੇ ਕੋ ਕਹੈ ਭਾਵ ਬਿਆਨ ਕਰੇ ਵੀ, ਤਾਂ ਪਿੱਛੇ ਮਗਰੋਂ ਪਛਤਾਏ ਪਛਤਾਵੇਗਾ। ਕਿਉਂ ਪਛਤਾਵੇਗਾ? ਕਿਉਂਕਿ ਉਹ ਬਿਆਨ ਕਰ ਹੀ ਨਹੀਂ ਪਾਏਗਾ। क्योंकि बयान कर ही नहीं पाएगा, उसका एफर्ट फेल जाएगा। तिथ कड़िया सुरत मत, तिथ इस खंड विच, इस हालत विच, इस मन की हालत विच, इस शर्मखंड अवस्था विच कड़िया कड़िया जांदा है। सुरत मत सुरत कड़ी जांदी है, मत कड़ी जांदी है। सुरत दा कड़े जाना भाव की है, सुरत दा फोकस होना प्रभु चरणा विच, सुरत कड़ी जानी, सुरत दा लगना, सुरत दा कड़ी जाना है, सुरत दा प्रभु चरणा विच लगना, जुड़ जाना, फोकस हो जाना। मत तो भाव बुद्धि, इस अवस्था विच बंदे दी सोचनी घड़ी जांदी है, उत्तम हुंदी है, और नालो नाल सुरत, सुरत दा प्रभु चरणा विच जुड़ना, सुरत दी फोकसिंग ए भी कड़ हुंदी है, भाव सुधरदी है। मन बुद्ध, मन विच बुद्धि पैदा हुंदी है, भाव जागरूकता पैदा हुंदी है, मन विच अवेकनिंग, मन बुद्ध, मन अंदर बुद्धि अंदर जागरूकता आ जाती है, अवेकनिंग, स्पिरिचुअल अवेकनिंग आ जाती है, मन अंदर बुद्धि अंदर सोचनी विच जागरूकता आ जाती है, अवेकनिंग आ जाती है, एनलाइटनमेंट आ जाती है, विवेक प्रगट होता है। तिथ है उस हालत विच कड़िए सुरा सिदां की सुध, सुध कहिंदे ने होश चेतनता, तुहाडी होश तुहाडी चेतनता सुरां ते सिद्धां वाली हो जांदी, भाव देवतियां वाली हो जांदी। सुर कहिंदे ने देवता नूं, सिद्ध कहिंदे ने प्राप्ति वाले। इस अवस्था विच बंदे दी जो चेतनता है, ओह चेतनता देवतियां वाली बन जांदी है, ओ चेतनता सिद्धां वाली, सफल महात्मा वाली बन जांदी है। कर्मखंड की बाणी जोर, जोर नू मैं जोर पढ़िया है, क्योंकि पैरां च बिंदियां किते भी नहीं लगियां। जोर तो भाव है जोर, ताकत, तान, शक्ति। कर्मखंड की बाणी जोर, तिथ है होर ना कोई होर, तिथ है जोध महाबल सूर, तिन मैं राम रहया भरपूर, तिथ है सीतो सीता महिमा माहे, ताके रूप ना कथने जाहे, ना ओ मरे ना ठागे जाहे, जिनका राम वसै मन माहे, तिथ है भगत वसे के लो, करें आनंद सच्चा मन सोए, सच खंड वसे निरंकार, कर कर वेख नजर निहाल, तिथ खंड मंडल वर भंड, जे को कथ तय अंत नयांत, तिथ लो लो आकार, जिव जिव हुक्म तिमें तिमकार, वेख विगस कर विचार, नानक कथना करड़ा सार। ਇਹ ਹੈ ਪੌੜੀ ਜਿਸ ਦੀ ਵਿਆਖਿਆ ਆਪ ਜੀ ਸਰਵਣ ਕਰੋਗੇ। ਇਸ ਪੌੜੀ ਵਿਚ ਸਤਿਗੁਰਾਂ ਨੇ ਕਰਮਖੰਡ ਦੀ ਗੱਲ ਕੀਤੀ ਹੈ ਔਰ ਕਰਮ ਲਫਜ਼ ਫਾਰਸੀ ਦਾ ਹੈ। ਫਾਰਸੀ ਵਿਚ ਲਫਜ਼ ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ, ਮਿਹਰ ਨੂੰ, ਬਖਸ਼ਿਸ਼। ਤੋ ਕਰਮਖੰਡ ਭਾਵ ਬਖਸ਼ਿਸ਼ ਵਾਲਾ ਖੰਡ, ਬਖਸ਼ਿਸ਼ ਵਾਲੀ ਅਵਸਥਾ। ਐਸੀ ਅਵਸਥਾ ਮਨ ਦੀ ਜਿੱਥੇ ਜਾ ਕੇ ਪਰਮੇਸ਼ਰ ਦੀ ਬਖਸ਼ਿਸ਼ ਹੋ ਜਾਂਦੀ ਹੈ ਮਨੁੱਖ ਦੇ ਉੱਤੇ। ਮਨੁੱਖ ਦੇ ਮਨ ਦੀ ਉਹ ਹਾਲਤ ਜਿਸ ਦੇ ਬਣਨ ਤੇ, ਜਿਸ ਹਾਲਤ ਦੇ ਬਣਨ ਤੇ, ਜਿਸ ਅਵਸਥਾ ਦੇ ਬਣ ਜਾਣ ਤੇ ਮਾਲਕ ਦੀ ਮਿਹਰ ਹੋ ਜਾਂਦੀ ਹੈ ਜੀਵ ਤੇ, ਬਖਸ਼ਿਸ਼ ਹੋ ਜਾਂਦੀ ਹੈ, ਕਰਮ ਹੋ ਜਾਂਦਾ ਹੈ, ਉਸ ਨੂੰ ਆਖਿਆ ਕਰਮਖੰਡ। ਕਰਮਖੰਡ ਕੀ ਬਾਣੀ ਜ਼ੋ, ਕੀ ਦਾ ਮਤਲਬ ਹੁੰਦਾ ਦੀ। ਬਾਣੀ ਦਾ ਭਾਵ ਹੈ ਬਣਤਰ, ਬਨਾਵਟ। ਜ਼ੋਰ ਤੋਂ ਭਾਵ ਹੈ ਸ਼ਕਤੀ, ਬਲ। ਬਾਣੀ ਬਣਤਰ ਬਨਾਵਟ ਭਾਵ ਮੇਨ ਫੀਚਰ, ਪਾਵਰਥ ਹੈ ਮੇਨ ਫੀਚਰ। ਕਰਮਖੰਡ ਯਾਨੀ ਕਿ ਬਖਸ਼ਿਸ਼ ਵਾਲਾ ਖੰਡ, ਉਹ ਅਵਸਥਾ ਜਿੱਥੇ ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਅਵਸਥਾ ਦੀ ਬਣਤਰ ਕੀ ਹੈ, ਉਹ ਅਵਸਥਾ ਦਾ ਮੇਨ ਫੀਚਰ ਕੀ ਹੈ। ਤੋ ਕਹਿੰਦੇ ਨੇ ਜ਼ੋਰ, ਤੇ ਜ਼ੋਰ ਦਾ ਮਤਲਬ ਹੈ ਸ਼ਕਤੀ, ਬਲ। ਰੂਹਾਨੀ ਜ਼ੋਰ, ਰੂਹਾਨੀ ਸ਼ਕਤੀ, ਰੂਹਾਨੀ ਬਲ, ਸਪਿਰਿਚੁਅਲ ਸਟਰੈਂਥ। ਤੋ ਕਹਿੰਦੇ ਨੇ ਕਿ ਇਸ ਤਰ੍ਹਾਂ ਸ਼ਰਮਖੰਡ ਵਿਚ ਜਦੋਂ ਬੰਦਾ ਮਿਹਨਤ ਕਰਦਾ ਹੈ ਨਾ, ਸ਼ਰਮਖੰਡ ਸੀ ਪਿਛਲਾ ਖੰਡ, ਮਿਹਨਤ ਵਾਲਾ ਖੰਡ, ਜਿੱਥੇ ਬੰਦਾ ਸਿਮਰਨ ਬੰਦਗੀ ਦੀ ਮਿਹਨਤ ਕਰਦਾ ਹੈ, ਜਿੱਥੇ ਪਾਠ ਪੂਜਾ ਤੇ ਸਿਮਰਨ ਪ੍ਰਭੂ ਵਿਚ ਸੁਰਤ ਜੋੜਨ ਦੀ ਮਿਹਨਤ ਕਰਦਾ ਹੈ। ਉਹ ਮਿਹਨਤ ਕਰਦਿਆਂ ਇਕ ਦਿਨ, ਮਿਹਨਤ ਕਰਦਿਆਂ ਕਰਦਿਆਂ ਇਕ ਦਿਨ ਆਤਮਾ ਇੰਨੀ ਉੱਚੀ ਉੱਠ ਜਾਂਦੀ ਹੈ, ਮਨ ਇੰਨਾ ਉੱਚਾ ਉੱਠ ਜਾਂਦਾ ਹੈ ਕਿ ਪ੍ਰਭੂ ਦੀ ਮਿਹਰ ਪ੍ਰਾਪਤ ਹੋ ਜਾਂਦੀ ਹੈ। ਤੇ ਜਦੋਂ ਮਿਹਰ ਬਖਸ਼ਿਸ਼ ਪ੍ਰਾਪਤ ਹੋਵੇ, ਅਸੀਂ ਕਹਿੰਦੇ ਹਾਂ ਬੰਦਾ ਕਰਮਖੰਡ ਵਿਚ ਪਹੁੰਚ ਗਿਆ, ਮਨ ਦੀ ਅਵਸਥਾ ਉਹਦੀ ਕਰਮਖੰਡ ਵਾਲੀ ਹੋ ਗਈ। ਤੇ ਕਰਮਖੰਡ ਦਾ ਮੇਨ ਫੀਚਰ ਭਾਵ ਇਸ ਅਵਸਥਾ ਵਿਚ ਮੇਨ ਫੀਚਰ ਹੈ ਸਪਿਰਚੁਅਲ ਸਟਰੈਂਥ। ਬੰਦੇ ਚ ਬੜੀ ਰੂਹਾਨੀ ਤਾਕਤ ਆ ਜਾਂਦੀ ਹੈ, ਆਤਮਕ ਤਾਕਤ ਆ ਜਾਂਦੀ ਹੈ, ਬਲ ਆ ਜਾਂਦਾ ਹੈ। ਹੁਣ ਉਹ ਬਲ ਕਿਹੋ ਜਿਹਾ ਹੁੰਦਾ ਹੈ? ਬਚਨਾਂ ਵਿਚ ਸੱਤਿਆ ਆ ਜਾਂਦੀ ਹੈ। ਪਹਿਲੀ ਗੱਲ ਸਮਝੋ, ਬਚਨਾਂ ਵਿਚ ਸੱਤਿਆ। ਹੁਣ ਬਚਨਾਂ ਵਿਚ ਸੱਤਿਆ ਦਾ ਮਤਲਬ ਕੀ ਹੈ? ਬੰਦਗੀ ਵਾਲੇ ਦਾ ਪ੍ਰਭਾਵ ਇੰਨਾ ਹੋ ਜਾਂਦਾ ਹੈ ਕਿ ਆਪ ਤਾਂ ਉੱਚਾ ਉੱਠਿਆ, ਦੂਜਿਆਂ ਤੇ ਵੀ ਉਸਦੇ ਮਨ ਦਾ ਪ੍ਰਭਾਵ ਪੈਂਦਾ, ਦੂਜਿਆਂ ਨੂੰ ਵੀ ਉੱਚਾ ਚੁੱਕ ਦਿੰਦਾ। ਜਿਵੇਂ ਇੰਜ ਕਹਿ ਲਓ, ਬਲ ਐਸਾ ਆ ਗਿਆ ਜਿਵੇਂ ਕਰਾਮਾਤੀ ਬਲ ਹੋ ਗਿਆ। ਉਹ ਕਰਾਮਾਤੀ ਬਲ ਕੀ ਹੈ? ਗੁਰੂ ਨਾਨਕ ਪਾਤਸ਼ਾਹ ਨੇ ਇਸੇ ਜ਼ੋਰ ਨਾਲ, ਇਸੇ ਤਾਣ ਨਾਲ, ਇਸੇ ਰੂਹਾਨੀ ਬਲ ਨਾਲ ਕੌਡੇ ਨੂੰ ਝੱਟ ਬਦਲ ਦਿੱਤਾ ਸੀ। ਕੌਡੇ ਵਰਗੇ ਰਾਕਸ਼ਸ ਨੂੰ ਸੰਤ ਕਰ ਦਿੱਤਾ ਸੀ, ਸੱਜਣ ਵਰਗੇ ਠੱਗ ਨੂੰ ਸੰਤ ਕਰ ਦਿੱਤਾ ਸੀ। ਇਹ ਉਨ੍ਹਾਂ ਦਾ ਰੂਹਾਨੀ ਬਲ ਸੀ, ਰੂਹਾਨੀ ਤਾਕਤ ਸੀ। ਜਿਵੇਂ ਉਨ੍ਹਾਂ ਨੇ ਕਰਾਮਾਤ ਹੀ ਕਰ ਦਿੱਤੀ, ਬੰਦੇ ਨੂੰ ਹੀ ਬਦਲ ਦਿੱਤਾ, ਇੱਕ ਨਜ਼ਰ ਤੇ ਬੰਦੇ ਨੂੰ ਬਦਲ ਦਿੱਤਾ। ਭੂਮੀਆਂ ਚੋਰ ਇੱਕ ਨਜ਼ਰ ਮੇਰ ਦੀ ਤੇ ਬਦਲ ਦਿੱਤਾ। ایسا تان آ جاندا ہے، ایسی طاقت آ جاندی ہے، ایسا بل آ جاندا ہے۔ گرو نانک پاتشاہ دے بچن مار کردے نے ہردے تے، کیوں؟ انہاں دے بچنا پچھے روحانی بل ہے، انہاں تے مہر سی اکال پرخ دی، انہاں وچ طاقت سی، بل سی۔ ساڈے بچنا دا اثر دوجیاں تے اینا نہیں ہوندا، ہو نہیں سکدا، کیوں؟ ساڈے وچ او بل ہے نہیں۔ جنہاں وچ او بل آ جاندا ہے، طاقت آ جاندی ہے، تان آ جاندا ہے، او اک نو نہیں سنسار نو بدل دیندے نے، ہزاراں دا کلیان کر جاندے نے، لکھاں دا کلیان کر جاندے نے۔ تو کہندے نے کرم کھنڈ کی بانی زور، ایتھے تک پہنچی آتما روحانی بل والی ہو جاندی ہے، بخشش ہوندی ہے پرماتما دی، روحانی بل حاصل ہو جاندا، تتھے ہور نہ کوئی ہور، تتھے اس حالت وچ، اس اوستھا وچ، تتھے دا مطلب ہے اس حالت وچ، اس اوستھا وچ، کیڑی اوستھا وچ؟ کرم کھنڈ والی اوستھا وچ، ہور نہ کوئی ہور، دھیان وچ، بندے دے دھیان وچ کوئی ہور نہیں ہوندا، پرماتما تو سوا ہور کوئی نہیں ہوندا۔ باو جڑا بندہ اس اوستھا تک پہنچ جاندا ہے، او دا دھیان سدا پرماتما وچ ہی ہوندا ہے، پرماتما تو سوا او دے دھیان وچ ہور کوئی آندا ہی نہیں، پرماتما تو علاوہ اس دے دھیان وچ کوئی ہور وسدا ہی نہیں، او دا خیال ہور کسے پاسے جاندا کوئی نہیں۔ تتھے اس اوستھا وچ ہور نہ کوئی ہور، پرماتما تو سوا، پرماتما تو بغیر کوئی ہور او دے دھیان وچ نہیں وسدا۔ تتھے اس اوستھا وچ، کیڑی اوستھا وچ؟ کرم کھنڈ والی اوستھا وچ، جودھ تو بھاو ہے یودھے، مہابل تو پاو مہابلی، وڈے بل والے، سور سور میں، اس اوستھا تک جڑے پہنچ جاندے نے انہاں نو روحانی یودھے آکھی دا، انہاں نو روحانی مہابلی آکھی دا، انہاں نو روحانی سور میں آکھی دا۔ او روحانی سور میں نے، روحانی یودھے نے، او بہت وڈے بل والے نے، روحانی بل والے نے۔ ہن جودھ پاو اے رن میدان وچ اتھے لڑن والے یودھیاں دی گل نہیں، نہ ہی لڑائی کرن والے سورمیاں دی گل ہے۔ اے یودھے کیڑے نے؟ کنج نے؟ اس اوستھا تک تا کوئی ورلا ورلا یودھا پہنچدا ہے، جڑا پہنچدا ہے اس اوستھا تک، وہ یودھے ہوندے نے، مہابلی ہوندے نے، سورمے ہوندے نے۔ انہاں نوں مہابلی، سورمے تے یودھے کیوں آکھیا ہے؟ کیونکہ وہ پنج وکاراں نوں تے مایا نوں جت کے اتھے پہنچدے نے۔ پنج وکار ساڈے دشمن نے، مایا جویں دشمن ہے، انہاں تے جت پاؤنی سوکھی نہیں، من تے جت پاؤنی سوکھی نہیں، وکاری من تے جت پاؤنی سوکھی نہیں۔ او پنج وکاراں نوں ہرا کے، مایا نوں ہرا کے پھر اس اوستھا تک پہنچ دے۔ تتھا جودھ مہابل سور، اس اوستھا تک پہنچن والا یودھا اکھواؤندا ہے، مہابلی اکھواؤندا ہے، سورما اکھواؤندا ہے، کیونکہ او اپنے پنج وکاراں نوں تے مایا نوں، جو جتنے بہت اوکھے نے، انہاں نوں جت کے اتھے پہنچدا۔ تو سمجھا دیتا ہے، جڑا کرم کھنڈ تک پہنچ گیا، نہ او دے وچ مایا بچی تے نہ او دے وچ پنج وکار بچے، او وڈا سورما ہے، او سارا، اے سارے وکاراں نوں ہرا کے اتھے پہنچیا، او دے وچ ترشنا بچدی نہیں، آسا مائک آسا بچدیاں کوئی، مایا نوں ہرا کے، پنج وکاراں نوں ہرا کے، من نوں ہرا کے اتھے پہنچدا۔ ਤਿੰਨ ਮੈਂ ਆਰਾਮ ਰਿਹਾ ਭਰਪੂਰ, ਤਿੰਨ ਮੈਂ ਉਨ੍ਹਾਂ ਦੇ ਹਿਰਦੇ ਵਿਚ। ਰਾਮ ਆਖਿਆ ਪਰਮੇਸ਼ਰ ਨੂੰ, ਰਹਾ ਭਰਪੂਰ, ਭਰਪੂਰ ਵਸਿਆ ਹੁੰਦਾ ਹੈ, ਭਾਵ ਉਨ੍ਹਾਂ ਦੇ ਰਗ ਰਗ ਵਿਚ, ਉਨ੍ਹਾਂ ਦੇ ਰੋਮ ਰੋਮ ਵਿਚ ਪ੍ਰਭੂ ਵਸਿਆ ਹੁੰਦਾ ਹੈ, ਪ੍ਰਭੂ ਦੀ ਯਾਦ ਵਸੀ ਹੁੰਦੀ ਹੈ। ਉਹ ਤਾਂ ਐਸੇ ਇਨਸਾਨ ਹੁੰਦੇ ਨੇ, ਉਹ ਤਾਂ ਐਸੇ ਉੱਚੇ ਮਹਾਨ ਇਨਸਾਨ ਹੁੰਦੇ ਨੇ ਜਿਨ੍ਹਾਂ ਦੇ ਰਗ ਰਗ ਵਿਚ, ਜਿਨ੍ਹਾਂ ਦੇ ਰੋਮ ਰੋਮ ਵਿਚ ਪਰਮਾਤਮਾ ਵਸਿਆ ਹੁੰਦਾ, ਯਾਨੀ ਕਿ ਪਰਮਾਤਮਾ ਦੀ ਯਾਦ ਵਸੀ ਹੁੰਦੀ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਿੱਥੈ ਉਸ ਹਾਲਤ ਵਿਚ ਸੀਤੋ ਸੀਤਾ, ਸੀਤਾ ਪਰੋਤਾ ਹੁੰਦਾ ਹੈ। ਸੀਤਾ ਦਾ ਮਤਲਬ ਰਾਮ, ਰਾਮ ਦੀ ਸੀਤਾ ਨਹੀਂ, ਸੀਤੋ ਸੀਤਾ ਦਾ ਮਤਲਬ ਹੈ ਸੀਤਾ ਪਰੋਤਾ ਹੁੰਦਾ, ਗੁੰਦਿਆ ਹੁੰਦਾ ਹੈ। ਇਸ ਹਾਲਤ ਵਿਚ ਬੰਦੇ ਦਾ ਮਨ ਸੀਤਾ ਪਰੋਤਾ ਹੁੰਦਾ ਹੈ, ਗੁੰਦਿਆ ਹੁੰਦਾ ਹੈ। ਕਾਹਦੇ ਵਿਚ? ਮਹਿਮਾ ਮਾਹੇ, ਮਹਿਮਾ ਆਖਿਆ ਸਿਫ਼ ਸਲਾਹ ਨੂੰ, ਪਰਮੇਸ਼ਰ ਦੀ ਮਹਿਮਾ ਨੂੰ, ਸਿਫ਼ ਸਲਾਹ ਨੂੰ, ਬੰਦਗੀ ਨੂੰ। ਮਾਹੇ ਦਾ ਮਤਲਬ ਵਿਚ, ਇਸ ਹਾਲਤ ਵਿਚ ਤਾਂ ਬੰਦੇ ਦਾ ਮਨ ਸਦਾ ਹੀ ਸਿਮਰਨ, ਬੰਦਗੀ ਤੇ ਪ੍ਰਭੂ ਦੀ ਸਿਫ਼ ਸਲਾਹ ਵਿਚ ਗੁੰਦਿਆ ਰਹਿੰਦਾ, ਸੀਤਾ ਪਰੋਤਾ ਰਹਿੰਦਾ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਐਸੀ ਹਾਲਤ ਵਿਚ ਇੱਥੇ ਤੱਕ ਜੋ ਪਹੁੰਚ ਜਾਏ, ਕਰਮਖੰਡ ਤੱਕ ਜੋ ਪਹੁੰਚ ਜਾਏ, ਇਸ ਅਵਸਥਾ ਤੱਕ ਪਹੁੰਚਣ ਵਾਲੇ ਦਾ ਮਨ ਸੀਤਾ ਪਰੋਤਾ ਹੁੰਦਾ ਹੈ, ਪ੍ਰਭੂ ਦੀ ਮਹਿਮਾ ਵਿਚ, ਪ੍ਰਭੂ ਦੀ ਸਿਫ਼ ਸਲਾਹ ਵਿਚ, ਪ੍ਰਭੂ ਦੀ ਬੰਦਗੀ ਵਿਚ ਸਦਾ ਹੀ ਸੀਤਾ ਪਰੋਤਾ ਰਹਿੰਦਾ। ਤਾਂ ਕਿ ਰੂਪ ਨਾ ਕਥਨੇ ਜਾਹੇ, ਰੂਪ ਦਾ ਮਤਲਬ ਹੁੰਦਾ ਸੁੰਦਰਤਾ, ਇਹ ਹੈ ਸੁੰਦਰਤਾ ਸਰੀਰ ਦੀ ਨਹੀਂ, ਇਹ ਸੁੰਦਰਤਾ ਸਰੀਰ ਦੀ ਨਹੀਂ ਆਖੀ। ਕਈਆਂ ਨੇ ਆਖਿਆ ਜੀ ਚਿਹਰੇ ਦੀ ਪਾ, ਚਿਹਰੇ ਦੀ ਲਾਲੀ, ਇਹੋ ਜਿਹੀਆਂ ਗੱਲਾਂ, ਪਰ ਸਮਝ ਆਉਂਦੀ ਹੈ ਕਿ ਇਹ ਰੂਪ ਕੋਈ ਸਰੀਰਕ ਰੂਪ ਨਹੀਂ। ਕਿਉਂਕਿ ਕਈ ਭਗਤਾਂ ਵੱਲ ਦੇਖੋ ਤੇ ਵਿਚਾਰੀਆਂ ਹੱਡ ਦੀਆਂ ਮੁੱਠੀਆਂ, ਨਿਰਾ ਪਿੰਜਰ ਹੀ ਸਰੀਰ ਰਹਿ ਗਿਆ ਹੁੰਦਾ। ਰੂਪ ਹੈ ਉਨ੍ਹਾਂ ਦੇ ਹਿਰਦੇ ਦੀ ਸੁੰਦਰਤਾ, ਉਨ੍ਹਾਂ ਦੀ ਆਤਮਾ ਦੀ ਸੁੰਦਰਤਾ, ਉਨ੍ਹਾਂ ਦਾ ਮਨ ਇੰਨਾ ਸੁੰਦਰ ਹੋ ਜਾਂਦਾ, ਹਿਰਦਾ ਇੰਨਾ ਸੁੰਦਰ ਹੋ ਜਾਂਦਾ, ਉਨ੍ਹਾਂ ਦੀ ਹਿਰਦੇ ਦੀ ਸੁੰਦਰਤਾ, ਉਨ੍ਹਾਂ ਦੀ ਅੰਦਰਲੀ ਸੁੰਦਰਤਾ ਕਥਨਾ ਕਥਨੇ ਜਾਹੇ ਦੱਸੀ ਨਹੀਂ ਜਾ ਸਕਦੀ, ਬਿਆਨੀ ਨਹੀਂ ਜਾ ਸਕਦੀ। ਉਨ੍ਹਾਂ ਦੇ ਹਿਰਦੇ ਇੰਨੇ ਸੋਹਣੇ ਹੋ ਜਾਂਦੇ ਨੇ, ਇੰਨੇ ਸੁੰਦਰ ਹੋ ਜਾਂਦੇ ਨੇ, ਇੰਨੇ ਨਿਰਮਲ ਹੋ ਜਾਂਦੇ ਨੇ ਕਿ ਉਹ ਨਿਰਮਲਤਾ, ਉਹ ਸੁੰਦਰਤਾ ਅੰਦਰਲੀ ਬਿਆਨ ਕੀਤੀ ਨਹੀਂ ਜਾ ਸਕਦੀ। ਕਦੇ ਦੇਖੋ ਬਿਰਧ ਸੰਤ ਮਹਾਤਮਾ ਵੱਲ, ਸਰੀਰ ਉਨ੍ਹਾਂ ਦੇ ਤੇ ਸੁੱਕ ਕੇ ਰਹਿ ਗਏ ਹੁੰਦੇ ਨੇ, ਮੁਰਝਾ ਗਏ ਸਰੀਰ, ਪਰ ਅੰਦਰੋਂ ਬੜੇ ਸੁੰਦਰ, ਮਨ ਕਰਕੇ ਸੁੰਦਰ, ਹਿਰਦੇ ਕਰਕੇ ਸੁੰਦਰ, ਆਤਮਾ ਉਨ੍ਹਾਂ ਦੀ ਬੜੀ ਸੁੰਦਰ। ਆਤਮਾ ਸੁੰਦਰ, ਮਨ ਸੁੰਦਰ, ਹਿਰਦੇ ਸੁੰਦਰ ਦਾ ਪਤਾ ਲੱਗਦਾ ਹੈ ਗੱਲਬਾਤ ਕੀਤੀਆਂ, ਉਨ੍ਹਾਂ ਦੇ ਕੋਲ ਗਿਆ, ਉਨ੍ਹਾਂ ਦੇ ਬਚਨ ਬਿਲਾਸ ਸੁਣਿਆ, ਉਨ੍ਹਾਂ ਦੀ ਸੁੰਦਰਤਾ ਨਜ਼ਰ ਆ ਜਾਂਦੀ। ਉਨ੍ਹਾਂ ਦੀ ਸੁੰਦਰਤਾ ਜੇ ਅਸੀਂ ਬਿਆਨਣੀ ਚਾਹੀਏ, ਦੱਸਣੀ ਚਾਹੀਏ, ਤਾਂ ਸਾਡੇ ਕੋਲ ਦੱਸੀ ਨਹੀਂ ਜਾ ਸਕਦੀ, ਉਹ ਇੰਨੇ ਮਹਾਨ ਹੋ ਚੁੱਕੇ ਹੁੰਦੇ ਨੇ। ਨਾ ਉਹ ਮਰੈ ਨਾ ਠਾਗੇ ਜਾਹੇ, ਨਾ ਉਹ ਮਰੈ, ਹੁਣ ਮਤ ਸਮਝਣਾ ਕਿ ਉਹ ਤਾਂ ਕਦੇ ਮਰਦੇ ਹੀ ਨਹੀਂ। ਸਰੀਰ ਤੇ ਸਾਰਿਆਂ ਦਾ ਮੁੱਕੇਗਾ ਇੱਕ ਦਿਨ, ਸਰੀਰ ਦਾ ਮੁੱਕਣਾ ਇਸ ਨੂੰ ਮਰਨਾ ਕਹਿੰਦੇ ਨੇ, ਤੇ ਸਰੀਰ ਤਾਂ ਨਾਸ ਹੋਵੇਗਾ, ਸਭਨਾ ਦਾ ਨਾਸ ਹੋਇਆ, ਗੁਰੂਆਂ ਪੀਰਾਂ ਪੈਗੰਬਰਾਂ ਦੇ ਸਰੀਰ ਵੀ ਨਹੀਂ ਰਹੇ। ਤਾਂ ਨਾ ਉਹ ਮਰੇ ਦਾ ਮਤਲਬ ਕੀ ਹੈ? ਰੂਹਾਨੀ ਤੌਰ ਤੇ ਮਰਦੇ ਨਹੀਂ, ਉਹ ਵਿਕਾਰਾਂ ਚ ਪੈ ਕੇ ਫੇਰ ਰੂਹਾਨੀ ਤੌਰ ਤੇ ਮਰਦੇ ਨਹੀਂ, ਉਹ ਮਾਇਆ ਚ ਫੇਰ ਮੁੜ ਕੇ ਡਿੱਗ ਕੇ, ਵਿਕਾਰਾਂ ਚ ਫੇਰ ਮੁੜ ਕੇ ਪੈ ਕੇ, ਐਬਾਂ ਚ ਫੇਰ ਮੁੜ ਕੇ ਪੈ ਕੇ ਰੂਹਾਨੀ ਤੌਰ ਤੇ ਮਰਦੇ ਨਹੀਂ, ਉਨ੍ਹਾਂ ਦੀ ਆਤਮਾ ਮਰਦੀ ਨਹੀਂ। ਆਮ ਬੰਦਾ ਕੀ ਹੈ, ਥੋੜਾ ਜਿਹਾ ਉੱਚਾ ਉਠਿਆ ਫੇਰ ਵਿਕਾਰਾਂ ਚ ਡਿੱਗ ਪਿਆ, ਥੋੜਾ ਜਿਹਾ ਉੱਚਾ ਉਠਿਆ ਫੇਰ ਐਬ ਲੱਗ ਗਏ। ਪਰ ਜਿਹੜਾ ਇੱਥੇ ਤੱਕ ਪਹੁੰਚ ਜਾਂਦਾ ਉਹ ਮੁੜ ਕੇ ਰੂਹਾਨੀ ਤੌਰ ਤੇ ਡਿੱਗਦਾ ਨਹੀਂ, ਇਸ ਤਰ੍ਹਾਂ ਉਹ ਰੂਹਾਨੀ ਤੌਰ ਤੇ ਕਦੇ ਮਰਦਾ ਨਹੀਂ। ਨਾ ਠਾਗੇ ਜਾਹੇ, ਨਾ ਮਾਇਆ ਤੇ ਵਿਕਾਰਾਂ ਦੇ ਹੱਥਾਂ ਤੋਂ ਉਹ ਠੱਗਿਆ ਜਾਂਦਾ, ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ, ਮਾਇਆ ਉਹਨਾਂ ਨੂੰ ਮੁੜ ਕੇ ਗੁਮਰਾਹ ਨਹੀਂ ਕਰ ਸਕਦੀ, ਵਿਕਾਰ ਉਹਨਾਂ ਨੂੰ ਮੁੜ ਕੇ ਗੁਮਰਾਹ ਨਹੀਂ ਕਰ ਸਕਦੇ। ਠੱਗੇ ਜਾਣਾ ਹੈ, ਗੁਮਰਾਹ ਕਰਨਾ, ਮਾਇਆ ਪੰਜ ਵਿਕਾਰ ਉਹਨਾਂ ਨੂੰ ਮੁੜ ਕੇ ਠੱਗ ਨਹੀਂ ਸਕਦੇ, ਗੁਮਰਾਹ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਨਾਲ ਬਖਸ਼ਿਸ਼ ਹੈ ਪਰਮਾਤਮਾ ਦੀ, ਕਰਮ ਖੰਡ ਵਿਚ ਨੇ, ਬਖਸ਼ਿਸ਼ ਪਿੱਛੇ ਮਾਲਕ ਦੀ। ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਹਿਰਦੇ ਚ ਸਦਾ ਰਾਮ ਵਸ ਗਿਆ, ਪਰਮੇਸ਼ਰ ਦੀ ਯਾਦ ਵਸ ਗਈ, ਉਹ ਭਲਾ ਕਿਵੇਂ ਠੱਗੇ ਜਾਣਗੇ, ਉਹ ਭਲਾ ਕਿਵੇਂ ਰੂਹਾਨੀ ਮੌਤੇ ਬਣਗੇ, ਉਨ੍ਹਾਂ ਚ ਭਲਾ ਕਿਵੇਂ ਗਿਰਾਵਟ ਆ ਜਾਏਗੀ। ਤਿੱਥੈ ਭਗਤ ਵਸੈ ਕੇ ਲੋ, ਕੇ ਲੋ, ਕੇ ਤੋਂ ਭਾਵ ਕਈ, ਤੇ ਲੋ ਦਾ ਮਤਲਬ ਹੈ ਲੋਕ ਭਵਨ, ਐਸੀਆਂ ਧਰਤੀਆਂ ਜਿੱਥੇ ਵਸੋ ਹੈ। ਤਿੱਥੈ ਭਗਤ ਵਸੈ ਕੇ ਲੋ, ਹੁਣ ਸਤਿਗੁਰੂ ਸਮਝਾ ਇਹ ਰਹੇ ਨੇ, ਮਤ ਸੋਚਣਾ ਕਿ ਕਰਮਖੰਡ ਵਾਲੀ ਅਵਸਥਾ ਕਿਸੇ ਇੱਕ ਧਰਮ ਲਈ ਹੈ। ਜਿਹੜੀਆਂ ਵੀ ਪ੍ਰਭੂ ਪ੍ਰਾਪਤੀ ਵਾਲੀਆਂ ਰੂਹਾਂ ਉੱਚੀਆਂ ਉੱਠਦੀਆਂ ਨੇ, ਇਸ ਅਵਸਥਾ ਥਾਣੀ ਲੰਘਦੀਆਂ ਨੇ। ਵੱਖ ਵੱਖ ਧਰਮਾਂ ਨੇ ਵੱਖ ਵੱਖ ਨਾਂ ਦਿੱਤੇ ਹੋ ਸਕਦੇ ਨੇ, ਵੱਖ ਵੱਖ ਨਾਂ ਦਿੱਤੇ ਹੋ ਸਕਦੇ ਨੇ, ਵੱਖ ਵੱਖ ਤਰੀਕਿਆਂ ਨਾਲ ਸਮਝਾਇਆ ਜਾ ਸਕਦਾ, ਪਰ ਇਸ ਅਵਸਥਾ ਵਿੱਚੋਂ ਲੰਘਣਾ ਪੈਂਦਾ। ਤਾਂ ਕਹਿੰਦੇ ਨੇ ਜਿੱਥੇ ਜਿੱਥੇ ਵੀ ਵਸੋਂ ਹੈ ਸ੍ਰਿਸ਼ਟੀ ਵਿੱਚ, ਜਿੱਥੇ ਜਿੱਥੇ ਵੀ ਭਗਤ ਨੇ ਪ੍ਰਭੂ ਦੇ, ਜਿੱਥੇ ਜਿੱਥੇ ਵਸੋਂ ਹੈ, ਜਿੱਥੇ ਜਿੱਥੇ ਬੰਦਗੀ ਕਰਨ ਵਾਲੇ ਬੈਠੇ ਨੇ, ਉਹ ਸਾਰੇ ਇਸ ਅਵਸਥਾ ਥਾਣੀ ਲੰਘਦੇ ਨੇ, ਇਸ ਅਵਸਥਾ ਵਿੱਚ ਪਹੁੰਚਦੇ ਨੇ। ਤਿੱਥੈ ਭਗਤ ਵਸੈ, ਇਸ ਅਵਸਥਾ ਵਿੱਚ ਭਗਤ ਪਹੁੰਚਦੇ ਨੇ। ਵਸੈ ਵਸਣਾ, ਉਸ ਅਵਸਥਾ ਵਿੱਚ ਪਹੁੰਚਣਾ, ਰਹਿਣਾ। ਕੇ ਲੋਕ, ਕਈ ਲੋਕਾਂ ਦੇ। ਹੁਣ ਆਹੀ ਦੁਨੀਆਂ ਲੈ ਲਓ, ਇਸ ਦੇਸ਼ ਵਿਚ ਕਿੰਨੇ ਹੀ ਮੁਲਕ ਨੇ, ਕਿੰਨੇ ਹੀ ਧਰਮ ਨੇ, ਤੇ ਹਰ ਮੁਲਕ ਵਿਚ ਹਰ ਧਰਮ ਵਿਚ ਐਸੇ ਭਗਤ ਮਿਲ ਜਾਂਦੇ ਨੇ, ਕੋਈ ਨਾ ਕੋਈ ਵਿਰਲੇ, ਬੇਸ਼ੱਕ ਵਿਰਲੇ ਨੇ ਪਰ ਛੁਪੇ ਹੁੰਦੇ ਨੇ, ਕਈ ਵਾਰੀ ਹੁੰਦੇ ਨੇ। ਪਰ ਜਿਹੜਾ ਵੀ ਪ੍ਰਭੂ ਪ੍ਰਾਪਤੀ ਕਰਦਾ ਇਸ ਅਵਸਥਾ ਥਾਣੀ ਲੰਘਦਾ, ਸਾਰੇ ਪਹੁੰਚੇ ਹੋਏ ਭਗਤ ਇਸ ਅਵਸਥਾ ਤੇ ਪਹੁੰਚਦੇ ਨੇ। ਕਰੈ ਆਨੰਦ, ਕਰੈ ਆਨੰਦ, ਆਨੰਦ ਮਾਣਦੇ ਨੇ। ਕਾਹਦਾ ਆਨੰਦ ਮਾਣਦੇ ਨੇ? ਪਰਮੇਸ਼ਰ ਨਾਲ ਜੋੜ ਪੈਣ ਦਾ ਆਨੰਦ ਮਾਣਦੇ ਨੇ। ਇਸ ਅਵਸਥਾ ਵਿਚ ਕਾਹਦਾ ਆਨੰਦ ਹੋਣਾ? ਇਸ ਅਵਸਥਾ ਵਿਚ ਤੇ ਪ੍ਰਭੂ ਨਾਲ ਗੰਢ ਪੈਣ ਦਾ ਆਨੰਦ ਹੈ, ਪ੍ਰਭੂ ਨਾਲ ਜੋੜ ਪੈਣ ਦਾ ਆਨੰਦ ਹੈ। ਕਰੈ ਆਨੰਦ, ਉਹ ਪਰਮੇਸ਼ਰ ਨਾਲ ਗੰਢ ਪੈਣ ਦਾ, ਜੋੜ ਪੈਣ ਦਾ ਆਨੰਦ ਮਾਣਦੇ ਨੇ। ਸੱਚਾ ਮਨ ਸੋਏ, ਸੋਏ ਉਹ ਸੱਚਾ, ਉਹ ਸਦੀਵ ਅਕਾਲ ਪੁਰਖ ਉਹਨਾਂ ਦੇ ਮਨ ਵਿਚ ਵਸਦਾ ਹੁੰਦਾ। ਸੱਚਾ ਮਨੇ ਸੋਏ, ਜਦੋਂ ਉਹ ਅਕਾਲ ਪੁਰਖ ਉਹਨਾਂ ਦੇ ਮਨ ਵਿਚ ਆ ਵਸਦਾ ਹੈ, ਤਦ ਫਿਰ ਉਹ ਉਸ ਅਕਾਲ ਪੁਰਖ ਨਾਲ ਜੁੜਨ ਦਾ ਆਨੰਦ ਮਾਣਦੇ ਨੇ। ਸੱਚ ਖੰਡ ਵਸੈ ਨਿਰੰਕਾਰ, ਇਹ ਕਹਿਣਾ ਕਿ ਸੱਚ ਖੰਡ ਵਿਚ ਵਸਦਾ ਹੈ ਨਿਰੰਕਾਰ, ਇਹ ਅਖਰੀ ਅਰਥ ਕਰਨੇ ਗਲਤ ਹੁੰਦੇ ਨੇ। ਸੱਚ ਖੰਡ ਵਸੈ ਨਿਰੰਕਾਰ ਭਾਵ ਜਿਸ ਹਾਲਤ ਵਿਚ ਜਿਸ ਅਵਸਥਾ ਵਿਚ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਹਿਰਦੇ ਵਿਚ, ਅਨੁਭਵ ਹੋ ਜਾਂਦਾ ਹੈ ਹਿਰਦੇ ਵਿਚ, ਉਸ ਅਵਸਥਾ ਨੂੰ ਅਸੀਂ ਸੱਚਖੰਡ ਕਹਿ ਦਿੰਦੇ ਹਾਂ। ਉਹ ਅਵਸਥਾ ਸੱਚਖੰਡ ਹੈ, ਉਹ ਹਾਲਤ ਸੱਚਖੰਡ ਹੈ। ਸੱਚਖੰਡ ਬਾਹਰ ਨਹੀਂ ਹੁੰਦੇ, ਸੱਚਖੰਡ ਤਾਂ ਉਹ ਹਾਲਤ ਹੈ ਜਦੋਂ ਤੁਹਾਡਾ ਮੇਲਾ ਹੋ ਗਿਆ ਉਹਦੇ ਨਾਲ, ਜਦੋਂ ਉਸਦੇ ਅੰਦਰ ਦਰਸ਼ਨ ਪਾ ਲਏ, ਜਦੋਂ ਉਹਦੇ ਨਾਲ ਜੋੜ ਪੈ ਗਿਆ। ਸੱਚ ਖੰਡ ਵਸੈ ਨਿਰੰਕਾਰ, ਜਦੋਂ ਉਸ ਮਾਲਕ ਦੇ ਹਿਰਦੇ ਚ ਦਰਸ਼ਨ ਹੁੰਦੇ ਨੇ, ਉਸ ਅਵਸਥਾ ਨੂੰ ਆਖਿਆ ਸੱਚ ਖੰਡ। ਤਾਂ ਜਦੋਂ ਨਿਰੰਕਾਰ ਦਾ ਵਾਸਾ ਹੋ ਜਾਂਦਾ ਹੈ, ਵਸ ਪੈਂਦਾ ਹਿਰਦੇ ਵਿਚ ਤੇ ਦਰਸ਼ਨ ਹੁੰਦੇ ਨੇ, ਉਸ ਅਵਸਥਾ ਨੂੰ ਫਿਰ ਆਖੀਦਾ ਸੱਚ ਖੰਡ। ਸੱਚ ਖੰਡ ਦੀ ਪ੍ਰਾਪਤੀ ਹੋ ਗਈ ਭਾਵ ਪ੍ਰਭੂ ਪ੍ਰਾਪਤੀ ਹੋ ਗਈ। ਸੱਚਖੰਡ ਦੀ ਪ੍ਰਾਪਤੀ ਦਾ ਮਤਲਬ ਹੈ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ। ਕਿਹੜਾ ਪਰਮੇਸ਼ਵਰ? ਹੁਣ ਇਹ ਵੀ ਭੁਲੇਖਾ ਦੂਰ ਕਰਦੇ ਨੇ, ਕਿਉਂਕਿ ਕਈਆਂ ਨੇ ਕ੍ਰਿਸ਼ਨ ਨੂੰ ਭਗਵਾਨ ਆਖਿਆ, ਕਈਆਂ ਨੇ ਰਾਮ ਨੂੰ ਭਗਵਾਨ ਆਖਿਆ, ਕਈਆਂ ਨੇ ਬੰਦਿਆਂ ਨੂੰ ਹੀ ਅਵਤਾਰਾਂ ਨੂੰ ਹੀ ਪਰਮੇਸ਼ਵਰ ਦੀ ਜਗ੍ਹਾ ਦਿੱਤੀ। ਤਾਂ ਕਿਹੜਾ ਕਿਹੜਾ ਨਿਰੰਕਾਰ? ਤੋ ਕਹਿੰਦੇ ਨੇ ਕਰ ਕਰ ਵੇਖੈ ਨਦਰ ਨਿਹਾਲ, ਉਹ ਪਰਮਾਤਮਾ ਜਿਹੜਾ ਸਾਰਿਆਂ ਦੇ ਮੇਰ ਕਰਕੇ, ਸਾਰਿਆਂ ਤੇ ਮੇਰ ਕਰਕੇ ਸਾਰਿਆਂ ਨੂੰ ਨਿਹਾਲ ਕਰਦਾ, ਉਸ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ ਸੱਚਖੰਡ ਅਵਸਥਾ। ਕਿਹੜਾ ਪਰਮਾਤਮਾ? ਤੋ ਉਹਦੀ ਵਿਆਖਿਆ ਹੈ, ਉਹ ਪਰਮਾਤਮਾ ਜੋ ਕਰ ਕਰ ਵੇਖੈ, ਕਰ ਕਰ ਪੈਦਾ ਕਰ ਕਰਕੇ ਵੇਖੈ, ਸਾਂਭ ਕਰਦਾ, ਲੁਕ ਆਫਟਰ ਕਰਦਾ, ਲੁਕਿੰਗ ਆਫਟਰ ਕਰਦਾ, ਨਦਰ ਨਿਹਾਲ ਆਪਣੇ ਜੀਵਾਂ ਤੇ ਮਿਹਰ ਕਰਦਾ, ਉਸ ਪਰਮਾਤਮਾ ਦੇ ਦਰਸ਼ਨ ਹੋਣ ਤੇ ਉਸੇ ਅਵਸਥਾ ਨੂੰ, ਕਰਮਖੰਡ ਵਾਲੀ ਅਵਸਥਾ ਨੂੰ ਫਿਰ ਆਖੀਦਾ ਸੱਚਖੰਡ ਹੋ ਗਿਆ। ਹੁਣ ਇਹ ਸੱਚਖੰਡ ਦੀ ਪ੍ਰਾਪਤੀ ਹੋ ਗਈ, ਮੇਲਾ ਹੋ ਗਿਆ ਰੱਬ ਨਾਲ। ਤਿੱਥੈ ਖੰਡ ਮੰਡਲ ਵਰਭੰਡ, ਤਿੱਥੈ ਉਸ ਸੱਚਖੰਡ ਵਾਲੀ ਅਵਸਥਾ ਵਿਚ ਮੇਲਾ ਹੋ ਜਾਣ ਤੇ, ਪ੍ਰਭੂ ਨਾਲ ਜੋੜ ਪੈ ਜਾਣ ਤੇ, ਪ੍ਰਭੂ ਦਾ ਪ੍ਰਗਟ ਹੋ ਜਾਣ ਤੇ, ਤਿੱਥ ਹੈ ਉਸ ਹਾਲਤ ਵਿਚ ਖੰਡ ਮੰਡਲ ਵਰ ਬੰਡ। ਖੰਡ ਕੌਂਟੀਨੈਂਟਸ ਨੂੰ ਕਹਿੰਦੇ ਨੇ, ਧਰਤੀ ਦੇ ਟੁਕੜੇ, ਜਿਵੇਂ ਅਫਰੀਕਾ ਕੌਂਟੀਨੈਂਟ ਹੈ, ਇੰਡੀਆ ਕੌਂਟੀਨੈਂਟ ਹੈ, ਅਮੈਰੀਕਾ ਕੌਂਟੀਨੈਂਟ ਹੈ, ਕੌਂਟੀਨੈਂਟਸ। ਮੰਡਲ, ਮੰਡਲ ਕਹਿੰਦੇ ਨੇ ਉਹ ਧਰਤੀਆਂ ਜਿਹੜੀਆਂ ਆਰਬਿਟਸ ਵਿਚ ਨੇ, ਗਰਦਿਸ਼ ਵਿਚ ਨੇ, ਤੇ ਇਕ ਮੰਡਲ ਵਿਚ ਇਕ ਧਰਤੀ, ਘੱਟ ਤੋਂ ਘੱਟ ਇਕ ਚੰਦ, ਇਕ ਸੂਰਜ ਤੇ ਕਈ ਸਿਤਾਰੇ ਮੰਨੇ ਜਾਂਦੇ ਨੇ, ਉਸਨੂੰ ਕਹਿੰਦੇ ਨੇ ਮੰਡਲ। ਬ੍ਰਹਮੰਡ ਕਹਿੰਦੇ ਨੇ ਸ੍ਰਿਸ਼ਟੀ। ਇਸ ਅਵਸਥਾ ਵਿਚ ਪਹੁੰਚ ਕੇ ਭਾਵ ਜਦੋਂ ਜੋੜ ਪੈ ਜਾਂਦਾ, ਦਰਸ਼ਨ ਹੋ ਜਾਂਦੇ ਨੇ ਪ੍ਰਭੂ ਦੇ, ਫਿਰ ਤੇ ਅੰਦਰਲੀ ਅੱਖ ਖੁੱਲ ਗਈ, ਫਿਰ ਤਾਂ ਤੀਜਾ ਨੇਤਰ ਖੁੱਲ ਗਿਆ। ਹੁਣ ਆਹ ਅੱਖਾਂ ਸਰੀਰਕ ਤੇ ਸੀਮਤ ਨੇ, ਇਨ੍ਹਾਂ ਨਾਲ ਤੇ ਕਿਸੇ ਹੱਦ ਤੱਕ ਹੀ ਤੱਕਿਆ ਜਾ ਸਕਦਾ ਹੈ, ਪਰ ਜਦੋਂ ਅੰਦਰਲੀ ਅੱਖ ਖੁੱਲ ਜਾਂਦੀ ਹੈ, ਉਹ ਤੀਜਾ ਨੇਤਰ ਖੁੱਲਦਾ ਦਰਸ਼ਨ ਹੋਣ ਤੇ, ਕਿਉਂਕਿ ਦਰਸ਼ਨ ਹੀ ਹੁੰਦੇ ਨੇ ਤੀਜੇ ਨੇਤਰ ਨਾਲ, ਜਦੋਂ ਦਰਸ਼ਨ ਹੋ ਗਏ ਤੀਜਾ ਨੇਤਰ ਖੁੱਲ ਗਿਆ, ਤੇ ਉਸ ਤੀਸਰੇ ਅੰਦਰਲੇ ਸੁਰਤ ਦੇ ਨੇਤਰ ਖੁੱਲਣ ਨਾਲ, ਤੀਜਾ ਨੇਤਰ ਹੈ ਸੁਰਤ ਦਾ ਨੇਤਰ, ਉਹ ਨੇਤਰ ਖੁੱਲਣ ਨਾਲ, ਉਹ ਨਿਗਾਹ ਖੁੱਲਣ ਨਾਲ, ਜਿਸ ਨਾਲ ਪ੍ਰਭੂ ਦੇ ਦਰਸ਼ਨ ਹੁੰਦੇ ਨੇ, ਫਿਰ ਤਾਂ ਭਾਈ ਸਾਰੇ ਖੰਡ ਮੰਡਲ ਵਰ ਵੰਡ ਦਿਸਣ ਲੱਗ ਪੈਂਦੇ ਨੇ, ਫਿਰ ਤੇ ਸਾਰੀ ਸ੍ਰਿਸ਼ਟੀ ਦਾ ਗਿਆਨ ਹੋ ਜਾਂਦਾ। ਕਿਉਂਕਿ ਆ ਸਰੀਰਕ ਅੱਖਾਂ ਦਾ ਇਨ੍ਹਾਂ ਦਾ ਹੱਦ ਬੰਨਾ ਹੈ। ਇਹ ਕਿਸੇ ਹੱਦ ਤੱਕ ਤੱਕ ਸਕਦੀਆਂ ਨੇ, ਕੰਨ ਕਿਸੇ ਹੱਦ ਤੱਕ ਸੁਣ ਸਕਦੇ ਨੇ, ਹੱਥ ਪੈਰ ਕਿਸੇ ਹੱਦ ਤੱਕ ਸਾਨੂੰ ਲਿਜਾ ਸਕਦੇ ਨੇ, ਇਨ੍ਹਾਂ ਦੇ ਹੱਦ ਬੰਨੇ ਨੇ। ਪਰ ਦਰਸ਼ਨ ਹੁੰਦੇ ਨੇ ਅੰਦਰਲੇ ਨੇਤਰ ਨਾਲ, ਜਦੋਂ ਦਰਸ਼ਨ ਹੋ ਗਏ ਅੰਦਰਲਾ ਨੇਤਰ ਖੁੱਲ ਗਿਆ ਤੇ ਅੰਦਰਲੇ ਨੇਤਰ ਖੁੱਲਣ ਤੇ ਫਿਰ ਤੇ ਸਾਰੀ ਸ੍ਰਿਸ਼ਟੀ ਨਜ਼ਰ ਆ ਜਾਂਦੀ ਹੈ। ਐਸੀ ਨਿਗਾਹ ਰੱਖਣ ਵਾਲਿਆਂ ਨੇ ਆਖਿਆ ਸੀ ਲੱਖ ਆਗਾਸਾਂ ਆਗਾਸ, ਲੱਖ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਓੜਕ ਓੜਕ ਪਾੜ ਥਕੇ ਵੇਦ ਕਹਿਣ ਇੱਕ ਵਾਰ। ਉਨ੍ਹਾਂ ਨੂੰ ਫਿਰ ਕਈ ਆਕਾਸ ਦਿਖਾਈ ਦੇਣੇ, ਕਈ ਪਾਤਾਲ, ਅੰਤ ਹੀ ਕੋਈ ਨਹੀਂ। ਜੇ ਕੋ ਕਥਾ ਤਾਂ ਅੰਤ ਨਾ ਅੰਤ। ਫਿਰ ਉਨ੍ਹਾਂ ਨੂੰ ਉਹ ਸਾਰੀ ਵਿਸ਼ਾਲ ਸ੍ਰਿਸ਼ਟੀ ਨਜ਼ਰ ਆਉਂਦੀ ਹੈ ਜਿਸ ਦਾ ਕਥਨ ਕਰਨ ਜਾਈਏ ਤੇ ਅੰਤ ਹੋ ਨਹੀਂ ਸਕਦਾ। ਜੇ ਕੋ ਕਥਾ ਤਾਂ ਅੰਤ ਨਾ ਅੰਤ। ਜੇ ਕੋਈ ਗਿਣਤੀ ਦਾ ਕਥਨ ਕਰਨਾ ਚਾਹੇ ਤਾਂ ਗਿਣਤੀ ਦਾ ਕਥਨ ਹੋ ਨਹੀਂ ਸਕਦਾ, ਗਿਣਤੀ ਹੋ ਨਹੀਂ ਸਕਦੀ। ਸਾਰੀ ਸ੍ਰਿਸ਼ਟੀ ਨਿਗਾਹ ਵਿੱਚ ਏ ਪਰ ਗਿਣਤੀ ਹੋ ਨਹੀਂ ਸਕਦੀ। ਕਿਸਦੀ ਨਿਗਾਹ ਵਿੱਚ ਆ ਗਈ? ਜੋ ਸੱਚਖੰਡ ਨੂੰ ਪਾ ਗਿਆ। ਤਿੱਥੈ ਲੋ ਲੋ ਆਕਾਰ, ਤਿੱਥੈ ਉਸ ਸੱਚਖੰਡ ਵਾਲੀ ਅਵਸਥਾ ਵਿੱਚ। ਲੋ ਲੋ ਕਈ ਲੋਕ, ਕਈ ਭਵਨ, ਕਈ ਆਕਾਰ, ਕਈ ਕਿਸਮ ਦੇ ਜੀਵਾਂ ਦੇ ਆਕਾਰ ਦਿਸਦੇ ਨੇ। ਜਿਵ ਜਿਵ ਹੁਕਮ ਤਿਵੇਂ ਤਿਵ ਕਾਰ। ਹੁਣ ਚਾਹੇ ਸ੍ਰਿਸ਼ਟੀ ਵਿੱਚ ਭਵਨ ਕਿੰਨੇ ਨੇ, ਧਰਤੀਆਂ ਕਿੰਨੀਆਂ ਨੇ, ਜੀਵ ਕਿੰਨੇ ਹੀ ਨੇ, ਪਰ ਹਰ ਥਾਂ ਉਸ ਮਾਲਕ ਦਾ ਹੁਕਮ ਚੱਲਦਾ ਹੈ, ਇਹ ਵੀ ਦਿਸ ਪੈਂਦਾ ਹੈ। ਜਿਵੇਂ ਜਿਵੇਂ ਮਾਲਕ ਦਾ ਹੁਕਮ ਹੈ ਤਿਵੇਂ ਤਿਵੇਂ ਉਸਦੇ ਹੁਕਮ ਵਿੱਚ ਕਾਰ ਕਰ ਰਹੀ ਹੈ ਸਾਰੀ ਸ੍ਰਿਸ਼ਟੀ, ਇਹ ਦਿਸ ਪੈਂਦਾ ਹੈ। ਬੰਦਾ ਵੇਖਦਾ ਹੈਰਾਨ ਹੁੰਦਾ ਹੈ ਕਿੰਨੀ ਵਿਸ਼ਾਲ ਹੈ ਸ੍ਰਿਸ਼ਟੀ, ਅੰਤ ਹੀ ਕੋਈ ਨਹੀਂ, ਪਰ ਹਰ ਥਾਂ ਪਰਮਾਤਮਾ ਦਾ ਹੁਕਮ ਚੱਲ ਰਿਹਾ, ਉਸਦੇ ਹੁਕਮ ਵਿੱਚ ਚੱਲ ਰਹੀ ਹੈ। ਜਿਵੇਂ ਜਿਵੇਂ ਉਹਦਾ ਹੁਕਮ ਹੁੰਦਾ ਹੈ ਤਿਵੇਂ ਤਿਵੇਂ ਜੀਵ ਕਰ ਰਹੇ ਨੇ। ਸ੍ਰਿਸ਼ਟੀ ਵੀ ਉਹਦੇ ਹੁਕਮ ਵਿੱਚ ਹੈ, ਧਰਤੀਆਂ ਵੀ ਉਹਦੇ ਹੁਕਮ ਵਿੱਚ ਨੇ, ਤੇ ਜੀਵ ਵੀ ਉਹਦੇ ਹੁਕਮ ਵਿੱਚ ਨੇ। ਸਭ ਕੁਝ ਉਹਦੇ ਹੁਕਮ ਵਿੱਚ ਕਾਰ ਚੱਲ ਰਹੀ ਹੈ, ਸਭ ਕੰਮ ਉਹਦੇ ਹੁਕਮ ਵਿੱਚ ਹੋ ਰਿਹਾ। ਕੋਈ ਵੀ ਹੁਕਮ ਤੋਂ ਬਾਹਰ ਜਾ ਨਹੀਂ ਸਕਦਾ, ਹੁਕਮ ਦੀ ਉਲੰਘਣਾ ਹੋ ਨਹੀਂ ਸਕਦੀ। ਇਹ ਸੋਝੀ ਆ ਜਾਂਦੀ ਹੈ। ਐਡੀ ਵੱਡੀ ਸ੍ਰਿਸ਼ਟੀ, ਅਣਗਿਣਤ ਲੋਕ, ਅਣਗਿਣਤ ਜੀਵ, ਸਾਰੇ ਉਸਦੇ ਹੁਕਮ ਵਿੱਚ ਬੱਝੇ ਨੇ, ਉਹਦੇ ਹੁਕਮ ਵਿੱਚ ਬੱਝੇ ਕੰਮ ਕਰ ਰਹੇ ਨੇ, ਕਾਰ ਕਮਾ ਰਹੇ ਨੇ। ਦੇਖ ਕੇ ਬੰਦਾ ਹੈਰਾਨ ਹੁੰਦਾ ਹੈ। ਵੇਖ ਹੈ, ਵਿਗਸ ਹੈ, ਕਰ ਵਿਚਾਰ ਹੈ, ਔਰ ਐਡੀ ਸਾਰੀ ਸ੍ਰਿਸ਼ਟੀ ਸਾਰੀ ਉਸਦੇ ਹੁਕਮ ਵਿੱਚ ਬੰਨੀ ਹੈ, ਉਹਦੇ ਹੁਕਮ ਵਿੱਚ ਕਾਰ ਕਰ ਰਹੀ ਹੈ, ਪਰ ਪਰਮਾਤਮਾ ਨੂੰ ਸਿਰਦਰਦੀ ਕੋਈ ਨਹੀਂ, ਹੈਡੇਕ ਕੋਈ ਨਹੀਂ। ਤੁਹਾਡਾ ਬਿਜ਼ਨਸ ਥੋੜਾ ਜਿਹਾ ਵੱਡਾ ਹੋ ਗਿਆ ਤੇ ਹੈਡੇਕ ਵੀ ਵੱਧ ਜਾਂਦੀ ਹੈ। ਹੁਣ ਇਹਨੂੰ ਚਲਾਵਾਂ ਕਿਵੇਂ, ਇਹਨਾਂ ਨੂੰ ਸਾਂਭਾਂ ਕਿਵੇਂ, ਆ ਇੰਨਾ ਸਟਾਫ ਹੈ ਇਹਨੂੰ ਕਿਵੇਂ ਸਾਂਭਾਂ, ਇਹ ਸਾਰਾ ਕੰਮ ਕਿਵੇਂ ਚਲਾਵਾਂ। ਬੰਦਾ ਸਾਰੀ ਦਿਹਾੜੀ ਕੰਮ ਚ ਬੱਝਾ ਰਹਿੰਦਾ ਕਿ ਨਹੀਂ। ਐਡੀ ਸ੍ਰਿਸ਼ਟੀ ਚਲਾਉਣ ਵਾਲਾ, ਸਾਰਿਆਂ ਨੂੰ ਹੁਕਮ ਚ ਤੋਰਨ ਵਾਲਾ, ਤੇ ਸਿਰਦਰਦੀ ਕੋਈ ਨਹੀਂ, ਸਗੋਂ ਵੇਖਾ ਸਾਰਿਆਂ ਦੀ ਸੰਭਾਲ ਕਰ ਰਿਹਾ, ਵਿਗਸਾ ਖੁਸ਼ ਹੋ ਰਿਹਾ, ਸਿਰਦਰਦੀ ਤਾਂ ਇੱਕ ਪਾਸੇ, ਉਹ ਤੇ ਖੁਸ਼ ਹੋ ਰਿਹਾ। ਵੇਖਾ ਵਿਗਸਾ ਸਾਂਭਦਾ ਹੈ, ਸੰਭਾਲ ਕਰਦਾ ਔਰ ਖੁਸ਼ ਹੋ ਰਿਹਾ। ਕਰ ਵਿਚਾਰ ਆਪਣੇ ਜੀਵਾਂ ਦੀ, ਵਿਚਾਰ ਕਰ ਕਰ ਆਪਣੇ ਪੈਦਾ ਕੀਤਾ ਜੀਵਾਂ ਦੀ, ਵਿਚਾਰ ਕਰ ਕਰਕੇ ਉਨ੍ਹਾਂ ਦੀ ਸਾਂਭ ਕਰ ਕਰਕੇ ਉਨ੍ਹਾਂ ਦੀ ਸੰਭਾਲ ਕਰ ਕਰਕੇ ਉਹਦੇ ਖੁਸ਼ ਹੋ ਰਿਹਾ। ਨਾਨਕ ਕਥਨਾ ਕਰੜਾ ਸਾਰ, ਨਾਨਕ ਕਥਨਾ ਕਰੜਾ ਸਾਰ। ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਸ ਅਵਸਥਾ ਨੂੰ ਪੂਰੀ ਤਰ੍ਹਾਂ ਬਿਆਨ ਕਰਨਾ ਬਿਲਕੁਲ ਇੰਪੋਸੀਬਲ ਹੈ, ਹੋ ਨਹੀਂ ਸਕਦਾ। ਅਜਿਵੇਂ ਲੋਹਾ ਚਬਾਉਣਾ, ਕੌਣ ਲੋਹਾ ਚਬਾ ਸਕਦਾ? ਲੋਹਾ ਚਬਾਇਆ ਜਾ ਸਕਦਾ? ਸਾਰ ਕਹਿੰਦੇ ਨੇ ਲੋਹੇ ਨੂੰ, ਲੋਹਾ ਕਿੰਨਾ ਕਰੜਾ ਹੁੰਦਾ, ਕੌਣ ਚਬਾ ਸਕਦਾ ਲੋਹੇ ਨੂੰ? ਬਸ ਇਸ ਅਵਸਥਾ ਦਾ ਪੂਰਾ ਬਿਆਨ ਕਰਨਾ, ਇਸ ਨੂੰ ਪੂਰੀ ਤਰ੍ਹਾਂ ਡਿਸਕ੍ਰਾਈਬ ਕਰਨਾ, ਇਹ ਤੇ ਇਵੇਂ ਔਖਾ ਹੈ ਜਿਵੇਂ ਲੋਹਾ ਚਬਾਉਣਾ ਔਖਾ, ਜਿਵੇਂ ਇੰਪੋਸੀਬਲ ਹੈ ਲੋਹਾ ਚਬਾਉਣਾ, ਐਨ ਇਵੇਂ ਇੰਪੋਸੀਬਲ ਹੈ ਇਸ ਅਵਸਥਾ ਦਾ ਪੂਰਾ ਬਿਆਨ ਕਰਨਾ। ਕਿਹੜਾ? ਸੱਚਖੰਡ ਵਾਲੀ ਅਵਸਥਾ। ਇਸ ਅਵਸਥਾ ਨੂੰ ਤੇ ਅਨੁਭਵ ਕੀਤਾ ਜਾ ਸਕਦਾ, ਬਿਆਨਿਆ ਨਹੀਂ ਜਾ ਸਕਦਾ। ਇਸੇ ਕਰਕੇ ਕਬੀਰ ਜੀ ਨੇ ਆਖਿਆ ਸੀ, 52 ਅੱਛਰ ਲੋਕ ਤ੍ਰੈ ਸਭ ਕੁਝ ਇਨਹੀ ਮਾਹੇ, ਇਹ ਅੱਖਰ ਖਿਰ ਜਾਹੇਂਗੇ, ਓਏ ਅਖਰ ਇਨ ਮਾਹੇ ਇਨ ਮੈਂ ਨਾਹੇ। ਅਬੋਨੀਆਂ ਦੇ ਅੱਖਰਾਂ ਵਿਚ ਇਹ ਅਵਸਥਾ ਬਿਆਨ ਹੋ ਨਹੀਂ ਸਕਦੀ, ਇਸ ਨੂੰ ਤੇ ਐਕਸਪੀਰੀਅੰਸ ਕਰਨਾ ਪਵੇਗਾ। ਆ ਹੁਣ 37ਵੀਂ ਪੌੜੀ, ਇਸ ਤੋਂ ਅੱਗੇ ਸਰਵਣ ਕਰਾਂਗੇ। ਜਤ ਪਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਪਾਓ ਖੱਲਾਂ ਅਗਨੀ ਤਪਤਾਓ, ਪਾਂਡਾ ਪਾਓ ਅੰਮ੍ਰਿਤ ਤਿਤ ਢਾਲ, ਕੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਜ਼ਰ ਕਰਮ ਤਿੰਨਕਾਰ, ਜਿਨ ਕੋ ਨਜ਼ਰੇ ਕਰਮ ਤਿੰਨਕਾਰ, ਨਾਨਕ ਨਦਰੀ ਨਜ਼ਰ ਨਿਹਾਲ, ਨਾਨਕ ਨਦਰੀ ਨਜ਼ਰ ਨਿਹਾਲ। ਜਤ ਪਹਾਰਾ, ਪਹਾਰਾ ਕਹਿੰਦੇ ਨੇ ਸੁਨਿਆਰੇ ਦੀ ਦੁਕਾਨ ਨੂੰ, ਸੁਨਿਆਰੇ ਦੀ ਹੱਟੀ ਨੂੰ ਪਹਾਰਾ ਆਖੀ। ਜਤ ਪਹਾਰਾ, ਹੁਣ ਜਤ ਕੀ ਹੈ? ਜਤ ਦਾ ਮਤਲਬ ਹੈ ਕਾਬੂ। ਕਾਹਦਾ ਕਾਬੂ? ਗਿਆਨ ਇੰਦਰੀਆਂ ਤੇ ਕਾਬੂ, ਆਪਣੇ ਮਨ ਤੇ ਕਾਬੂ, ਆਪਣੇ ਗਿਆਨ ਇੰਦਰੀਆਂ ਤੇ ਕਾਬੂ। ਅੱਖਾਂ ਮਾੜਾ ਨਾ ਤੱਕਣ, ਕੰਨ ਮਾੜਾ ਨਾ ਸੁਣਨ, ਨਾਸਾਂ ਵਿਕਾਰ ਵਾਲਾ ਵਾਸ ਨਾ ਲੈਣ, ਜ਼ਬਾਨ ਮਾੜਾ ਨਾ ਖਾਵੇ। ਇਹ ਸਾਰੇ ਗਿਆਨ ਇੰਦਰੀਆਂ ਤੇ ਜੋ ਕਾਬੂ ਹੁੰਦਾ ਹੈ ਨਾ, ਤੇ ਵਿਕਾਰਾਂ ਤੇ ਜੋ ਕਾਬੂ ਪਾਈਦਾ, ਇਸ ਨੂੰ ਕਹੀਦਾ ਜਤ। ਇਹਦੇ ਵਿਚ ਗਿਆਨ ਇੰਦਰੀਆਂ ਵਿਚ ਦੂਜੀਆਂ ਇੰਦਰੀਆਂ ਸਾਰੀਆਂ ਆ ਜਾਂਦੀਆਂ ਨੇ, ਸਾਰੀਆਂ ਇੰਦਰੀਆਂ ਆ ਜਾਂਦੀਆਂ। ਤੋ ਕਹਿੰਦੇ ਨੇ ਜਤ ਪਹਾਰਾ, ਭਾਈ ਤੂੰ ਗਿਆਨ ਇੰਦਰੀਆਂ ਤੇ ਕਾਬੂ ਪਾਉਣਾ, ਆਪਣੇ ਮਨ ਤੇ ਕਾਬੂ ਪਾਉਣਾ, ਇਸ ਨੂੰ ਤੂੰ ਇੰਜ ਮੰਨ ਜਿਵੇਂ ਸੁਨਿਆਰੇ ਦੀ ਦੁਕਾਨ ਹੈ। ਜਤ ਪਹਾਰਾ, ਜਤ ਨੂੰ ਤੂੰ ਪਹਾਰਾ ਬਣਾ। ਔਰ ਮੈਂ ਕੱਲ ਹੀ ਸਮਝਾਇਆ ਸੀ, ਕਈ ਸਾਧ ਸੰਤ ਖਾਸ ਕਰਕੇ ਜੋਗੀ ਇਸ ਨੂੰ ਕਹਿੰਦੇ ਨੇ ਪ੍ਰਤਿਹਾਰ, ਕਾਬੂ ਪਾਉਣਾ, ਵਸ ਕਰਨਾ। ਧੀਰਜ ਸੁਨਿਆਰ, ਜਿਵੇਂ ਜਾਤਿਕ ਗੁਣ ਹੈ ਤਿਵੇਂ ਧੀਰਜ ਗੁਣ। ਧੀਰਜ ਗੁਣ ਨੂੰ ਤੂੰ ਸੁਨਿਆਰਾ ਬਣਾ, ਧੀਰਜ ਗੁਣ ਤੇਰਾ ਸੁਨਿਆਰਾ ਹੋਵੇ, ਜਤ ਹੋਵੇ ਸੁਨਿਆਰੇ ਦੀ ਦੁਕਾਨ, ਧੀਰਜ ਹੋਵੇ ਸੁਨਿਆਰਾ। ਹੁਣ ਭਾਵ ਤਾਂ ਸਮਝਾਉਣ ਦਾ ਇਹ ਗੱਲ ਹੈ ਕਿ ਆਹ ਦੋ ਗੁਣ ਹੋਣੇ ਚਾਹੀਦੇ ਨੇ ਪੱਲੇ, ਜਤ ਵੀ ਤੇ ਧੀਰਜ ਵੀ। ਧੀਰਜ ਹੈ ਸ਼ਾਂਤ ਟਿਕਾਓ ਵਾਲਾ ਸੁਭਾਅ, ਸੰਤੋਖ ਸਬਰ ਵਾਲਾ ਸੁਭਾਅ। ਅਹਿਰਣ ਮਤ, ਮਤ ਕਹਿੰਦੇ ਨੇ ਅਕਲ ਨੂੰ, ਚੰਗੀ ਮਤ ਚੰਗੀ ਅਕਲ, ਇਹ ਹੋਵੇ ਅਹਿਰਣ। ਤੇ ਅਹਿਰਣ ਹੁੰਦਾ ਉਹ ਲੋਹੇ ਦਾ ਟੁਕੜਾ ਜਿਹਦੇ ਤੇ ਰੱਖ ਕੇ ਸੁਨਿਆਰਾ ਆਪਣੀ ਨਿੱਕੀ ਜਿਹੀ ਹਥੌੜੀ ਨਾਲ ਗਹਿਣਿਆਂ ਨੂੰ ਸ਼ੇਪ ਕਰਿਆ ਕਰਦਾ, ਗਹਿਣਿਆਂ ਨੂੰ ਆਕਾਰ ਦਿੰਦਾ। ਉਹ ਲੋਹੇ ਜੇ ਦਾ ਸਲੈਬ ਹੁੰਦਾ ਜਿਹਦੇ ਤੇ ਰੱਖ ਕੇ ਉਹ ਗਹਿਣੇ ਕੱਢਦਾ। ਅੰਗਰੇਜ਼ੀ ਵਿੱਚ ਇਸ ਨੂੰ ਐਨਵਿਲ ਕਹਿ ਦਿੰਦੇ ਨੇ, ਐਨਵਿਲ। ਅਹਿਰਣ ਮਤ, ਚੰਗੀ ਮਤ, ਵਿਵੇਕ ਬੁੱਧੀ, ਇਹ ਤੇਰੀ ਅਹਿਰਣ ਹੋਵੇ। ਵੇਦ ਹਥਿਆਰ, ਵੇਦ ਦਾ ਮਤਲਬ ਹੈ ਧਰਮ ਗ੍ਰੰਥ, ਤੇ ਧਰਮ ਗ੍ਰੰਥ ਦਾ ਮਤਲਬ ਹੈ ਧਰਮ ਗ੍ਰੰਥਾਂ ਵਿਚ ਲਾ ਉਪਦੇਸ਼, ਬਾਣੀ ਉਪਦੇਸ਼। ਵੇਦ ਦਾ ਮਤਲਬ ਹੈ ਧਰਮ ਗ੍ਰੰਥਾਂ ਦਾ ਉਪਦੇਸ਼, ਬਾਣੀ ਉਪਦੇਸ਼, ਰੱਬੀ ਬਾਣੀ ਦਾ ਉਪਦੇਸ਼। ਇਹ ਹੋਵੇ ਤੇਰੇ ਹੱਥ ਵਿਚ ਹਥਿਆਰ, ਭਾਵ ਹਥੌੜਾ, ਨਿੱਕੀ ਜਿਹੀ ਹਥੌੜੀ। ਸੁਨਿਆਰੇ ਕੋਲ ਵੱਡਾ ਹਥੌੜਾ ਥੋੜਾ ਹੁੰਦਾ, ਨਿੱਕੀ ਜਿਹੀ ਹਥੌੜੀ ਜਿਹਦੇ ਨਾਲ ਉਹ ਗਹਿਣੇ ਕੱਢਦਾ। ਇਹ ਹਥਿਆਰ ਹੋਵੇ ਤੇਰੇ ਕੋਲ ਗਹਿਣੇ ਕੱਢਣ ਲਈ। ਸੁਨਿਆਰੇ ਨੇ ਗਹਿਣੇ ਕੱਢਣੇ ਨੇ, ਤਾਂ ਹੱਥ ਵਿਚ ਹਥੌੜੀ ਕਿਹੜੀ ਚਾਹੀਦੀ ਹੈ? ਇਹ ਹੈ ਧਰਮ ਗ੍ਰੰਥਾਂ ਦਾ ਉਪਦੇਸ਼, ਬਾਣੀ ਉਪਦੇਸ਼। ਪਾਓ ਖੱਲਾਂ, ਖੱਲਾਂ ਹੁੰਦੀਆਂ ਧੌਂਕਣੀਆਂ। ਆ ਕਦੇ ਲੁਹਾਰ ਦੇ ਕਿਤੇ ਵੇਖਿਆ ਹੋਵੇ, ਪਿੰਡਾਂ ਚ ਲੁਹਾਰ ਹੁੰਦੇ ਸਨ, ਉਹ ਚਮੜੀ ਦੀਆਂ ਚਮੜੀ ਦੇ ਬੈਗ ਜਿਹੜੇ ਹੱਥ ਨਾਲ ਐ ਫੇਰਦੇ ਸਨ, ਤੇ ਉਹਦੇ ਚੋਂ ਹਵਾ ਨਿਕਲਦੀ ਸੀ ਤੇ ਕੋਲੇ ਦਗਦੇ ਸਨ। ਪੁਰਾਣੇ ਜ਼ਮਾਨਿਆਂ ਚ ਨਾ ਚਮੜੇ ਦੇ ਬੈਗ ਜੇ ਬਣਾਏ ਹੁੰਦੇ ਸਨ, ਉਹਨਾਂ ਨੂੰ ਹੱਥਾਂ ਨਾਲ ਐ ਦਬਦੇ ਸੀ ਤੇ ਫਿਰ ਖਿੱਚ ਲੈਣਾ, ਦਬਣੇ ਖਿੱਚ ਲੈਣਾ। ਇਸ ਤਰ੍ਹਾਂ ਕਰਨ ਨਾਲ ਉਹਨਾਂ ਨਾਲ ਲੱਗੀਆਂ ਹੁੰਦੀਆਂ ਸੀ ਟਿਊਬਸ, ਉਹ ਗਾਹਾਂ ਅੱਗ ਚ ਹਵਾ ਦਿੰਦੀਆਂ ਸੀ ਤੇ ਕੋਲੇ ਦਗਦੇ ਸਨ। ਔਰ ਇੰਗਲਿਸ਼ ਚ ਇਹਨਾਂ ਨੂੰ ਆਖ ਦੇਈਦਾ ਹੈ ਬੈਲੋਸ। ਪਾਓ ਖੱਲਾਂ, ਪਾਓ ਦਾ ਮਤਲਬ ਹੈ ਡਰ, ਪ੍ਰੇਮ। ਪਾਓ ਪਾਓ ਪ੍ਰੇਮ ਨੂੰ ਵੀ ਕਹਿੰਦੇ ਨੇ, ਤੇ ਇੱਥੇ ਡਰ ਅਦਬ ਸਤਿਕਾਰ ਦਾ ਅਰਥ ਲਿਆ ਗਿਆ। ਪਾਓ ਵਾਲਾ, ਪਾਓ ਪ੍ਰੇਮ, ਪਾਓ ਡਰ, ਪਾਓ ਪ੍ਰੇਮ, ਪਾਓ ਡਰ। ਤੇ ਇੱਥੇ ਪਾਓ ਦਾ ਅਰਥ ਹੈ ਡਾਰੇ ਅਦਬ ਸਤਿਕਾਰ, ਡਾਰੇ ਅਦਬ ਪਰਮੇਸ਼ਰ ਦਾ ਡਰ ਪਾਓ। ਪਾਓ ਖੱਲਾਂ, ਜਿਹੜਾ ਪਰਮੇਸ਼ਰ ਦਾ ਡਾਰੇ ਅਦਬ ਹਿਰਦੇ ਚ ਵਸਾਉਣਾ ਹੈ, ਇਹ ਖੱਲਾਂ ਨੇ, ਇਹ ਬੈਲੋਜ ਨੇ ਚਾਹੀਦੀਆਂ ਨਾਲ। ਅਗਨ ਤਪਤਾਓ, ਅਗਨ ਤਪਤਾਓ, ਇਸ ਤਰ੍ਹਾਂ ਅਗਨ ਅੰਦਰ ਅਗਨ ਪੈਦਾ ਕਰਨੀ। ਅਗਨ ਕੀ ਹੈ? ਪ੍ਰਾਣਾਮਈ ਸ਼ਕਤੀ, ਉਸਨੂੰ ਅਗਨ ਆਖਿਆ। ਇਹ ਪੈਦਾ ਕਰਨੀ, ਤਪ ਤਾਓ ਤਾ ਦੇਣਾ, ਤਪ ਤਾਓ ਤਾ ਦੇਣਾ, ਕਾਲ ਕਮਾਈ ਜਿਹੜੀ ਬੰਦਗੀ ਦੀ ਕਾਲ ਕਮਾਈ ਕਰੇਗਾ ਨਾ ਤੂੰ ਤਪ ਤਾਓ ਤਪ ਆਖਿਆ ਏ ਬੰਦਗੀ ਨੂੰ ਕਾਲਣਾ ਨੂੰ ਮਿਹਨਤ ਨੂੰ ਤੇ ਤਾਓ ਆਖਿਆ ਸੇਕ ਨੂੰ ਤਾਓ ਕਹਿੰਦੇ ਨੇ ਸੇਕ ਨੂੰ ਅਗਨੀ ਅੱਗ ਆ ਜਿਹੜੀ ਬੰਦਗੀ ਦੀ ਮਿਹਨਤ ਤੂੰ ਕਰੇਗਾ ਇਹ ਜਿਵੇਂ ਹੈ ਅੱਗ ਦਗਾਉਣੀ ਤੇ ਸੇਕ ਦੇਣਾ ਕਾਹਨੂੰ ਕਿਸ ਨੂੰ ਸੇਕ ਦੇਈਦਾ ਭਾਈ ਸੁਨਿਆਰਾ ਕਿਹੜੀ ਚੀਜ਼ ਨੂੰ ਸੇਕ ਦੇਵੇਗਾ ਕੁਠਾਲੀ ਚ ਪਾਇਆ ਸੋਨਾ ਉਹਨੂੰ ਪਹਿਲਾਂ ਢਾਲਦਾ ਨਾ ਉਹਨੂੰ ਸੇਕ ਦਿੰਦਾ ਫੇਰ ਹੀ ਜਦੋਂ ਉਹ ਪਿਘਲ ਜਾਂਦਾ ਹੈ ਫੇਰ ਉਹਨੂੰ ਪਿਘਲੇ ਹੋਏ ਸੋਨੇ ਨੂੰ ਸ਼ੁੱਧ ਕਰਕੇ ਫੇਰ ਉਹਨੂੰ ਉਹ ਢਾਲ ਕੇ ਤੇ ਫੇਰ ਗਹਿਣੇ ਬਣਾਉਂਦਾ ਤੋ ਕਹਿੰਦੇ ਨੇ ਤਪ ਤਾਓ ਬੰਦਗੀ ਨਾਲ ਤਾ ਦੇ ਕੇ ਇਸ ਤਪੱਸਿਆ ਦੇ ਸੇਕ ਨਾਲ ਤਾਲ ਦੇ ਕੇ ਬੰਦਗੀ ਦੇ ਸੇਕ ਨਾਲ ਤਾਲ ਤਾ ਦੇ ਕੇ ਤੇ ਤੂੰ ਆਪਣਾ ਜਿਹੜਾ ਮਨ ਹੈ ਇਹਨੂੰ ਗਹਿਣਾ ਬਣਾਉਣਾ ਸੁਨਿਆਰਾ ਤਾਂ ਸੋਨੇ ਤੋਂ ਗਹਿਣਾ ਬਣਾਉਂਦਾ ਤੂੰ ਆਪਣੇ ਮਨ ਨੂੰ ਗਹਿਣਾ ਬਣਾਉਣਾ ਆਪਣੇ ਮਨ ਨੂੰ ਕੱਢਣਾ ਆਪਣੇ ਮਨ ਨੂੰ ਸੋਹਣਾ ਬਣਾਉਣਾ ਭਾਂਡਾ ਪਾਓ ਭਾਂਡਾ ਕਹਿੰਦੇ ਨੇ ਕਰੂਸੀਬਲ ਨੂੰ ਕੁਠਾਲੀ ਕਰੂਸੀਬਲ ਕੁਠਾਲੀ ਹੋਵੇ ਪ੍ਰੇਮ ਦੀ ਪਹਿਲਾਂ ਆਇਆ ਸੀ ਪਾਓ ਦਾਰੇ ਅਦਬ ਹੁਣ ਆਇਆ ਪਾਓ ਪ੍ਰੇਮ ਪਾਓ ਦਾਰੇ ਅਦਬ ਪਾਓ ਪ੍ਰੇਮ ਭਾਂਡਾ ਪਾਓ ਪ੍ਰਭੂ ਦੇ ਪ੍ਰੇਮ ਨੂੰ ਤੂੰ ਕੁਠਾਲੀ ਬਣਾ ਅੰਮ੍ਰਿਤ ਤਿਤ ਢਾਲ ਤਿਤ ਉਸ ਕੁਠਾਲੀ ਵਿਚ ਅੰਮ੍ਰਿਤ ਢਾਲ ਅੰਮ੍ਰਿਤ ਚੁਆ ਹੁਣ ਇਸ ਤਰ੍ਹਾਂ ਆਪਣੇ ਮਨ ਨੂੰ ਬਣਾ ਸੁਨਿਆਰਾ ਤੇ ਦਸਮ ਦੁਆਰ ਵਿਚ ਤੂੰ ਅੰਮ੍ਰਿਤ ਚੁਆ ਆਪਣੇ ਮਨ ਨੂੰ ਕੱਢ ਸੋਹਣਾ ਬਣਾ ਤੇ ਦਸਮ ਦੁਆਰ ਵਿਚ ਅੰਮ੍ਰਿਤ ਚੁਆ ਘੜੀਐ ਸ਼ਬਦ ਸੱਚੀ ਟਕਸਾਲ ਘੜੀਐ ਘੜੀ ਦਾ ਏ ਕੀ ਘੜੀ ਦਾ ਏ ਮਨ ਘੜੀ ਦਾ ਏ ਘੜੀਐ ਮਨ ਘੜੀ ਦਾ ਏ ਸ਼ਬਦ ਟਕਸਾਲ ਸ਼ਬਦ ਰੂਪੀ ਫੈਕਟਰੀ ਟਕਸਾਲ ਕਹਿੰਦੇ ਨੇ ਫੈਕਟਰੀ ਨੂੰ ਇਹ ਜਿਹੜੀ ਬੰਦਗੀ ਦੀ ਸ਼ਬਦ ਦੀ ਬਾਣੀ ਦੀ ਜੋ ਟਕਸਾਲ ਹੈ ਸੱਚੀ ਟਕਸਾਲ ਹੈ ਇਸ ਟਕਸਾਲ ਵਿਚ ਹੀ ਮਨ ਸੋਹਣਾ ਕੜਿਆ ਜਾਂਦਾ ਸ਼ਬਦ ਟਕਸਾਲ ਸੱਚੀ ਟਕਸਾਲ ਹੈ ਇਸ ਟਕਸਾਲ ਵਿਚ ਹੀ ਬੰਦੇ ਦਾ ਮਨ ਸੋਹਣਾ ਕੜਿਆ ਜਾ ਸਕਦਾ ਅੱਛਾ ਕੜਿਆ ਜਾ ਸਕਦਾ ਐਨ ਜਿਵੇਂ ਸੁਨਿਆਰਾ ਸੋਹਣਾ ਢਾਲ ਕੇ ਕੁਠਾਲੀ ਵਿਚ ਸ਼ੁੱਧ ਕਰਕੇ ਤੇ ਸੋਹਣਾ ਗਹਿਣਾ ਬਣਾ ਸਕਦਾ ਹੈ ਐਨ ਇਵੇਂ ਬੰਦਿਆ ਤੂੰ ਵੀ ਆਪਣਾ ਮਨ ਕੱਢ ਸਕਦਾ ਹੈ ਕਿਹੜੀ ਟਕਸਾਲ ਵਿਚ ਸ਼ਬਦ ਟਕਸਾਲ ਵਿਚ ਹੁਣ ਸ਼ਬਦ ਟਕਸਾਲ ਕੀ ਹੁੰਦੀ ਹੈ ਸਤਸੰਗਤ ਹੈ ਸ਼ਬਦ ਟਕਸਾਲ ਸਤਸੰਗਤ ਹੈ ਸ਼ਬਦ ਟਕਸਾਲ ਜਿੱਥੇ ਬਾਣੀ ਪੜੀ ਦੀ ਹੈ ਇੱਥੇ ਹੀ ਮਨ ਘੜ ਹੁੰਦਾ ਤਾਂ ਸ਼ਬਦ ਟਕਸਾਲ ਤੇ ਹੈ ਟਕਸਾਲ ਉਹ ਜਾਂਦਾ ਹੈ ਫੈਕਟਰੀ ਜਾਂ ਟਕਸਾਲ ਹੁੰਦਾ ਜਿੱਥੇ ਆ ਪੈਸੇ ਬਣਦੇ ਨੇ ਸਿੱਕੇ ਬਣਦੇ ਨੇ ਉਹਨੂੰ ਵੀ ਟਕਸਾਲ ਆਖੀਦਾ ਅੱਜ ਇੱਥੇ ਪਾਊਂਡ ਬਣਦੇ ਨੇ ਦਸ ਦਸ ਪੈਣੀਆਂ ਪੰਜ ਪੰਜ ਪੈਣੀਆਂ ਸਿੱਕੇ ਬਣਦੇ ਨੇ ਸਾਰੇ ਉਹ ਟਕਸਾਲ ਹੁੰਦੀ ਹੈ ਆਮ ਅਰਥਾਂ ਵਿਚ ਫੈਕਟਰੀ ਟਕਸਾਲ ਹੈ ਸ਼ਬਦ ਟਕਸਾਲ ਸ਼ਬਦ ਰੂਪੀ ਟਕਸਾਲ ਸ਼ਬਦ ਰੂਪੀ ਫੈਕਟਰੀ ਭਾਵ ਸਤਸੰਗ ਜਿੱਥੇ ਸ਼ਬਦ ਵਰਤਿਆ ਜਾਂਦਾ ਤੋ ਸਤਸੰਗ ਟਕਸਾਲ ਵਿਚ ਪਹੁੰਚ ਕੇ, ਇਸ ਸ਼ਬਦ ਟਕਸਾਲ ਵਿਚ ਪਹੁੰਚ ਕੇ ਮਨ ਘੜਿਆ ਜਾਂਦਾ, ਮਨ ਸੋਹਣਾ ਹੁੰਦਾ। ਜਿਨ ਕੋ ਨਦਰੇ ਕਰਮ ਤਿੰਨਕਾਰ, ਨਦਰੇ ਕਰਮ ਹੁੰਦਾ ਮੇਰ, ਰਾੜੇ ਨੂੰ ਸਿਆਰੀ ਲਾ ਵਾਂਗੂ ਜਿਵੇਂ ਬੋਲਦੀ ਹੈ। ਜਿਨ ਕਹੋ ਨਦਰੇ ਕਰਮ, ਜਿਨ ਕਹੋ ਜਿਨ੍ਹਾਂ ਤੇ ਨਦਰੇ ਕਰਮ ਮੇਰ, ਪਰਮਾਤਮਾ ਦੀ ਮੇਰ ਦੀ ਨਿਗਾਹ। ਜਿਨ ਕਹੋ ਨਦਰੇ ਕਰਮ, ਜਿਨ੍ਹਾਂ ਤੇ ਪਰਮਾਤਮਾ ਦੀ ਮੇਰ ਦੀ ਨਜ਼ਰ ਹੁੰਦੀ ਹੈ, ਤਿੰਨ ਕਾਰ ਇਹ ਮਨ ਦਾ ਘੜਨਾ ਉਨ੍ਹਾਂ ਦਾ ਕੰਮ ਹੈ। ਤਿੰਨ ਤਿੰਨਾਂ ਦਾ ਕਾਰ ਕੰਮ, ਮਨ ਨੂੰ ਘੜਨਾ ਇਹ ਤੇ ਉਨ੍ਹਾਂ ਦਾ ਕੰਮ ਹੈ ਜਿਨ੍ਹਾਂ ਤੇ ਪਰਮਾਤਮਾ ਦੀ ਮੇਹਰ ਹੁੰਦੀ ਹੈ। ਉਹ ਮਨ ਘੜਦੇ ਨੇ, ਉਹ ਆਪਣਾ ਮਨ ਸਹੀ ਕਰਦੇ ਨੇ, ਇਹ ਕੰਮ ਤਾਂ ਉਨ੍ਹਾਂ ਦਾ ਹੈ, ਦੂਜੇ ਨਹੀਂ ਕਰਦੇ। ਆਪਣੇ ਮਨ ਨੂੰ ਕੌਣ ਸੋਹਣਾ ਬਣਾਉਣ ਵਿਚ ਲੱਗਾ ਹੋਇਆ ਹੈ? ਜੀ ਤੇ ਪਰਮਾਤਮਾ ਦੀ ਮੇਹਰ ਹੈ। ਦੂਜੇ ਕਾਹਨੂੰ ਇਸ ਵੱਲ ਧਿਆਨ ਦਿੰਦੇ ਨੇ ਕਿ ਮੈਂ ਅੱਛਾ ਬਣਨਾ, ਆਪਣੇ ਮਨ ਨੂੰ ਚੰਗਾ ਬਣਾਉਣਾ, ਅੱਛਾ ਬਣਨਾ। ਜਿਨ ਕੋ ਨਦਰੇ ਕਰਮ, ਜਿਨ੍ਹਾਂ ਤੇ ਪਰਮਾਤਮਾ ਦੀ ਮੇਹਰ ਹੋ ਜਾਂਦੀ ਹੈ। ਤਿੰਨ ਬਹੁ ਵਚਨ ਹੈ, ਇਕ ਵਚਨ ਹੁੰਦਾ ਨਾ ਤਾਂ ਨੰਨੇ ਨੂੰ ਔਂਕੜ ਹੋਣਾ ਸੀ। ਤਿੰਨ ਤਿੰਨਾਂ ਦੀ ਕਾਰ ਕੰਮ, ਸਤਸੰਗਤ ਵਿਚ ਜਾ ਕੇ, ਸ਼ਬਦ ਟਕਸਾਲ ਵਿਚ ਜਾ ਕੇ ਮਨ ਨੂੰ ਸੋਹਣਾ ਬਣਾਉਣਾ, ਇਹ ਕਿਨ੍ਹਾਂ ਦਾ ਕੰਮ ਹੈ? ਇਹ ਤਾਂ ਉਨ੍ਹਾਂ ਦਾ ਕੰਮ ਹੈ ਜਿਨ੍ਹਾਂ ਤੇ ਪਰਮਾਤਮਾ ਦੀ ਮੇਹਰ ਹੁੰਦੀ ਹੈ। ਇਹ ਕੰਮ ਤਾਂ ਉਹ ਕਰਦੇ ਨੇ ਜਿਨ੍ਹਾਂ ਤੇ ਪਰਮਾਤਮਾ ਦੀ ਮੇਹਰ। ਨਾਨਕ ਨਦਰੀ ਨਦਰ ਨਿਹਾਲ, ਨਦਰੀ ਆਖਿਆ ਪਰਮੇਸ਼ਰ ਨੂੰ, ਨਦਰ ਮੇਹਰ ਕਰਕੇ ਨਿਹਾਲ ਕਰ ਦਿੰਦਾ। ਜਿਹੜੇ ਬੰਦੇ ਆਪਣੇ ਮਨ ਨੂੰ ਚੰਗਾ ਬਣਾ ਲੈਂਦੇ ਨੇ, ਸੋਹਣਾ ਬਣਾ ਲੈਂਦੇ ਨੇ, ਅੱਛਾ ਬਣਾ ਲੈਂਦੇ ਨੇ, ਨਿਰਮਲ ਕਰ ਲੈਂਦੇ ਨੇ, ਨਜ਼ਰੀ ਪਰਮਾਤਮਾ ਉਨ੍ਹਾਂ ਤੇ ਮੇਹਰ ਦੀ ਨਜ਼ਰ ਕਰਕੇ ਉਨ੍ਹਾਂ ਨੂੰ ਨਿਹਾਲ ਕਰ ਦਿੰਦਾ, ਖੁਸ਼ ਕਰ ਦਿੰਦਾ, ਸਦਾ ਲਈ ਖੁਸ਼ ਕਰ ਦਿੰਦਾ, ਹਮੇਸ਼ਾ ਹਮੇਸ਼ਾ ਲਈ ਖੁਸ਼ ਕਰ ਦਿੰਦਾ। ਇਹ ਸੀ 38ਵੀਂ ਪੌੜੀ ਜੋ ਆਪ ਜੀ ਨੇ ਸਰਵਣ ਕੀਤੀ। ਇਸ ਤੋਂ ਅੱਗੇ ਸ਼ਲੋਕ ਸਮਾਪਤੀ ਦਾ, ਇਸ ਨਾਲ, ਇਸ ਸ਼ਲੋਕ ਨਾਲ ਜਪਦੀ ਬਾਣੀ ਦੀ ਸਮਾਪਤੀ। ਸ਼ੁਰੂ ਵੀ ਸ਼ਲੋਕ ਨਾਲ ਹੋਈ ਸੀ, ਅੰਤ ਵੀ ਸ਼ਲੋਕ ਨਾਲ। ਮੂਲ ਮੰਤਰ ਤੋਂ ਬਾਅਦ ਜਪ ਦੀ ਬਾਣੀ ਸ਼ੁਰੂ ਹੋਈ ਸੀ ਤੇ ਜਪ ਦੇ ਜਿਹੜੇ ਪਹਿਲੇ ਬਚਨ ਸੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਆ ਦੋ ਪੰਕਤੀਆਂ ਇਹ ਸ਼ਲੋਕ ਹੈ। ਇਸ ਸ਼ਲੋਕ ਨਾਲ ਬਾਣੀ ਸ਼ੁਰੂ ਹੋਈ ਸੀ, ਅੰਤ ਵੀ ਸ਼ਲੋਕ ਨਾਲ ਹੈ ਤੇ ਅੰਤਲਾ ਸ਼ਲੋਕ ਕੀ ਹੈ? ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਜਗਤ ਨਹੀਂ ਬਣਨਾ, ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਜੇ ਅਖਰੀ ਅਰਥ ਕਰਨ ਜਾਈਏ, ਜੇ ਅਖਰੀ ਅਰਥ ਕਰਨ ਜਾਈਏ ਤਾਂ ਇਉਂ ਹੋਵੇਗਾ, ਵੀ ਪਵਨ ਗੁਰੂ ਹੈ ਸਾਡਾ, ਪਾਣੀ ਸਾਡਾ ਪਿਓ ਹੈ, ਮਾਂ ਸਾਡੀ ਧਰਤੀ ਹੈ, ਤੇ ਮਾਤ ਮਤਲਬ ਵੱਡੀ ਧਰਤੀ, ਸਾਡੀ ਵੱਡੀ ਮਾਂ ਹੈ, ਮਾਤਾ ਮਹਤ ਵੱਡੀ ਮਾਂ, ਮਾਤਾ ਮਹਤ ਵੱਡੀ ਮਾਂ, ਮਾਤਾ ਮਾਂ ਮਹਤ ਵੱਡੀ ਮਾਂ, ਅਖਰੀ ਅਰਥ ਹੋਏ।
ਪਾਵਰ ਚ ਸਮਝ ਲੈਣਾ। ਪਵਨ ਗੁਰੂ, ਇੱਥੇ ਪਵਨ ਆਖਿਆ ਪ੍ਰਾਣਾਂ ਨੂੰ, ਪਵਨ ਗੁਰੂ ਸਾਡੇ ਵਿੱਚ ਜੋ ਪ੍ਰਾਣ ਚੱਲ ਰਹੇ ਨੇ ਇਹ ਇੰਜੇ ਜਿਵੇਂ ਗੁਰੂ, ਜਿਵੇਂ ਗੁਰੂ ਬਿਨਾਂ ਰੂਹਾਨੀ ਜੀਵਨ ਨਹੀਂ ਹੋ ਸਕਦਾ, ਐਵੇਂ ਪ੍ਰਾਣਾਂ ਬਿਨਾਂ ਜ਼ਿੰਦਗੀ ਚੱਲ ਨਹੀਂ ਸਕਦੀ। ਪਵਨ ਹਵਾ ਨੂੰ ਵੀ ਕਹਿ ਦਿੰਦੇ ਨੇ, ਪਵਨ ਪ੍ਰਾਣਾਂ ਨੂੰ ਵੀ ਕਹਿ ਦਿੰਦੇ ਨੇ। ਪਾਣੀ ਪਿਤਾ, ਪਾਣੀ ਇੰਜੇ ਜਿਵੇਂ ਪਿਤਾ, ਜਿਵੇਂ ਬੰਦੇ ਦੇ ਜਨਮ ਲਈ ਮਾਂ ਪਿਓ ਬੜੇ ਜ਼ਰੂਰੀ ਨੇ, ਐਨ ਤਿਵੇਂ ਪਾਣੀ ਤੇ ਧਰਤੀ। ਜਦੋਂ ਧਰਤੀ ਦੀ ਗੱਲ ਕਰਦੇ ਆ ਨਾ, ਤਾਂ ਭਾਵ ਧਰਤੀ ਵਿੱਚੋਂ ਜੋ ਮਿਨਰਲਸ ਮਿਲਦੇ ਨੇ, ਧਰਤੀ ਵਿਚਲੇ ਮਿਨਰਲਸ, ਪਾਣੀ ਤੇ ਧਰਤੀ ਇਹ ਐਵੇਂ ਜ਼ਰੂਰੀ ਨੇ ਜਿਵੇਂ ਮਾਂ ਪਿਓ ਜ਼ਰੂਰੀ ਨੇ। ਮਾਂ ਪਿਓ ਤੋਂ ਬਿਨਾਂ ਜਨਮ ਨਹੀਂ, ਮਾਂ ਪਿਓ ਤੋਂ ਬਿਨਾਂ ਹੋਂਦ ਵਿਚ ਨਹੀਂ ਆਉਂਦਾ ਬੰਦਾ। ਐਵੇਂ ਸਰੀਰਕ ਹੋਂਦ ਲਈ ਪਾਣੀ ਔਰ ਮਿਨਰਲਸ, ਧਰਤੀ ਤੋਂ ਭਾਵ ਧਰਤੀ ਤੋਂ ਮਿਲੇ ਮਿਨਰਲਸ, ਧਰਤੀ ਤੋਂ ਮਿਲੇ ਖੁਰਾਕ ਔਰ ਮਿਨਰਲਸ, ਇਹ ਬੜੇ ਜ਼ਰੂਰੀ ਨੇ। ਇਹਨਾਂ ਬਿਨਾਂ ਜੀਵਨ ਨਹੀਂ ਚੱਲ ਸਕਦਾ। ਮਾਤਾ ਧਰਤ ਮਹੱਤ, ਮਹੱਤ ਵੱਡੀ ਮਾਂ ਹੈ ਸਾਡੀ। ਤੋ ਭਾਈ, ਪਵਨ ਪਾਣੀ ਤੇ ਧਰਤੀ ਇਹ ਤਿੰਨੇ ਜ਼ਰੂਰੀ ਨੇ, ਇਸ ਤੋਂ ਬਿਨਾਂ ਜੀਵਨ ਚੱਲ ਨਹੀਂ ਸਕਦਾ। ਦਿਵਸ ਰਾਤ ਦੋਏ ਦਾਈ ਦਾਇਆ। ਹੁਣ ਰੱਬ ਨੇ ਜੀਵ ਪੈਦਾ ਕੀਤੇ ਤੇ ਨਾਲ ਦਿਵਸ ਰਾਤ ਬਣਾਈ, ਦਿਨ ਵੀ ਬਣਾਇਆ ਰਾਤ ਵੀ ਬਣਾਈ। ਦਿਵਸ ਰਾਤ ਦੋਏ, ਇਹ ਦੋਨੋਂ ਇੰਜ ਨੇ ਜਿਵੇਂ ਦਾਈ ਤੇ ਦਾਇਆ। ਦਾਈ ਕਹਿੰਦੇ ਨੇ ਖਿਡਾਵੀ ਨੂੰ, ਔਰਤ ਖਿਡਾਵੀ, ਤੇ ਦਾਇਆ ਮਰਦ ਖਿਡਾਵਾ। ਜਿਵੇਂ ਮੇਲ ਨਰਸ ਤੇ ਫੀਮੇਲ ਨਰਸ। ਦਿਨ ਰਾਤ ਇਹ ਜਿਵੇਂ ਖਿਡਾਵੀ ਤੇ ਖਿਡਾਵੇ ਨੇ। ਹੁਣ ਜੀਵ ਜਿਹੜੇ ਪੈਦਾ ਹੋਏ ਨੇ, ਦਿਨ ਵੇਲੇ ਕੰਮ ਕਾਰ ਕਰਦੇ ਨੇ, ਰਾਤ ਨੂੰ ਆ ਕੇ ਸੌਂਦੇ ਨੇ। ਦਿਨ ਔਰ ਰਾਤ ਦੋਨੇ ਬੜੇ ਜ਼ਰੂਰੀ ਨੇ, ਪਰਮਾਤਮਾ ਨੇ ਦਿਨ ਰਾਤ ਬਣਾਏ। ਦਿਨ ਰਾਤ ਦੇ ਹੱਥਾਂ ਵਿੱਚ ਖੇਲ ਹੈ, ਜੀਵਨ ਖੇਡ ਖੇਡ ਰਿਹਾ ਹੈ। ਸਗਲ ਜਗਤ, ਸਾਰਾ ਹੀ ਜਗਤ, ਸਾਰਾ ਸੰਸਾਰ ਦਿਨ ਔਰ ਰਾਤ ਇਹਨਾਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਸਾਰਾ ਸੰਸਾਰ। ਚੰਗਿਆਈਆਂ ਬੁਰਿਆਈਆਂ, ਇਹ ਜੀਵਨ ਖੇਡ ਖੇਡਦਾ ਹੋਇਆ ਹਰ ਜੀਵ ਚੰਗੇ ਕੰਮ ਵੀ ਕਰਦਾ ਤੇ ਬੁਰੇ ਕੰਮ ਵੀ ਕਰਦਾ, ਚੰਗਿਆਈ ਵੀ ਕਰਦਾ ਤੇ ਬੁਰਿਆਈ ਵੀ ਕਰਦਾ। ਹੁਣ ਜਿੰਨੇ ਜੀਵ ਆਏ ਨੇ ਦਿਨ ਰਾਤ ਇਸ ਖਿਡਾਵੀ ਖਿਡਾਵੇ ਦੇ ਹੱਥਾਂ ਵਿੱਚ ਜੀਵਨ ਖੇਡ ਖੇਡ ਰਹੇ ਨੇ, ਤੇ ਜੀਵਨ ਖੇਡ ਖੇਡਦਿਆਂ ਚੰਗੇ ਕਰਮ ਵੀ ਕਰਦੇ ਨੇ ਤੇ ਮਾੜੇ ਵੀ ਕਰਦੇ ਨੇ, ਚੰਗਿਆਈ ਵੀ ਕਰਦੇ ਨੇ ਤੇ ਬੁਰਿਆਈ ਵੀ ਕਰਦੇ ਨੇ। ਫਿਰ ਕਹਿੰਦੇ ਨੇ ਵਾਚਾ ਧਰਮ ਹਦੂਰ, ਪਰ ਚੰਗੇ ਮਾੜੇ ਕਰਮ ਕੀਤੇ ਹੋਏ ਵਾਚਾ ਪੜਦਾ ਏ ਧਰਮ, ਧਰਮਰਾਜ ਹਦੂਰ ਹਜ਼ੂਰੀ ਵਿੱਚ, ਪਰਮਾਤਮਾ ਦੀ ਹਜ਼ੂਰੀ ਵਿੱਚ। ਜੀਵ ਜਦੋਂ ਆਪਣਾ ਜੀਵਨ ਸਫ਼ਰ ਮੁਕਾ ਕੇ ਵਾਪਸ ਜਾਂਦਾ ਪ੍ਰਭੂ ਦੀ ਦਰਗਾਹੇ, ਤਾਂ ਧਰਮਰਾਜ ਜੀਵ ਦੇ ਸਾਰੇ ਕਰਮ ਚੰਗੇ ਤੇ ਮਾੜੇ, ਚੰਗਿਆਈ ਤੇ ਬੁਰਿਆਈ ਪਰਮਾਤਮਾ ਦੀ ਹਜ਼ੂਰੀ ਵਿਚ ਪੜ ਕੇ ਸੁਣਾਉਂਦਾ ਹੈ ਵੀ ਆਹ ਬੰਦੇ ਨੇ ਆਹ ਆਹ ਚੰਗੇ ਕੰਮ ਕੀਤੇ, ਆਹ ਮਾੜੇ ਕੀਤੇ। ਪਾਪ ਕਰਮਾਂ ਦਾ ਲੇਖਾ ਹੁੰਦਾ ਹੈ, ਕਰਮਾਂ ਦਾ ਹਿਸਾਬ ਹੁੰਦਾ ਹੈ। ਧਰਮਰਾਜ ਪਰਮੇਸ਼ਰ ਦੀ ਹਜ਼ੂਰੀ ਵਿਚ ਵਾਚਾ ਪੜ ਕੇ ਸੁਣਾਉਂਦਾ ਹੈ, ਵਾਚਾ ਪੜਦਾ ਹੈ, ਸੁਣਾਉਂਦਾ ਹੈ, ਪੜ ਕੇ ਸੁਣਾਉਂਦਾ ਹੈ, ਜੀਵ ਦਾ ਲੇਖਾ ਪੜ ਕੇ ਸੁਣਾਉਂਦਾ ਵੀ ਆਹ ਚੰਗੇ ਕੰਮ ਕੀਤੇ ਨੇ, ਆਹ ਬੁਰੇ ਕੀਤੇ। ਕਰਮੀ ਆਪੋ ਆਪਣੀ ਆਪਣੇ ਕਰਮਾਂ ਦੇ ਅਨੁਸਾਰ ਕਿ ਨੇੜੇ ਕਈਆਂ ਨੂੰ ਨੇੜਤਾ ਮਿਲ ਜਾਂਦੀ ਹੈ ਰੱਬ ਦੀ, ਕਿ ਦੂਰ ਕਈ ਫੇਰ ਦੂਰ ਧੱਕੇ ਜਾਂਦੇ ਨੇ, ਪਾਪ ਜੂਨਾਂ ਵਿਚ ਧੱਕੇ ਜਾਂਦੇ ਨੇ। ਜਿਨ੍ਹਾਂ ਦੇ ਤਾਂ ਕਰਮ ਹੁੰਦੇ ਨੇ ਚੰਗੇ, ਉਨ੍ਹਾਂ ਨੂੰ ਮਿਲ ਜਾਂਦੀ ਹੈ ਨੇੜਤਾ, ਉਨ੍ਹਾਂ ਨੂੰ ਤਾਂ ਮਿਲ ਜਾਂਦੀ ਹੈ ਰੱਬ ਦੀ ਨੇੜਤਾ। ਉਹ ਤਾਂ ਜੂਨਾਂ ਤੋਂ ਜਾਂਦੇ ਨੇ ਬਚ, ਤੇ ਕਿ ਦੂਰ ਕਈ ਫੇਰ ਦੂਰ ਧੱਕੇ ਜਾਂਦੇ ਨੇ, ਪਾਪ ਜੂਨਾਂ ਵਿਚ ਧੱਕ ਹੋ ਜਾਂਦੇ ਨੇ। ਜਿੰਨੀ ਨਾਮ ਤੇ ਆਇਆ, ਜਿਨ੍ਹਾਂ ਜੀਵਾਂ ਨੇ ਨਾਮ ਜਪਿਆ ਸਿਮਰਿਆ, ਗਏ ਮੁਸ਼ਕਤ ਕਾਲ, ਬਈ ਉਹ ਤਾਂ ਆਪਣੀ ਮਿਹਨਤ, ਉਹ ਆਪਣੀ ਕਾਲਣਾ, ਉਹ ਜ਼ਿੰਦਗੀ ਦੀ ਮਿਹਨਤ, ਜ਼ਿੰਦਗੀ ਦੀ ਕਾਲਣਾ ਸਫਲੀ ਕਰ ਗਏ। ਜਿੰਨੀ ਨਾਮ ਤੇ ਆਇਆ, ਜਿਨ੍ਹਾਂ ਜੀਵਾਂ ਨੇ ਨਾਮ ਜਪਿਆ ਸੀ, ਇਹ ਚੰਗਾ ਕਰਮ ਕੀਤਾ ਸੀ ਜਿਨ੍ਹਾਂ ਨੇ, ਗਏ ਮੁਸ਼ਕਤ ਕਾਲ, ਉਹ ਤਾਂ ਆਪਣੀ ਜ਼ਿੰਦਗੀ ਦੀ ਮਿਹਨਤ ਕਾਲਣਾ ਸਫਲੀ ਕਰ ਗਏ। ਨਾਨਕ ਤੇ ਮੁਖ ਉਜਲੇ, ਮੁਖ ਉਜਲੇ ਹੋਣਾ ਭਾਵ ਉਹ ਵਡਿਆਈ ਮਿਲਣੀ, ਇੱਜ਼ਤ ਮਿਲਣੀ, ਮਾਣ ਮਿਲਣਾ। ਨਾਨਕ ਤੇ ਮੁਖ ਉਜਲੇ, ਉਨ੍ਹਾਂ ਦੇ ਮੁਖ ਪਰਮਾਤਮਾ ਦੀ ਦਰਗਾਹ ਵਿਚ ਉਜਲੇ ਹੋਏ, ਉਨ੍ਹਾਂ ਨੂੰ ਇੱਜ਼ਤ ਮਿਲੀ ਉਥੇ, ਉਨ੍ਹਾਂ ਨੂੰ ਵਡਿਆਈ ਮਿਲੀ। ਕਿਤੀ ਛੁੱਟੀ ਨਾਲ ਉਨ੍ਹਾਂ ਦੇ ਨਾਲ ਹੋਰ ਕਿੰਨੀ ਦੁਨੀਆਂ ਛੁੱਟੀ, ਕਿੰਨਾ ਦਾਈ ਪਰਉਪਕਾਰ ਹੋਇਆ, ਕਿੰਨਾ ਦੀ ਕਈਆਂ ਹੋਰਨਾਂ ਦੀ ਮੁਕਤੀ ਹੋਈ। ਉਹ ਆਪ ਤਾਂ ਮੁਕਤ ਹੋਏ, ਕਈ ਹੋਰਨਾਂ ਨੂੰ ਵੀ ਨਾਲ ਮੁਕਤ ਕਰਕੇ ਗਏ। ਅਨੇਕਾਂ ਹੋਰ ਜੀਵ ਉਨ੍ਹਾਂ ਦੇ ਸਾਥ ਕਰਕੇ ਮੁਕਤ ਹੋਏ। ਕੇਤੀ ਕਿੰਨੀ ਹੀ ਦੁਨੀਆਂ ਛੁੱਟੀ ਬਚੀ, ਮੁਕਤ ਹੋਈ, ਵਿਕਾਰਾਂ ਤੋਂ ਬਚੀ, ਮੁਕਤ ਹੋਈ, ਨਾਲ ਉਨ੍ਹਾਂ ਦਾ ਸਾਥ ਕਰਕੇ, ਉਨ੍ਹਾਂ ਦਾ ਮੇਲ ਕਰਕੇ, ਉਨ੍ਹਾਂ ਦੇ ਨਾਲ ਰਲ ਕੇ। ਤੋ ਭਾਈ, ਇੱਥੇ ਤੱਕ ਸੀ ਜਪਜੀ ਦੀ ਵਿਆਖਿਆ ਜੋ ਆਪ ਜੀ ਨੇ ਸਰਵਣ ਕੀਤੀ। ਆਓ ਇਸ ਤੋਂ ਅੱਗੇ ਲੈ ਰਾਸਤੇ ਸ਼ਬਦ ਸ਼ੁਰੂ ਹੋਣਗੇ, ਔਰ ਪਹਿਲਾ ਸ਼ਬਦ ਉਸਦਾ ਟਾਈਟਲ ਹੈ, ਉਸਦਾ ਸਿਰਲੇਖ ਹੈ ਸੋਦਰ। ਆਮ ਤੌਰ ਤੇ ਮੈਂ ਵੇਖਦਾ ਲੋਕ ਪੜ ਜਾਇਆ ਕਰਦੇ ਨੇ ਸੋਦਰ ਰਾਗ ਆਸਾ ਮਹਿਲਾ ਪਹਿਲਾ, ਇਦਾਂ ਇਕੱਠਾ ਪੜ ਜਾਂਦੇ ਨੇ ਸੋਦਰ ਰਾਗ ਆਸਾ ਮਹਿਲਾ ਪਹਿਲਾ। ਮੈਂ ਬੇਨਤੀ ਕਰਾਂ, ਸੋਦਰ ਰਾਗ ਦਾ ਨਾਂ ਨਹੀਂ ਹੈ, ਸੋਦਰ ਕੋਈ ਰਾਗ ਨਹੀਂ ਹੈ, ਸੋਦਰ ਤਾਂ ਬਾਣੀ ਦਾ ਨਾਂ ਹੈ। ਇਸ ਕਰਕੇ ਸੋਦਰ ਕਹਿ ਕੇ ਰੁਕਣਾ ਚਾਹੀਦਾ। ਇਸ ਤਰ੍ਹਾਂ ਪੜਾਂਗੇ ਸੋਦਰ ਰਾਗ ਆਸਾ, ਕਿਉਂਕਿ ਰਾਗ ਦਾ ਨਾਂ ਆਸਾ ਹੈ, ਸੋਦਰ ਰਾਗ ਕਹਿਣਾ ਬਹੁਤ ਗਲਤ ਹੈ। ਸਾਰੇ ਹੀ ਐਵੇਂ ਪੜ ਜਾਂਦੇ, ਮੈਂ ਰੋਜ਼ ਪਾਠ ਸੁਣਦਾ ਜੀ ਸੋਦਰ ਰਾਗ ਆਸਾ ਮਹਿਲਾ ਪਹਿਲਾ, ਰੋਜ਼ ਪਾਠ ਮੈਂ ਸੁਣਦਾ, ਰੇਡੀਓ ਤੇ ਸੁਣਦਾ, ਕਹਿੰਦੇ ਹੁੰਦੇ ਸੋਦਰ ਰਾਗ ਆਸਾ ਮਹਿਲਾ ਪਹਿਲਾ। ਉਹ ਭਲਿਓ ਕੁ ਸੋਚੋ ਤੇ ਸਹੀ, ਦੱਸੋ ਕਿੱਥੇ ਆ ਸੋਦਰ ਰਾਗ? ਸੋਦਰ ਰਾਗ ਤਾਂ ਹੈ ਹੀ ਨਹੀਂ, ਸੋਦਰ ਤਾਂ ਬਾਣੀ ਦਾ ਨਾਂ ਹੈ। ਤਾਂ ਸੋਦਰ ਕਹਿ ਕੇ ਰੁਕੋ, ਸੋਦਰ ਬਾਣੀ ਦਾ ਨਾਂ ਹੈ, ਵਿਸ਼ਰਾਮ ਦਿਓ ਤੇ ਫੇਰ ਆਖੋ ਰਾਗ ਆਸਾ, ਤੇ ਫੇਰ ਆਖੋ ਮਹਿਲਾ ਪਹਿਲਾ। ਆਸਾ ਰਾਗ ਵਿਚ ਸੋਦਰ ਨਾਮ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ, ਪਹਿਲੀ ਪਾਤਸ਼ਾਹ ਦੀ। ਆਪਾਂ ਕੋਲ ਕਿੰਨਾ ਕੁ ਸਮਾਂ ਹੈ ਜੀ? ਅੱਛਾ ਆਓ ਆਪਾਂ ਸ਼ੁਰੂ ਕਰਦੇ। ਸੋਦਰ ਤੇਰਾ ਕਿਹਾ, ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਮੈਂ ਬੇਨਤੀ ਕਰਾਂ ਕਿ ਮੈਂ ਪਹਿਲੇ ਪੰਜ ਛੇ ਪੰਕਤੀਆਂ ਪਹਿਲੀਆਂ ਪੜ ਕੇ ਤੇ ਫਿਰ ਇੰਨੇ ਕੁ ਦੇ ਅਰਥ ਕਰਾਂਗਾ, ਕਿਉਂਕਿ ਸਮਾਂ ਬਹੁਤਾ ਨਹੀਂ। ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਉ ਕਹੀਆਂ, ਕੇਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਰੁਖੀਸ਼ਰ, ਗਾਵਨ ਤੁਧਨੋ ਪੰਡਿਤ ਪੜਨ ਰੁਖੀਸ਼ਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਧਨੋ ਮੋਹਣੀਆਂ ਮਨਮੋਹਨ, ਸੁਰਗ ਮੱਚ ਪਿਆਲੇ। ਗਾਵਨ ਤੁਧਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸਹੀ ਤੁਧਨੂ ਗਾਵਨ ਜੋ ਤੁਦ ਪਾਵਨ, ਰੱਤੇ ਤੇਰੇ ਭਗਤ ਰਸਾਲੇ। ਚਲੋ ਇੱਥੇ ਤੱਕ ਕਰੀਏ। ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਸਾਰੀ ਪੰਕਤੀ ਇੰਜ ਜਿਵੇਂ ਰੱਬ ਨੂੰ ਆਖੀ ਗਈ ਹੈ, ਰੱਬ ਨੂੰ ਸੰਬੋਧਨ ਹੈ। ਆਪਾਂ ਰੱਬ ਨਾਲ ਗੱਲਾਂ ਕਰਦੇ ਹਾਂ ਤੇ ਰੱਬ ਨੂੰ ਆਖਦੇ ਹਾਂ, ਪਰਮੇਸ਼ਰ ਨੂੰ ਆਖਦੇ ਹਾਂ। ਕੀ ਆਖਦੇ ਹਾਂ? ਸੋਦਰ ਤੇਰਾ ਕਿਹਾ। ਦਰ ਕਹਿੰਦੇ ਨੇ ਦਰਵਾਜ਼ੇ ਨੂੰ, ਦਰ ਆਖੀਦਾ ਦਰਵਾਜ਼ੇ ਨੂੰ। ਸੋ ਦਾ ਮਤਲਬ ਹੁੰਦਾ ਉਹ, ਸੋ ਦਰ ਉਹ ਦਰ, ਤੇਰਾ ਤੇਰੇ ਘਰ ਦਾ ਦਰ, ਤੇਰਾ ਦਰ ਭਾਵ ਤੇਰੇ ਘਰ ਦਾ ਦਰ। ਕਿਹਾ ਤੋਂ ਭਾਵ ਕਿੱਡਾ ਸੋਹਣਾ ਹੋਵੇਗਾ, ਕਿਹਾ ਤੋਂ ਭਾਵ ਕਿੱਡਾ ਸੁੰਦਰ, ਕਿੱਡਾ ਸੋਹਣਾ। ਸੋ ਘਰ ਕਿਹਾ, ਘਰ ਰਹਿਣ ਵਾਲੀ ਥਾਂ, ਵਸਣ ਵਾਲੀ ਥਾਂ, ਤੇਰਾ ਉਹ ਘਰ ਜਿੱਥੇ ਤੂੰ ਵਸਣਾ। ਕਿਹਾ ਕਿੱਡਾ ਸੋਹਣਾ ਹੋਵੇਗਾ, ਜਿਤ ਜਿਸ ਘਰ ਵਿਚ ਬਹਿ ਬੈਠ ਕੇ ਸਰਬ ਸਾਰਿਆਂ ਨੂੰ ਸੰਭਾਲੇ, ਸਾਂਭਦਾ, ਸਾਰਿਆਂ ਨੂੰ ਲੁੱਕ ਆਫਟਰ ਕਰਦਾ, ਸਾਰਿਆਂ ਦੀ ਸੰਭਾਲ ਕਰਦਾ। ਹੇ ਰੱਬਾ, ਤੇਰਾ ਉਹ ਘਰ ਕਿੱਡਾ ਸੋਹਣਾ ਹੋਵੇਗਾ, ਉਸ ਘਰ ਦਾ ਦਰ ਕਿੰਨਾ ਸੋਹਣਾ ਹੋਵੇਗਾ, ਜਿੱਥੇ ਬਹਿ ਕੇ ਤੂੰ ਸਾਰੇ ਜੀਵਾਂ ਦਾ ਧਿਆਨ ਰੱਖਦਾ, ਜਿੱਥੇ ਬਹਿ ਕੇ ਤੂੰ ਸਾਰੇ ਜੀਵਾਂ ਦੀ ਸਾਂਭ ਕਰਦਾ। ਹੁਣ ਮੈਂ ਬੇਨਤੀ ਕਰਾਂ, ਮੈਂ ਆਖਰੀ ਅਰਥ ਕੀਤੇ ਨੇ, ਕਿਉਂਕਿ ਆ ਜੋ ਬਚਨ ਨੇ ਇਹ ਤੇ ਜਿਵੇਂ ਪ੍ਰੇਮ ਭਾਵਨਾ ਵਿਚ ਆ ਕੇ ਕਾਵਿਕ ਰੂਪ ਵਿਚ ਸਤਿਗੁਰਾਂ ਨੇ ਉਚਾਰੇ ਨੇ, ਉਂਝ ਪਰਮੇਸ਼ਰ ਦਾ ਦਰ ਕਰਤੇ ਹਰ ਥਾਂ। ਉਹ ਤਾਂ ਹਰ ਜਗ੍ਹਾ ਵਸਦਾ ਹੈ, ਸਾਰੀ ਸ੍ਰਿਸ਼ਟੀ ਉਹਦਾ ਘਰ ਹੈ, ਕਿਉਂਕਿ ਸਾਰੀ ਸ੍ਰਿਸ਼ਟੀ ਚ ਵਸਦਾ, ਥਾਂ ਥਾਂ ਵਸਦਾ, ਤੁਹਾਡੇ ਅੰਦਰ ਵੀ ਵਸਦਾ, ਤੁਸੀਂ ਵੀ ਉਹਦਾ ਘਰ ਹੋ। ਉਹਦਾ ਦਰ ਕਰਤਾ ਹਰ ਥਾਂ ਹੈ। ਭਾਵ ਕੀ ਹੋਇਆ ਫਿਰ? ਭਾਵ ਇਹ ਹੋਇਆ ਜੇ ਉਹ ਸਾਰੀ ਸ੍ਰਿਸ਼ਟੀ ਚ ਵਸਦਾ ਹੈ ਤਾਂ ਸਾਰੀ ਸ੍ਰਿਸ਼ਟੀ ਸਾਰਾ ਕੁਦਰਤ ਉਹਦਾ ਦਰ ਘਰ ਹੈ, ਤਾਂ ਫਿਰ ਬਾਅਦ ਤੇਰੀ ਸਾਜੀ ਕੁਦਰਤ ਕਿੰਨੀ ਸੋਹਣੀ ਹੈ ਜਿਸ ਵਿਚ ਤੂੰ ਵਸ ਰਿਹਾ, ਤੇ ਜਿਸ ਵਿਚ ਵਸਦਾ ਹੋਇਆ ਉਸੇ ਕੁਦਰਤ ਦੀ ਤੂੰ ਸਾਂਭ ਕਰੀ ਤੁਰੀ ਜਾ ਰਿਹਾ। ਆਪੇ ਤੂੰ ਕੁਦਰਤ ਸਾਜੀ ਹੈ, ਆਪੇ ਸਾਜ ਕੇ ਜੀਵ ਪੈਦਾ ਕੀਤੇ ਨੇ ਇਸ ਕੁਦਰਤ ਵਿਚ, ਇਸੇ ਕੁਦਰਤ ਵਿਚ ਤੂੰ ਆਪ ਵਸਿਆ ਹੋਇਆ, ਤੇ ਕਿੰਨੀ ਸੋਹਣੀ ਹੈ ਇਸ ਕੁਦਰਤ ਵਿਚ ਜਿਸ ਵਿਚ ਤੂੰ ਵਸਿਆ ਹੋਇਆ, ਤੇ ਇੱਥੇ ਬੈਠਾ ਹੀ ਸਾਰਿਆਂ ਦੀ ਸਾਂਭ ਕਰੀ ਤੁਰੀ ਜਾ ਰਿਹਾ। ਅਸਲ ਭਾਵ ਤੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ। ਨਾਦ ਕਹਿੰਦੇ ਨੇ ਸਾਊਂਡ ਨੂੰ, ਖਾਸ ਕਰਕੇ ਮਿਊਜ਼ੀਕਲ ਸਾਊਂਡ, ਸੰਗੀਤਕ ਆਵਾਜ਼ ਜੋ ਹੋਵੇ ਨਾ ਉਹਨੂੰ ਨਾਦ ਆਖੀਦਾ। ਸੰਗੀਤਕ ਆਵਾਜ਼, ਮਿਊਜ਼ੀਕਲ ਨੋਟ। ਵਾਜੇ ਵਜਰੀ ਹੈ, ਵਾਜੇ ਵਜ ਰਹੇ ਨੇ, ਨਾਦ ਹੋ ਰਹੇ ਨੇ, ਵਜ ਰਹੇ ਨੇ, ਮਿਊਜ਼ੀਕਲ ਸਾਊਂਡਸ ਵਜ ਰਹੇ ਨੇ। ਅਨੇਕ ਅਸੰਖਾਂ, ਕਈ ਕਿਸਮ ਦੇ, ਅਣਗਿਣਤ। ਤੇਰੀ ਸ੍ਰਿਸ਼ਟੀ, ਤੇਰੀ ਸਾਜੀ ਸ੍ਰਿਸ਼ਟੀ ਵਿਚ ਅਨੇਕ ਕਿਸਮ ਦਾ ਨਾਦ ਹੋ ਰਿਹਾ ਹੈ, ਅਨੇਕ ਕਿਸਮ ਦੀਆਂ ਆਵਾਜ਼ ਦੀਆਂ ਧੁਨੀਆਂ ਉੱਠ ਰਹੀਆਂ ਨੇ। ਹਰ ਆਵਾਜ਼ ਯੋ ਮੰਨੋ ਜਿਵੇਂ ਪਰਮਾਤਮਾ ਦੀ ਆਵਾਜ਼ ਹੈ। ਆ ਤੁਸੀਂ ਬੋਲਦੇ ਹੋ, ਤੁਸੀਂ ਨਹੀਂ ਬੋਲ ਰਹੇ, ਤੁਹਾਡੇ ਵਿਚ ਪਰਮਾਤਮਾ ਬੋਲ ਰਿਹਾ। ਜਿਹੜਾ ਜੀ ਬੋਲ ਰਿਹਾ ਹੈ ਉਹਦੇ ਚ ਪਰਮਾਤਮਾ ਉਹ ਬੋਲ ਰਿਹਾ ਹੈ। ਮੈਂ ਬੋਲ ਰਿਹਾ ਇਹ ਤੇ ਝੂਠੀ ਗੱਲ, ਉਹ ਬੋਲ ਰਿਹਾ। ਜੋ ਆਵਾਜ਼ ਅੰਦਰੋਂ ਨਿਕਲ ਰਹੀ ਹੈ ਉਹ ਉਹਦੀ ਹੈ। ਜਦੋਂ ਪ੍ਰਾਣ ਨਿਕਲ ਜਾਣ ਬੋਲ ਜਾਓ, ਖਾਂ ਫਿਰ ਇੱਕ ਲਫ਼ਜ਼ ਵੀ ਬੋਲ ਜਾਓ। ਕੀ ਜਾਨਵਰ, ਕੀ ਪਰਿੰਦੇ, ਪੰਛੀ, ਪਰਿੰਦੇ, ਜਾਨਵਰ, ਕੀ ਕੁਦਰਤ। ਕੁਦਰਤ ਵਿਚ ਵੀ ਨਾਦ ਹੋ ਰਿਹਾ। ਆ ਹਵਾ ਸ਼ੂਕਦੀ ਹੈ, ਸ਼ੂਕਦੀ ਹਵਾ ਦੀ ਆਵਾਜ਼। ਆ ਪਾਣੀ ਵਗ ਰਿਹਾ, ਵਗਦੇ ਪਾਣੀ ਦੀ ਆਵਾਜ਼। ਆ ਪਾਂਬੜ ਮੱਚ ਰਹੇ ਨੇ, ਅੱਗ ਦੇ ਪਾਂਬੜਾਂ ਦੀ ਆਵਾਜ਼। ਬੱਦਲ ਗੱਜ ਰਿਹਾ, ਇਹਦੀ ਵੀ ਆਵਾਜ਼। ਹਰੇਕ ਤਰ੍ਹਾਂ ਦੀ ਆਵਾਜ਼ ਹੋ ਰਹੀ। ਇਹ ਸਾਰੀਆਂ ਆਵਾਜ਼ਾਂ, ਆ ਜਿੰਨਾ ਨਾਦ ਹੈ ਅਨੇਕ ਤਰ੍ਹਾਂ ਦਾ, ਇਹ ਹੋ ਰਿਹਾ ਹੈ ਤੇਰੇ ਕਰਕੇ, ਹੋ ਰਿਹਾ ਹੈ ਤੇਰੇ ਕਰਕੇ। ਨਾਦ ਹੈ, ਇਹ ਤੇਰੀ ਧੁਨੀ ਹੈ, ਤੇਰੀ ਆਵਾਜ਼ ਹੈ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕਿਤੇ ਤੇਰੇ ਵਾਵਣ ਹਾਰੇ। ਅਸੀਂ ਵਾਵਣ ਹਾਰੇ ਹਾਂ, ਆਵਾਜ਼ ਉਹਦੀ ਹੈ ਨਿਕਲ ਸਾਡੇ ਚੋਂ ਰਹੀ ਹੈ, ਅਸੀਂ ਵਜਾਉਣ ਵਾਲੇ ਹਾਂ। ਕਿਤੇ ਤੇਰੇ ਵਾਵਣ ਹਾਰੇ ਹੈ ਵਜਾਉਣ ਵਾਲੇ। ਵਾਵਣ ਹਾਰੇ ਕਹਿੰਦੇ ਨੇ ਵਜਾਉਣ ਵਾਲੇ, ਆਵਾਜ਼ਾਂ ਕੱਢਣ ਵਾਲੇ। ਵਾਵਣ ਹਾਰੇ ਆਵਾਜ਼ਾਂ ਕੱਢਣ ਵਾਲੇ, ਆਵਾਜ਼ਾਂ ਵਜਾਉਣ ਵਾਲੇ। ਕਈ ਕਿਸਮ ਦਾ ਨਾਦ ਹੋ ਰਿਹਾ ਤੇਰੀ ਸ੍ਰਿਸ਼ਟੀ ਵਿਚ, ਕਈ ਕਿਸਮ ਦੀਆਂ ਧੁਨੀਆਂ ਉੱਠ ਰਹੀਆਂ ਨੇ, ਤੇ ਧੁਨੀਆਂ ਉਠਾਉਣ ਵਾਲੇ ਕਿੰਨੇ ਹੀ ਜੀਵ ਨੇ। ਕੋਈ ਅੰਤ ਹੈ? ਜੀਵਾਂ ਦੀ ਗਿਣਤੀ ਹੈ? ਹਰ ਇੱਕ ਜੀਵ ਦੀ ਬੋਲੀ ਆਪੋ ਆਪਣੀ ਆਵਾਜ਼ ਨਿਕਲ ਰਹੀ ਹੈ, ਧੁਨੀਆਂ ਨਿਕਲ ਰਹੀਆਂ ਨੇ। ਤੋ ਕਈ ਸਾਜ ਵੱਜ ਰਹੇ ਨੇ, ਅਸੀਂ ਸਾਜ ਹਾਂ। ਕਿਤੇ ਤੇਰੇ ਰਾਗ ਪਰੀ ਸਿਉਂ ਕਹੀਐ। ਕਿਤੇ ਤੇਰੇ, ਕਿਤੇ ਕਿੰਨੇ ਤੇਰੇ, ਤੇਰੇ ਪੈਦਾ ਕੀਤੇ ਹੋਏ ਜੀਵ, ਰਾਗ, ਕਲਾਸੀਕਲ ਮਿਊਜ਼ਿਕ ਰਾਗ, ਪਰੀ ਰਾਗਣੀਆਂ, ਪਰੀ ਤੋਂ ਭਾਵ ਹੈ ਰਾਗਣੀਆਂ, ਸਿਉਂ ਨਾਲ ਸਮੇਤ ਕਹੀਆਂ, ਕਹੀਆਂ ਆਖਦੇ ਨੇ ਭਾਵ ਗੁਣ ਗਾਉਂਦੇ ਨੇ ਆਖਦੇ ਨੇ, ਕਈ ਤੇਰਾ ਜਸ ਆਖਦੇ ਨੇ, ਕਈ ਤੇਰੇ ਗੁਣ ਗਾਉਂਦੇ ਨੇ, ਰਾਗ ਰਾਗਣੀਆਂ ਦੁਆਰਾ ਭਾਵ ਰਾਗ ਰਾਗਣੀਆਂ ਵਿੱਚ ਗਾ ਕੇ ਤੇਰੇ ਗੁਣ ਗਾਉਂਦੇ ਨੇ, ਰਾਗ ਰਾਗਣੀਆਂ ਦੇ ਆਸਰਾ ਲੈ ਕੇ ਤੇ ਫਿਰ ਤੇਰੇ ਗੁਣ ਗਾਉਂਦੇ ਨੇ, ਤੇਰੀ ਸਿਫਤ ਗਾਉਂਦੇ ਨੇ, ਤੇਰੀ ਸਿਫਤ ਆਖਦੇ ਨੇ, ਆਪਾਂ ਕੀਰਤਨ ਕਰਦੇ ਹਾਂ ਨਾ, ਰਾਗ ਵਿੱਚ ਕੀਰਤਨ ਕਰਦੇ ਹਾਂ, ਉਹਦੀ ਸਿਫਤ ਗਾਉਂਦੇ ਹਾਂ, ਤਾਂ ਕੇਤੇ ਤੋਂ ਭਾਵ ਕਿੰਨੇ ਜੀਵ, ਕਿੰਨੇ ਜੀਵ ਐਸੇ ਨੇ ਰਾਗ ਰਾਗਣੀਆਂ ਦਾ ਆਸਰਾ ਲੈ ਕੇ ਤੇਰੀ ਸਿਫਤ ਗਾ ਰਹੇ ਨੇ, ਕੀਰਤਨ ਕਰ ਰਹੇ ਨੇ, ਕੇਤੇ ਤੇਰੇ ਗਾਵਣ ਹਾਰੇ, ਇਸ ਤਰ੍ਹਾਂ ਤੇਰਾ ਜਸ ਗਾਉਣ ਵਾਲੇ ਰਾਗ ਰਾਗਣੀਆਂ ਵਿੱਚ ਕਿੰਨੇ ਹੀ ਨੇ, ਗਿਣੇ ਨਹੀਂ ਜਾ ਸਕਦੇ। ਗਾਵਨ ਤੁਧ ਨੂੰ ਪਵਨ ਪਾਣੀ ਬੈਸੰਤਰ, ਹੇ ਪਰਮਾਤਮਾ ਤੈਨੂੰ ਤਾਂ ਪਵਨ ਵੀ ਗਾ ਰਿਹਾ, ਹਵਾ ਵੀ ਗਾ ਰਹੀ ਹੈ, ਪਾਣੀ ਵੀ ਗਾ ਰਿਹਾ ਤੈਨੂੰ, ਤੇ ਬੰਤਰ ਅੱਗ ਵੀ ਗਾ ਰਹੀ ਹੈ। ਹੁਣ ਤੁਸੀਂ ਆਖੋਗੇ ਜਿਸ ਚੀਜ਼ ਵਿੱਚ ਜਾਨ ਹੈ ਉਹ ਤਾਂ ਮਨੋ ਗਾ ਰਹੀ ਹੈ, ਉਹ ਗਾ ਰਹੀ ਹੈ, ਹੁਣ ਹਵਾ 'ਚ ਤਾਂ ਜਾਨ ਹੈ ਨਹੀਂ, ਹਵਾ ਕਿਵੇਂ ਗਾ ਰਹੀ ਹੈ, ਪਾਣੀ ਵਿੱਚ ਤਾਂ ਜਾਨ ਹੈ ਨਹੀਂ, ਪਾਣੀ ਕਿਵੇਂ ਗਾ ਰਿਹਾ, ਬੈਸੰਤਰ ਅੱਗ ਵਿੱਚ ਤਾਂ ਜਾਨ ਹੈ ਨਹੀਂ, ਕਿਵੇਂ ਗਾ ਰਹੀ ਹੈ, ਹਵਾ ਪਾਣੀ ਅੱਗੇ ਤੈਨੂੰ ਕਿਵੇਂ ਗਾ ਰਹੇ ਨੇ, ਕਿਉਂਕਿ ਆਖਰੀ ਅਰਥ ਬਣਦਾ ਹੈ ਹਵਾ ਪਾਣੀ ਅੱਗੇ ਇਹ ਵੀ ਤੇਰੇ ਗੁਣ ਗਾ ਰਹੇ ਨੇ, ਇਹ ਵੀ ਤੇਰੇ ਗੁਣ ਗਾ ਰਹੇ ਨੇ, ਇਹ ਕਿਵੇਂ ਤੇਰੇ ਗੁਣ ਗਾ ਰਹੇ ਨੇ, ਭਾਵ ਜਿਹੜੀ ਚੀਜ਼ ਤੇਰੇ ਹੁਕਮ ਵਿੱਚ ਚੱਲ ਰਹੀ ਹੈ ਉਹ ਤੇਰੀ ਸ਼ਕਤੀ ਗਾ ਰਹੀ ਹੈ, ਉਹ ਮਾਨੋ ਤੇਰੇ ਗੁਣ ਹੀ ਗਾ ਰਹੀ ਹੈ, ਹਵਾ ਤੇਰੇ ਹੁਕਮ ਚ ਵਗ ਰਹੀ ਹੈ, ਪਾਣੀ ਤੇਰੇ ਹੁਕਮ ਚ ਵਗ ਰਿਹਾ ਹੈ, ਅੱਗ ਤੇਰੇ ਹੁਕਮਾਂ ਚ ਭੜਕਦੀ ਹੈ, ਕਿਉਂਕਿ ਤੇਰੇ ਹੁਕਮਾਂ ਚ ਚੱਲਦੇ ਨੇ ਸਾਰੇ, ਤੇਰੇ ਹੁਕਮਾਂ ਦਾ ਪਾਲਣਾ ਕਰਦੇ ਨੇ ਤੇਰੇ ਹੁਕਮਾਂ ਦੀ, ਇਸ ਕਰਕੇ ਤੇਰੇ ਗੁਣ ਗਾ ਰਹੇ, ਜੋ ਤੇਰੇ ਹੁਕਮ ਵਜਾ ਰਿਹਾ ਹੈ ਉਹ ਤੇਰਾ ਗੁਣ ਗਾ ਰਿਹਾ ਹੈ। ਹੁਣ ਹਵਾ ਦੀ ਗੱਲ ਲੈ ਲਓ, ਇੱਕ ਅਸੂਲ ਰੱਬ ਨੇ ਬੰਨ ਦਿੱਤਾ, ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਨੂੰ ਵਗੇਗੀ, ਇੱਕ ਬੱਝਾ ਅਸੂਲ ਹੈ, ਹਵਾ ਇਹ ਅਸੂਲ ਨੂੰ ਤੋੜ ਨਹੀਂ ਸਕਦੀ, ਇਹ ਅਸੂਲ ਦਾ ਪਾਲਣ ਕਰਦੀ ਹੈ ਤਾਂ ਗੁਣ ਗਾ ਰਹੀ ਹੈ, ਪਰਮੇਸ਼ਰ ਦਾ ਉਸ ਹੁਕਮ ਨੂੰ ਬਜਾ ਰਹੀ ਹੈ। ਪਾਣੀ ਉੱਚੀ ਥਾਂ ਤੋਂ ਨੀਵੀਂ ਥਾਂ ਨੂੰ ਆਏਗਾ, ਨੀਵੀਂ ਥਾਂ ਤੋਂ ਕਦੇ ਉੱਚੀ ਥਾਂ ਨੂੰ ਨਹੀਂ ਜਾਏਗਾ, ਪੰਪ ਨਾ ਲਾਓ ਉਹ ਤਾਂ ਫਿਰ ਬੰਦੇ ਦਾ ਕੰਮ ਹੈ ਨਾ, ਉਂਝ ਪਾਣੀ ਉੱਚੀ ਥਾਂ ਤੋਂ ਨੀਵੀਂ ਨੂੰ ਆਏਗਾ ਵਗੇਗਾ, ਕੁਦਰਤੀ ਨਿਯਮ ਹੈ, ਤਾਂ ਇਹ ਨਿਯਮ ਬਜਾਉਂਦਾ ਹੋਇਆ ਤੇਰਾ ਹੁਕਮ ਦੀ ਪਾਲਣਾ ਕਰ ਰਿਹਾ, ਤੇਰੇ ਗੁਣ ਗਾ ਰਿਹਾ, ਅੱਗ ਮੱਚ ਰਹੀ ਹੈ, ਅੱਗ ਦਾ ਕੰਮ ਹੈ ਸਾੜਨਾ, ਮਚਣਾ ਸਾੜਨਾ, ਜੇ ਕੰਮ ਨਾ ਕਰੇ ਉਹ ਹੁਕਮ ਨਹੀਂ ਬਜਾ ਰਹੀ, ਉਹ ਹੁਕਮ ਮੰਨ ਰਹੀ ਹੈ ਤੇਰਾ।